अंत का पितंबर वाक हृदय बसे गोविंद नामत बीस है, 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 गोविंद नामत बीस है।
वाहे गुरु श्री वाहे गुरु गुरु गरीब निवास गुरु ग्रंथ साहिब जियो महाराज थिर कर बैसो हर जन प्यारे सतगुर तुमरे काज सवारे सतगुर तुमरे काज सवारे थिर कर बैसो हर जन प्यारे सतगुर तुमरे काज सवारे सतगुर तुमरे काज सवारे परमेश्वर मारे जन की पैज रखी करता रे जन की पैज रखी करता रे फिर कर बैसो हर जन प्यारे सतगुरु तुमरे काज सवारे सतगुरु तुमरे काज सवारे कर दीने अमृत नाम सा सब वस कर दीने अमृत नाम महारस पीने अमृत नाम महारस पीने फिर घर बैसो हर जन प्यारे सतगुरु
मेरा क्या तेरा
जल की पीत पवन का खंबा रक्त बूंद का गारा जल की
Wah. वाहे गुरु सतनाम सदा दाता साहिब मेरा नीत नवा सदा सदा दाता सदा सदा दाता मीत हमारा वे परवाह मीत हमारा वे परवाह मीत हमारा वे परवाह मीत हमारा वे परवाह मीत हमारा वे तुम्हारा वे परवाहा ई तुम्हारा वे परवाहा तुम्हारा वे परवाहा गुरु कृपा से मोहे अपना हमारा वे परवाहा
हम दा से तुम ठाकुर मेरे, ठाकुर मेरे, ठाकुर मेरे,
वाहेगुरु
हम दासे तुम ठाकुर मेरे, मान मान महत नानक प्रभु तेरे, नानक प्रभु तेरे, नानक प्रभु तेरे, नानक प्रभु तेरे, हम दास तुम ठाकुर मेरे, हम दास तुम ठाकुर मेरे, भी हम दास ठाकुर मेरे, हाथ मान प्रभ तेरे, मान हाथ मान प्रभ तेरे, गीत हमारा गीत हुआ है, गीत हमारा गीत हुआ है, गीत हमारा
ਵਾਰੀ ਸਮਾਗਮ ਵਿੱਚ ਭਾਵੇਂ ਕਿ ਬਹੁਤ ਸਰੀਰ ਇੱਥੇ ਦਰਬਾਰ ਸਾਹਿਬ ਵਿੱਚ ਹਾਜ਼ਰ ਹੋ ਕੇ ਕਾਫੀ ਸੰਗਤਾਂ ਇੰਟਰਨੈਟ ਦੇ ਮਾਧਿਅਮ ਰਾਹੀਂ ਆਪਣੇ ਘਰਾਂ ਵਿੱਚ ਲਾਈਵ ਲਾਹਾ ਪ੍ਰਾਪਤ ਕਰਦੇ ਆ। ਸੋ ਆਓ ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ, ਉਹਨਾਂ ਸਮਾਂ ਆਪਾਂ ਕਿਉਂਕਿ ਭਾਈ ਗੁਰਪ੍ਰੀਤ ਸਿੰਘ ਜੀ ਬੜੇ ਪਿਆਰ ਨਾਲ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸ਼ਬਦ ਮੀਤ ਕਰੇ ਸੋਈ ਹਮ ਮਾਨਾ ਮੀਤ ਕੇ ਕਰਤਵ ਕੁਛਲ ਸਮਾਨਾ ਏਕਾ ਟੇਕ ਮੇਰੇ ਮਨ ਕੀ ਜਿਸ ਕਿਛ ਕਰਨਾ ਸੋ ਹਮਰਾ ਮੀਤ। ਇਹ ਪਾਵਨ ਸ਼ਬਦ ਗਾਇਨ ਕਰ ਰਹੇ ਸੀ। ਸੋ ਆਓ ਸਭ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੱਤਰ ਸ਼ਬਦ ਨੂੰ ਅਸੀਂ ਬਹੁਤ ਚੰਗੇ ਤਰੀਕੇ ਨਾਲ ਸਮਝਦੇ ਹਾਂ। ਅਕਸਰ ਸਮਾਜ ਵਿੱਚ ਇਹ ਹੁੰਦਾ ਹੈ ਮਨੁੱਖ ਚਾਹੇ ਉਹ ਵਿਅਕਤੀ ਮੇਲ ਹੈ ਜਾਂ ਫੀਮੇਲ ਆਪਣੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਵਾਸਤੇ ਕਿਸੇ ਨਾ ਕਿਸੇ ਨੂੰ ਆਪਣਾ ਮਿੱਤਰ ਬਣਾਉਂਦਾ ਹੈ। ਜ਼ਰੂਰੀ ਨਹੀਂ ਕਿ ਮਿੱਤਰ ਕੋਈ ਬਾਹਰੋਂ ਹੀ ਆ ਕੇ ਬਣਦਾ ਹੈ। ਬਹੁਤ ਲੋਕ ਇੱਦਾਂ ਦੇ ਹੈ ਜਿਨ੍ਹਾਂ ਨੇ ਆਪਣਾ ਮਿੱਤਰ ਆਪਣੇ ਪਿਓ ਨੂੰ ਬਣਾਇਆ ਹੋਇਆ ਹੈ। ਪਿਤਾ ਨਾਲ ਮਿੱਤਰਾਂ ਵਾਂਗ ਰਹਿੰਦੇ ਹੈ। ਬਹੁਤ ਧੀਆਂ ਐਸੀਆਂ ਜਿਨ੍ਹਾਂ ਨੇ ਆਪਣੀਆਂ ਮਾਵਾਂ ਨੂੰ ਆਪਣੀਆਂ ਸਹੇਲੀਆਂ ਬਣਾਇਆ ਹੋਇਆ ਹੈ। ਆਪਣੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੈ। ਹੁਣ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਹੈ ਮੇਰਾ ਵੀ ਮਿੱਤਰ ਹੈ। ਮੇਰਾ ਮਿੱਤਰ ਕੌਣ ਹੈ? ਰਹਾਉ ਦੀ ਪੰਕਤੀ ਵਿੱਚ ਆਪਾਂ ਪੜ੍ਹਦੇ ਹਾਂ ਪਾਤਸ਼ਾਹ ਕਹਿੰਦੇ ਏਕਾ ਟੇਕ ਮੇਰੇ ਮਨ ਚੀਤ ਜਿਸ ਕਿਛ ਕਰਨਾ ਸੋ ਹਮਰਾ ਮੀਤ। ਜਿੰਨੇ ਕਹਿੰਦੇ ਆ ਸਾਰਾ ਸੰਸਾਰ ਬਣਾਇਆ ਹੈ, ਅਸਲ ਵਿੱਚ ਬਹੁਤ ਵਾਰ ਇਸ ਟੌਪਿਕ ਤੇ ਖੁੱਲ੍ਹ ਕੇ ਗੱਲ ਬੇਨਤੀ ਹੋਈ ਹੈ ਕਿ ਬ੍ਰਹਮ ਹੀ ਫੈਲ ਕੇ ਬ੍ਰਹਿਮੰਡ ਬਣ ਗਿਆ, ਕਦਰ ਹੀ ਫੈਲ ਕੇ ਕੁਦਰਤ ਬਣ ਗਈ। ਉਹ ਕੁਦਰਤ ਨੂੰ ਹੀ ਪੰਚਮ ਪਾਤਸ਼ਾਹ ਆਪਣਾ ਮਿੱਤਰ ਬਣਦੇ, ਕਿਉਂਕਿ ਜਿਸ ਕਿਛ ਕਰਨਾ ਸੋ ਹਮਰਾ ਮੀਤ। ਹੁਣ ਕਮਾਲ ਦੀ ਗੱਲ ਇਹ ਹੈ, ਪਰਮਾਤਮਾ ਸ਼ਬਦ ਵਰਤ ਲਓ, ਕੁਦਰਤ ਸ਼ਬਦ ਵਰਤ ਲਓ, ਕਿਉਂਕਿ ਸ਼ਬਦ ਅਲੱਗ ਅਲੱਗ ਹੈ ਪਰ ਇਹਨਾਂ ਦੇ ਭਾਵ ਅਰਥ ਇੱਕੋ ਹੀ ਹੈ। ਹੁਣ ਜਦੋਂ ਇਹਨੂੰ ਮਿੱਤਰ ਸਮਝਣ ਦੀ ਗੱਲ ਆਉਂਦੀ ਹੈ, ਹੁਣ ਮਿੱਤਰ ਦਾ ਤੇ ਮਤਲਬ ਇਹ ਹੈ ਵੀ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ, ਆਪਣੇ ਅੰਦਰ ਦੀ ਜੋ ਵੀ ਵੇਦਨਤਾ ਹੁੰਦੀ ਹੈ ਬੰਦਾ ਉਹ ਜ਼ਾਹਰ ਕਰਦਾ। ਜਿਸ ਨੇ ਉਸ ਕੁਦਰਤ ਨਾਲ ਮਿੱਤਰਤਾ ਪਾ ਲਈ, ਜਿਹੜਾ ਇੱਕਮਿੱਕ ਹੋ ਗਿਆ। ਮੈਂ ਪਿਛਲੇ ਦਿਨਾਂ ਵਿੱਚ ਇੱਕ ਵਾਰ ਗੱਲ ਕੀਤੀ ਸੀ ਕਿ ਜਦੋਂ ਆਪਾਂ ਕੁਦਰਤ ਨੂੰ ਰੱਬ ਮੰਨਣ ਦੀ ਗੱਲ ਕਰਦੇ ਹਾਂ, ਕੁਦਰਤ ਹੀ ਸਾਡਾ ਕਾਦਰ ਹੈ ਇਦਾਂ ਗੱਲ ਕਰਦੇ ਹਾਂ ਵੀ ਕੁਦਰਤ ਹੀ ਸਾਡਾ ਰੱਬ ਹੈ, ਤੇ ਉਸ ਵੇਲੇ ਕਈ ਪ੍ਰਚਾਰਕਾਂ ਦੀਆਂ ਇਹ ਸਟੇਟਮੈਂਟਾਂ ਆਈਆਂ ਵੀ ਜੇ ਕੁਦਰਤ ਰੱਬ ਹੈ ਤੇ ਜਿਹੜੇ ਲੋਕੀ ਦਰਖਤਾਂ ਦੀ ਪੂਜਾ ਕਰਦੇ ਹੈ, ਸੱਪਾਂ ਦੀ ਪੂਜਾ ਕਰਦੇ, ਤਾਂ ਮਤਲਬ ਉਹ ਤੇ ਫਿਰ ਕੁਦਰਤ ਨੂੰ ਰੱਬ ਦੇ ਮੰਨੀ ਬੈਠੇ। ਅਸਲ ਵਿੱਚ ਇੱਕ ਉਹ ਫਿਰਕਾ ਹੈ ਜਿਹੜਾ ਕੁਦਰਤ ਦੀ ਪੂਜਾ ਕਰ ਰਿਹਾ, ਕੋਈ ਸੱਪਾਂ ਦੀ ਪੂਜਾ ਕਰ ਰਿਹਾ, ਕੋਈ ਗਧਿਆਂ ਦੀ ਪੂਜਾ ਕਰ ਰਿਹਾ, ਕੋਈ ਦਰਖਤਾਂ ਦੀ, ਕੋਈ ਜੰਡਾਂ ਦੀ, ਕੋਈ ਪਿੱਪਲਾਂ ਦੀ ਪੂਜਾ ਕਰ ਰਿਹਾ। ਪਰ ਗੁਰੂ ਨਾਨਕ ਪਾਤਸ਼ਾਹ ਦਾ ਮੰਨਣਾ ਇਹ ਹੈ ਵੀ ਕੁਦਰਤ ਨੂੰ ਸਮਝ ਕੇ ਆਪਣੀ ਜ਼ਿੰਦਗੀ ਜਿਉਈ। ਜਿਵੇਂ ਇੱਕ ਬੰਦੇ ਨੇ ਸੱਪ ਦੀ ਪੂਜਾ ਕੀਤੀ ਤੇ ਇੱਕ ਬੰਦਾ ਉਹ ਹੈ ਜਿਹਨੇ ਸੱਪ ਨੂੰ ਸਮਝਿਆ, ਸੱਪ ਦੀ ਜ਼ਹਿਰ ਨੂੰ ਸਮਝ ਲਿਆ ਤੇ ਸਮਝ ਕੇ ਜਾਣ ਕੇ ਸੱਪ ਦੀ ਜ਼ਹਿਰ ਨਾਲ ਹੀ ਸਾਡੇ ਸਮਾਜ ਵਿੱਚ ਬੜੀਆਂ ਬਿਮਾਰੀਆਂ ਦਾ ਇਲਾਜ ਕੱਢ ਲਿਆ। ਬੜੇ ਉਹ ਹੈ ਜਿਨ੍ਹਾਂ ਨੇ ਸੂਰਜ ਦੀ ਪੂਜਾ ਕੀਤੀ, ਪਰ ਜਿਨ੍ਹਾਂ ਨੇ ਕੁਦਰਤ ਨਾਲ ਮਿੱਤਰਤਾ ਪਾਈ। ਮਿੱਤਰਤਾ ਪਾਉਣ ਦਾ ਮਤਲਬ ਇਹ ਹੈ ਵੀ ਜਿਨ੍ਹਾਂ ਨੇ ਇਹਨੂੰ ਸਮਝ ਸਮਝ ਕੇ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ। ਜੇ ਅੱਜ ਅਸੀਂ ਗੱਲ ਕਰੀਏ ਵੀ ਸਾਇੰਸ ਤਰੱਕੀ ਕਰ ਰਹੀ ਹੈ ਤੇ ਉਹ ਕੁਦਰਤ ਵਿੱਚੋਂ ਸਮਝ ਸਮਝ ਕੇ ਤਰੱਕੀ ਕਰ ਰਹੀ ਹੈ। ਬੜੇ ਉਹ ਸੀ ਜਿਨ੍ਹਾਂ ਨੇ ਸੂਰਜ ਦੀ ਪੂਜਾ ਦੀ ਗੱਲ ਕੀਤੀ ਵੀ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ, ਤੇ ਐਸੇ ਵੀ ਸੀ ਜਿਨ੍ਹਾਂ ਨੇ ਸੂਰਜ ਨੂੰ ਸਮਝਿਆ, ਇਹਦੀਆਂ ਕਿਰਨਾਂ ਨੂੰ ਸਮਝਿਆ ਤੇ ਸਮਝ ਕੇ ਮਿੱਤਰਤਾ ਪਾ ਕੇ ਤੇ ਸਾਡੇ ਸਮਾਜ ਵਿਚ ਅੱਜ ਲੋਕ ਸੂਰਜ ਦੀ ਰੋਸ਼ਨੀ ਤੋਂ ਬਿਜਲੀ ਪੈਦਾ ਕਰ ਲੈਂਦੇ ਆ ਸੌਖੇ ਹੋ ਤਾਂ ਕਰਕੇ ਪਾਤਸ਼ਾਹ ਕਹਿੰਦੇ ਆ ਏਕਾ ਟੇਕ ਮੇਰਾ ਮਨ ਚੀਤ ਕਹਿੰਦੇ ਮੇਰਾ ਤੇ ਆਸਰਾ ਮੇਰਾ ਤੇ ਸਹਾਰਾ ਉਹ ਇੱਕੋ ਹੀ ਹੈ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਉਹ ਅਨੇਕਾਂ ਤਰੀਕਿਆਂ ਦੇ ਨਾਲ ਮੇਰੇ ਸਾਹਮਣੇ ਫੈਲਿਆ ਹੋਇਆ ਹੈ ਤੇ ਮੈਂ ਉਹਨੂੰ ਆਪਣਾ ਸਹਾਰਾ ਮੰਨ ਲਿਆ ਮੈਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਜ਼ਬੂਤ ਬਣੀਏ ਤੇ ਸਾਨੂੰ ਵੇਖਣਾ ਪੈਣਾ ਵੀ ਸਾਡਾ ਸਹਾਰਾ ਕਿੱਦਾਂ ਦਾ ਹੈ ਸਾਡਾ ਆਸਰਾ ਕਿੱਦਾਂ ਦਾ ਹੈ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਜ਼ਬੂਤ ਬਣਨਾ ਚਾਹੁੰਦੇ ਹਾਂ ਤੇ ਸਾਨੂੰ ਸਾਡਾ ਸਹਾਰਾ ਜਿਹਦੇ ਤੇ ਅਸੀਂ ਡਿਪੈਂਡ ਹਾਂ ਸਾਨੂੰ ਉਹ ਵੀ ਮਜ਼ਬੂਤ ਬਣਾਉਣਾ ਪਏਗਾ ਇਸੇ ਕਰਕੇ ਤੇ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਹੈ ਜੋ ਮੰਦਰ ਕੋ ਥੰਮ ਹੈ ਥੰਮਣ ਤੇ ਉਹ ਗੁਰ ਕਾ ਸ਼ਬਦ ਮਨ ਹੈ ਅਸਥੰਮਣ ਕਿੰਨੀ ਸੋਹਣੀ ਉਦਾਹਰਣ ਦਿੰਦੇ ਹੈ ਕਹਿੰਦੇ ਜਿਵੇਂ ਇੱਕ ਇਮਾਰਤ ਨੂੰ ਮਜ਼ਬੂਤ ਬਣਾਉਣ ਵਾਸਤੇ ਉਹਦੀਆਂ ਨੀਹਾਂ ਨੂੰ ਮਜ਼ਬੂਤ ਬਣਾਉਣਾ ਪੈਂਦਾ ਉਹਦੇ ਪਿੱਲਰਾਂ ਨੂੰ ਮਜ਼ਬੂਤ ਬਣਾਉਣਾ ਪੈਂਦਾ ਹੁਣ ਆਪਾਂ ਦਰਬਾਰ ਸਾਹਿਬ ਵਿੱਚ ਪਿੱਲਰ ਬਣਾਏ ਜੇ ਇਹ ਪਿੱਲਰ ਮਜ਼ਬੂਤ ਹੋਣਗੇ ਤਾਂ ਛੱਤ ਮਜ਼ਬੂਤ ਹੋਏਗੀ ਤੇ ਜੇ ਇਹ ਛੱਤ ਵਿੱਚ ਤੁਸੀਂ ਪਿੱਲਰ ਨਹੀਂ ਪਾਓਗੇ ਤੇ ਲੈਂਟਰ ਬਹਿ ਜਾਏਗਾ ਲੈਂਟਰ ਦੀ ਮਜ਼ਬੂਤੀ ਖਤਮ ਹੋ ਜਾਏਗੀ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਉਂ ਮੰਦਰ ਕੋ ਥੰਮ ਹੈ ਥੰਮਣ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਣ ਗੱਲ ਇੰਨੀ ਸਮਝਣ ਦੀ ਲੋੜ ਹੈ ਵੀ ਜਦੋਂ ਅਸੀਂ ਆਪਣਾ ਸਹਾਰਾ ਮਜ਼ਬੂਤ ਬਣਾਵਾਂਗੇ ਫਿਰ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਮਜ਼ਬੂਤ ਬਣਦੀ ਜਾਂਦੀ ਹੈ ਪਰ ਅੱਜ ਅਸੀਂ ਆਪਣੀ ਜ਼ਿੰਦਗੀ ਵਿੱਚ ਸਹਾਰਾ ਕੱਚੀਆਂ ਗੱਲਾਂ ਨੂੰ ਬਣਾਇਆ ਹੋਇਆ ਹੈ ਫੋਕੀਆਂ ਜਿਹੀਆਂ ਗੱਲਾਂ ਨੂੰ ਆਪਣਾ ਸਹਾਰਾ ਬਣਾਈ ਬੈਠੇ ਤੇ ਜਿਹੜੇ ਬੰਦੇ ਦਾ ਸਹਾਰਾ ਜਿੰਨਾ ਡਾਵਾਂਡੋਲ ਹੋਏਗਾ ਉਹ ਬੰਦਾ ਆਪਣੀ ਜ਼ਿੰਦਗੀ ਵਿੱਚ ਓਨਾ ਹੀ ਥਿੜਕਦਾ ਰਹੇਗਾ ਜਿਹੜੇ ਬੰਦੇ ਦਾ ਸਹਾਰਾ ਜਿੰਨਾ ਮਜ਼ਬੂਤ ਹੋਏਗਾ ਇਸੇ ਕਰਕੇ ਪੜ੍ਹਦਿਆਂ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਕਿਹੜਾ ਸਾਹਿਬ ਅੱਜ ਜਿਹੜਾ ਕੁਦਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਫੈਲਿਆ ਹੋਇਆ ਇਹਨੂੰ ਜਿਹੜਾ ਸਿਮਰਦਾ ਮਤਲਬ ਜਿਹੜਾ ਇਹਨੂੰ ਸਮਝਦਾ ਔਰ ਸਮਝ ਸਮਝ ਕੇ ਆਪਣੀ ਜ਼ਿੰਦਗੀ ਜਿਉਂਦਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਨੰਦ ਨਾਲ ਜੀਵਨ ਬਤੀਤ ਕਰਦਾ ਹੈ ਤਾਂ ਕਰਕੇ ਇੰਨੀ ਗੱਲ ਜ਼ਰੂਰ ਧਿਆਨ ਨਾਲ ਸਮਝਿਓ ਜੇ ਮੈਨੂੰ ਯਾਦ ਹੈ ਮੈਂ ਗੱਲ ਕੀਤੀ ਸੀ ਵੀ ਜੇ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਰਹਿਣਾ ਚਾਹੁੰਦੇ ਹੋ ਜੇ ਆਪਣੀ ਜ਼ਿੰਦਗੀ ਆਨੰਦ ਨਾਲ ਬਤੀਤ ਕਰਨੀ ਚਾਹੁੰਦੇ ਹੋ ਤੇ ਉਹਨਾਂ ਨੁਕਤਿਆਂ ਦੇ ਵਿੱਚ ਇਹ ਵੀ ਇੱਕ ਨੁਕਤਾ ਹੈ ਵੀ ਆਪਣੀ ਟੇਕ ਵੱਲ ਜ਼ਰੂਰ ਧਿਆਨ ਦਿਓ ਆਪਣੇ ਸਹਾਰੇ ਵੱਲ ਜ਼ਰੂਰ ਧਿਆਨ ਦੇ ਮੈਂ ਗੱਲ ਕੀਤੀ ਸੀ ਨਾ ਵੀ ਜੇ ਆਪਣੀ ਜ਼ਿੰਦਗੀ ਵਿੱਚ ਆਨੰਦ ਨਾਲ ਰਹਿਣਾ ਚਾਹੁੰਦੇ ਹੋ ਆਪਣੀਆਂ ਇੱਛਾਵਾਂ ਦੀ ਪੜਚੋਲ ਕਰਿਓ ਤੇ ਮੈਂ ਇਹ ਵੀ ਕਿਹਾ ਸੀ ਵੀ ਜੇ ਆਨੰਦ ਨਾਲ ਰਹਿਣਾ ਚਾਹੁੰਦੇ ਹੋ ਤੇ ਆਪਣਾ ਸਹਾਰਾ ਵੀ ਇੱਕ ਵਾਰ ਜ਼ਰੂਰ ਵੇਖਿਓ ਕਿਉਂਕਿ ਜਿੰਨਾ ਸਹਾਰਾ ਮਜ਼ਬੂਤ ਹੁੰਦਾ ਬੰਦਾ ਉਸ ਤੋਂ ਵੱਧ ਦੁੱਗਣਾ ਮਜ਼ਬੂਤ ਬਣ ਜਾਂਦਾ ਹੈ ਤੇ ਜਿਨ੍ਹਾਂ ਨੇ ਇਹ ਸੱਚ ਨੂੰ ਆਪਣੀ ਜ਼ਿੰਦਗੀ ਵਿੱਚ ਸਹਾਰਾ ਬਣਾਇਆ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਹੁਣ ਇੱਕ ਮਾਂ ਸਹਾਰਾ ਬਣਾਈ ਬੈਠੀ ਕੱਚੀਆਂ ਜਿਹੀਆਂ ਗੱਲਾਂ ਨੂੰ ਵੀ ਮੇਰਾ ਪੁੱਤ ਜੁਗ ਜੁਗ ਜੀਵੇ ਮਾਂ ਇਸ ਗੱਲ ਨੂੰ ਸਹਾਰਾ ਬਣਾਈ ਬੈਠੇ ਵੀ ਮੇਰਾ ਪੁੱਤ ਜੁਗ ਜੁਗ ਜੀਵੇ ਕਿਸੇ ਸਹਾਰਾ ਕੱਟਿਆ ਤੇ ਜਿਸ ਨੇ ਇਸ ਗੱਲ ਨੂੰ ਸਮਝਿਆ ਵੀ ਕੁਦਰਤ ਦਾ ਨਿਯਮ ਹੈ ਜਨਮੰਗ ਤਾਂ ਮਰਨ ਜੋ ਉਪਜੋ ਸੋ ਬਿਨਸ ਹੈ ਪਰੋ ਅੱਜ ਕੈ ਕਾਲ ਜੇ ਪੈਦਾ ਹੋਣਾ ਤੇ ਖਤਮ ਹੋਣਾ ਵੀ ਨਾਲ ਜਿੱਥੇ ਦਿਨ ਦਾ ਚੜ੍ਹਨਾ ਹੈ ਉੱਥੇ ਦਿਨ ਦਾ ਖਤਮ ਹੋਣਾ ਵੀ ਨਾਲ ਹੈ ਜਿੱਥੇ ਸੂਰਜ ਦਾ ਪ੍ਰਕਾਸ਼ ਹੋਣਾ ਉੱਥੇ ਸੂਰਜ ਦਾ ਛਿਪਣਾ ਵੀ ਨਾਲ ਹੀ ਹੈ ਜਿੱਥੇ ਸਰਦੀ ਦਾ ਆਉਣਾ ਹੈ ਉੱਥੇ ਸਰਦੀ ਦਾ ਜਾਣਾ ਵੀ ਹੈ ਤੇ ਜਿਹਨੂੰ ਕੁਦਰਤ ਦੇ ਇਸ ਨਿਯਮ ਦੀ ਸਮਝ ਆ ਗਈ ਵੀ ਜਨਮ ਤਾਂ ਮਰਨਾ ਜਿਹੜਾ ਰਿਐਲਿਟੀ ਨਾਲ ਜੁੜ ਗਿਆ ਜਿਹੜਾ ਸੱਚਾਈ ਨਾਲ ਜੁੜ ਗਿਆ ਬਸ ਫਿਰ ਉਹਦੇ ਗੱਲ ਇਹ ਸਮਝ ਵਿੱਚ ਆਜੂ ਵੀ ਮੇਰਾ ਪੁੱਤ ਜੰਮਿਆ ਤੇ ਇੱਕ ਦਿਨ ਇਹਦਾ ਇਹ ਰੂਪ ਜ਼ਰੂਰ ਖਤਮ ਹੋਏਗਾ ਇਹ ਰੂਪ ਸਦਾ ਨਹੀਂ ਰਹਿਣਾ ਫਿਰ ਬੰਦਾ ਹਮੇਸ਼ਾ ਕਾਇਮ ਰਹਿੰਦਾ, ਫਿਰ ਬੰਦਾ ਹਮੇਸ਼ਾ ਆਨੰਦ ਵਿੱਚ ਰਹਿੰਦਾ। ਤੇ ਜੇ ਕੱਚੀਆਂ ਜੇ ਗੱਲਾਂ ਨੂੰ ਆਪਣਾ ਸਹਾਰਾ ਬਣਾ ਰਿਹਾ ਵੀ ਜੁਗ ਜੁਗ ਜੀਵੇ, ਇਸ ਗੱਲ ਦਾ ਸਾਨੂੰ ਸਭ ਨੂੰ ਪਤਾ ਵੀ ਜੁਗ ਜੁਗ ਇੱਥੇ ਕਿਸੇ ਨੇ ਵੀ ਨਹੀਂ ਜੀਣਾ। ਤੇ ਫਿਰ ਜਦੋਂ ਕਿਤੇ ਘਰ ਵਿੱਚ ਮੌਤ ਹੁੰਦੀ ਫਿਰ ਬੰਦਾ ਰੋਂਦਾ, ਫਿਰ ਬੰਦਾ ਧਾਹਾਂ ਮਾਰਦਾ, ਫਿਰ ਬੰਦਾ ਦੁਖੀ ਹੁੰਦਾ, ਪਰੇਸ਼ਾਨ ਹੁੰਦਾ। ਕਿਉਂ? ਕਿਉਂਕਿ ਸਹਾਰਾ ਹੀ ਕੱਚੀਆਂ ਜਿਹੀਆਂ ਗੱਲਾਂ ਨੂੰ ਬਣਾਇਆ, ਕੱਚੀਆਂ ਗੱਲਾਂ। ਜਿਵੇਂ ਆਪਾਂ ਪੜ੍ਹਦੇ ਹਾਂ ਮਨ ਵਿੱਚ, ਸਤਿਗੁਰ ਕੈ ਪਾਸ ਤਿਸ ਸੇਵਕ ਕਾਰਜ ਦਾਸ। ਮਹਾਰਾਜ ਕਹਿੰਦੇ ਆਪਣਾ ਮਨ ਵੇਚ ਦਿਓ। ਹੁਣ ਅਸੀਂ ਇੱਥੇ ਕੀ ਕਰਦੇ ਹਾਂ? ਸ਼ਬਦ ਸਾਡਾ ਗੁਰੂ ਹੈ, ਗਿਆਨ ਸਾਡਾ ਗੁਰੂ ਹੈ। ਇੱਥੇ ਅਸੀਂ ਕੋਈ ਰੁਮਾਲਾ ਸਾਹਿਬ ਭੇਟ ਕਰ ਰਹੇ ਹਾਂ, ਕੋਈ ਰੁਪਈਏ ਭੇਟ ਕਰ ਰਹੇ ਹਾਂ, ਕੋਈ ਲੱਡੂ ਭੇਟ ਕਰ ਰਹੇ ਹਾਂ, ਕੋਈ ਕੜਾਹ ਪ੍ਰਸ਼ਾਦ ਭੇਟ ਕਰ ਰਿਹਾ, ਪਰ ਸਭ ਤੋਂ ਜ਼ਰੂਰੀ ਸੀ ਆਪਣਾ ਇੱਥੇ ਮਨ ਭੇਟ ਕਰਨਾ। ਮਤਲਬ ਆਪਣੀਆਂ ਵਿਚਾਰਾਂ ਇੱਥੇ ਭੇਟ ਕਰਨੀਆਂ। ਮਨ ਕੀ ਮਤ ਮੋਹੇ ਸਗਲ ਤਿਆਗੀ ਜਿਹਨੂੰ ਕਹਿੰਦੇ ਆ, ਆਪਣੀਆਂ ਕੱਚੀਆਂ ਜਿਹੀਆਂ ਗੱਲਾਂ, ਆਪਣੀਆਂ ਬੇਤੁਕੀਆਂ ਜਿਹੀਆਂ ਵਿਚਾਰਾਂ ਇੱਥੇ ਛੱਡ ਕੇ ਇੱਥੇ ਸਤਿਗੁਰੂ ਦੀਆਂ ਵਿਚਾਰਾਂ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨੀਆਂ। ਜੋ ਪਾਤਸ਼ਾਹਾਂ ਦਾ ਗਿਆਨ ਹੈ, ਜੋ ਇਹਨਾਂ ਦੇ ਵਿਚਾਰ ਹੈ, ਉਹਨੂੰ ਆਪਣੀ ਜ਼ਿੰਦਗੀ ਵਿੱਚ ਸਮਝ ਕੇ ਲਾਗੂ ਕਰਕੇ ਫਿਰ ਜ਼ਿੰਦਗੀ ਦੇ ਆਉਂਦੇ। ਇਸੇ ਕਰਕੇ ਤੇ ਗੁਰੂ ਅਮਰਦਾਸ ਮਹਾਰਾਜ ਸਪਸ਼ਟ ਕਹਿੰਦੇ, ਆਨੰਦ ਭਇਆ ਮੇਰੀ ਮਾਏ ਕਦੋਂ ਸਤਿਗੁਰੂ ਮੈਂ ਪਾਇਆ। ਜਦੋਂ ਕਹਿੰਦੇ ਮੈਂ ਸੱਚੇ ਸਤਿਗੁਰੂ ਨੂੰ ਪਾ ਲਿਆ, ਮਤਲਬ ਸੱਚਾ ਸਤਿਗੁਰੂ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਹੁਣ ਸੱਚਾ ਗੁਰੂ ਗਿਆਨ ਹੈ, ਸੱਚਾ ਗੁਰੂ ਸ਼ਬਦ ਹੈ। ਤੇ ਜਦੋਂ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਿਆ, ਬਸ ਫਿਰ ਜਿਨ੍ਹਾਂ ਨੇ ਗਿਆਨ ਲਾਗੂ ਕਰ ਲਿਆ ਉਹ ਹਮੇਸ਼ਾ ਆਨੰਦ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਹੈ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ ਜੇ ਆਪਣੀ ਜ਼ਿੰਦਗੀ ਆਨੰਦ ਨਾਲ ਜਿਉਣੀ ਚਾਹੁੰਦੇ ਹੋ ਤੇ ਚੇਤਾ ਰੱਖੇ ਇੱਕ ਵਾਰੀ ਇਹ ਗੱਲ ਜ਼ਰੂਰ ਵਾਚ ਲਿਓ ਵੀ ਤੁਹਾਡਾ ਆਸਰਾ ਕੌਣ ਹੈ, ਤੁਹਾਡਾ ਤੁਹਾਡਾ ਟੇਕ ਕੀ ਹੈ, ਤੁਹਾਡੀ ਤੁਸੀਂ ਨਿਰਭਰ ਕਿਹਦੇ ਤੇ ਹੋ, ਤੁਸੀਂ ਜੁੜੇ ਕਿਸ ਨਾਲ ਹੋਏ ਹੋ। ਇਸ ਕਰਕੇ ਕਹਿੰਦੇ, ਏਕਾ ਟੇਕ ਮੇਰੇ ਮਨ ਚੀਤ, ਜਿਸ ਕਿਸ ਕਰਨਾ ਸੋ ਹਮਰਾ ਮੀਤ। ਕਹਿੰਦੇ ਮੇਰਾ ਤੇ ਮੈਂ ਉਹ ਸੱਚ ਨੂੰ ਆਪਣਾ ਮਿੱਤਰ ਬਣਾ ਲਿਆ, ਸੱਚ ਨਾਲ ਮੇਰੀ ਜ਼ਿੰਦਗੀ ਲੱਗ ਗਈ। ਤੇ ਅੱਗੇ ਮਹਾਰਾਜ ਕਹਿੰਦੇ ਹੈ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਜੋ ਕਹਿੰਦੇ ਮਿੱਤਰ ਕਰਦਾ ਉਹ ਮੈਨੂੰ ਚੰਗਾ ਲੱਗਦਾ। ਜੋ ਜਦੋਂ ਹੁਣ ਮਿੱਤਰ ਮੰਨ ਹੀ ਲਿਆ, ਹੁਣ ਸਾਡੀ ਪ੍ਰੋਬਲਮ ਕੀ ਹੈ? ਇੱਕ ਪਾਸੇ ਤੇ ਅਸੀਂ ਕਹਿੰਦੇ ਵੀ ਅਸੀਂ ਰੱਬ ਨੂੰ ਪਿਆਰ ਕਰਦੇ ਹਾਂ, ਦੂਸਰੇ ਪਾਸੇ ਸਾਡੀ ਕਿੰਤੂ ਪਰੰਤੂ ਵੀ ਬਹੁਤ ਹੈ, ਦੂਜੇ ਪਾਸੇ ਸਾਡੇ ਉਲਾਮੇ ਵੀ ਬਹੁਤ ਹੈ, ਸਾਡੇ ਗਿਲੇ ਸ਼ਿਕਵੇ ਵੀ ਬਹੁਤ ਹੈ। ਪਰ ਧਿਆਨ ਰੱਖਿਓ, ਜਦੋਂ ਅਸੀਂ ਮਿੱਤਰ ਮੰਨਾਂਗੇ ਫਿਰ ਸਾਨੂੰ ਇਹ ਵੀ ਸਮਝਣਾ ਪੈਣਾ। ਤੁਸੀਂ ਵੇਖਿਓ ਨਾ, ਕਈ ਬੰਦੇ ਯਾਰੀ ਦੋਸਤੀ ਦੇ ਵਿੱਚ, ਮਿੱਤਰਤਾ ਦੇ ਵਿੱਚ ਕਈ ਬੰਦੇ ਘਾਟਾ ਵਾਧਾ ਨਹੀਂ ਵੇਖਦੇ ਹੁੰਦੇ। ਕਈ ਬੰਦਿਆਂ ਦੀ ਮਿੱਤਰਤਾ ਇੰਨੀ ਗੂੜੀ ਹੁੰਦੀ ਹੈ, ਘਾਟੇ ਵਾਧੇ ਸਭ ਇੱਕ ਪਾਸੇ ਕਰਕੇ ਰੱਖ ਦਿੰਦੇ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ, ਮੀਤ ਕਰੇ ਸੋਈ ਹਮ ਮਾਨਾ, ਵੀ ਜੋ ਮੀਤ ਨੂੰ ਚੰਗਾ ਲੱਗਦਾ ਉਹ ਮੈਨੂੰ ਚੰਗਾ ਲੱਗਦਾ। ਮੀਤ ਕੇ ਕਰਤਬ ਕੁਸ਼ਲ ਸਮਾਨਾ, ਮੈਨੂੰ ਉਹਦੇ ਜਿਹੜੇ ਕੁਸ਼ਲ ਕਰਤਬ ਨੇ, ਜਿਹੜੇ ਉਹਦੇ ਕੰਮ ਕਾਰ ਨੇ, ਉਹ ਮੈਨੂੰ ਕੁਸ਼ਲ ਮਤਲਬ ਚੰਗੇ ਲੱਗਦੇ ਹੈ, ਮੈਂ ਖੁਸ਼ ਹੁੰਦਾ ਉਹਨਾਂ ਕੰਮਾਂ ਦੇ ਵਿੱਚ।
ਹਮ ਪਾਸੇ ਤੁਮ ਠਾਕੁਰ ਮੇਰੇ, ਨਾਨਕ ਪ੍ਰਭੇ ਹਮਾਨ ਹੱਥ, ਨਾਨਕ ਪ੍ਰਭੇ ਮੀਤ ਹਮਾਰਾ ਜੀ ਸਰਵਾਨਾ, ਮੀਤ ਹਮ
ਕੀਰਤਨ ਗੁਰਬਾਣੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਵਹਿਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉਂ ਪਾਨੀ ਹਰ ਗੁਣ ਕਹੇ ਨਾ ਗਵਹੀ ਪੁਰਖ ਗਿਆਨਾ ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ ਜੋ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਆਓ ਰਲ ਕੇ ਕੁਝ ਚਿਰ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਟਕਾ ਬਣਾ ਕੇ ਬੈਠਣ ਦਾ ਯਤਨ ਕਰਨਾ ਧਿਆਨ ਨਾਲ ਸੁਣਨਾ ਸਮਝਣਾ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਔਰ ਉਹਦਾ ਰਿਜ਼ਲਟ ਫਿਰ ਬੜਾ ਕਮਾਲ ਦਾ ਹੁੰਦਾ ਹੈ ਨਤੀਜਾ ਬੜਾ ਕਮਾਲ ਦਾ ਹੁੰਦਾ ਹੈ ਆਊਟਪੁੱਟ ਬੜੀ ਕਮਾਲ ਦੀ ਹੁੰਦੀ ਹੈ ਜੇ ਕਿਸੇ ਦਵਾਈ ਨੂੰ ਖਾਧਾ ਹੀ ਨਹੀਂ ਪਰਹੇਜ ਨਹੀਂ ਰੱਖਿਆ ਟਾਈਮ ਨਾਲ ਖਾਧੀ ਨਹੀਂ ਵਰਤੀ ਨਹੀਂ ਕਿਵੇਂ ਦੱਸ ਸਕਦੇ ਹਾਂ ਵੀ ਮਾੜੀ ਹੈ ਜਾਂ ਚੰਗੀ ਹੈ ਦਵਾਈ ਦਾ ਪਤਾ ਹੀ ਉਦੋਂ ਲੱਗਦਾ ਪਹਿਲਾਂ ਖਾਓ ਪਰਹੇਜ ਦੱਸਿਆ ਪਰਹੇਜ ਰੱਖੋ ਫਿਰ ਦੋ ਚਾਰ ਮਹੀਨਿਆਂ ਬਾਅਦ ਪਤਾ ਲੱਗਦਾ ਵੀ ਅਸਰ ਕੀਤਾ ਕਿ ਨਹੀਂ ਕੀਤਾ ਜਦੋਂ ਕੋਈ ਵੀ ਵਿਚਾਰਧਾਰਾ ਹੈ ਉਹਨੂੰ ਸੁਣੀਏ ਸਮਝੀਏ ਲਾਗੂ ਕਰਕੇ ਵੇਖੀਏ ਫਿਰ ਪਤਾ ਲੱਗਦਾ ਫਿਰ ਸਮਝ ਆਉਂਦੀ ਹੈ ਵੀ ਧਰਮ ਕੀ ਹੈ ਜਦੋਂ ਕਰਮ ਧਰਮ ਬਣ ਜਾਂਦਾ ਜ਼ਿੰਦਗੀ ਵਿੱਚ ਸੱਚ ਆ ਜਾਂਦਾ ਜੋ ਗੁਰੂ ਜੀ ਦੱਸਦੇ ਹਨ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮਰੀਦਾ ਝੋਲੀਏ ਬੋਲੀਏ ਸੱਚ ਧਰਮ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਧਰਮ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ
ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ
ਬੋਲੀਏ ਸੱਚ ਧਰਮ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ
ਬੋਲੀਏ ਸੱਚ ਧਰਮ ਝੂਠ ਨਾ
ਗੁਰਦਸ
ਗੁਰ ਦੱਸੈ ਮਰੀਦਾ ਚੋਲੀਏ
ਜੋ ਗੁਰ ਦੱਸੈ ਜੋ ਗੁਰ ਦੱਸੈ ਮਰੀਦਾ ਚੋਲੀਏ ਜੋ ਗੁਰ ਦੱਸੈ ਮਰੀਦਾ
ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ
ਬੋਲੀਏ ਸੱਚ ਧਰਮ ਝੂਠ ਨਾ
ਸ਼ੇਖ ਫਰੀ ਬੋਲ ਸ਼ੇਖ ਫਰੀ ਪਿਆਰੇ ਅਲਲ
ਸ਼ੇਖ ਫਰੀ ਪਿਆਰੇ ਅਲਲ
ਬੋਲ ਸ਼ੇਖ ਫਰੀ ਪਿਆਰੇ ਅਲਲ ਗੱਜ ਕੇ ਪਿਆਰੇ ਇਹ ਤਨ ਹੋ ਸੀਖਾ ਇਹ ਤਨ ਹੋ ਸੀਖਾ ਨਿਮਾਣੀ ਗੋਰ ਕਰੇ ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ
ਬੋਲੀਏ ਸੱਚ ਧਰਮ ਝੂਠ ਨਾ ਤਾਕੂ ਮੈਂ ਖੂੰਜੜੀਆਂ ਮਨੋ ਮਚਿੰਦੜੀਆਂ ਜੇ ਜਾਣਾ ਮਰ ਘੁੰਮਨਾਇਆ ਝੂਠੀ ਦੁਨੀਆ ਲਗ ਮਾਇਆ ਤੂੰ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਸ਼ੈਲ ਲੰਘਦੇ ਪਾ ਗੋਰੀ ਮਨ ਧੀਰਿਆ ਕੰਚਨ ਬੰਨੇ ਪਾਸੇ ਕਲਵਤ ਚੀਰਿਆ ਸ਼ੇ रहया तू जग न कोई फिर रहया जैसे आसन हम बैठे केते बैस गया केते बैस
सच धर्म झूठ ना बोलिए ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਹਰ ਦਮ ਮੈਂ ਗਜ ਕੇ ਤੇਰੇ ਦਰਬਾਰ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ,
ਤੇਰੇ ਦਰਬਾਰ ਦੀ ਸੋਭਾ
ਗਜ ਕੇ ਬਈ ਗਾਈ ਹਰ ਦਮ ਮੈਂ ਗਾਈ ਜਾਵਾਂ,
ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ,
ਦਰਬਾਰ ਹਰ ਦਮ ਮੈਂ ਜੀ ਜੋ ਵੀ ਕੁਝ ਮਿਲਦੇ ਉੱਥੋਂ ਸਤਿਗੁਰ ਭਜਨ ਅਮੋਲਕ ਤੇਰੇ ਹਾਂ
ਭਜਨ ਅਮੋਲਕ ਤੇਰੇ
ਗੱਜ ਕੇ ਬਈ
ਭਜਨ ਅਮੋਲਕ ਤੇਰੇ
ਹਿਰਦੇ ਵਸਾਈ ਜਾਵਾਂ, ਹਿਰਦੇ ਵਸਾਈ ਹਿਰਦੇ
ਵਸਾਈ ਜਾਵਾਂ,
ਵਚਨ ਅਮੋਲਕ
ਸਾਈ ਜਾਣਾ
ਤੇਰੇ ਦਰਬਾਰ ਦੀ ਸੁਭਾ ਹਰ ਦਮ ਬਹਿਸਾਈ ਜਾਵਾ ਤੇਰੇ ਦਰਬਾਰ ਦੀ ਸੁਭਾ ਹਰ ਦਮ ਬਹਿਸਾਈ ਜਾਵਾ ਤੇਰੇ ਦਰਬਾਰ ਦੀ ਸੁਭਾ ਹਰ ਦਮ ਬਹਿਸਾਈ ਜਾਵਾ ਤੇਰੇ
ਦਰਬਾਰ ਦੀ ਸੋਭਾ ਪੜੋ
ਹਰ ਦਮ ਤੇਰੇ ਦਰਬਾਰ ਦੀ ਸੁਭਾ ਹਰ ਦਮ ਮੈਂ ਗਾਈ
ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖ਼ਤ ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ।
ਮੈਂ ਆਪਣੀ ਵਿਚਾਰਕ ਸਟੇਟਮੈਂਟ ਜਰਾ ਪੜ੍ਹਦਿਆਂ ਸਾਡੀ ਸੋਚ ਸਪਸ਼ਟ ਹੈ, ਜਿਸਨੇ ਨਾਲ ਜਿਹੜਾ ਨਾਲ ਆਉਣਾ ਚਾਹੁੰਦਾ ਆਵੇ, ਜਿਸਨੇ ਨਹੀਂ ਆਉਣਾ ਨਾ। ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਤੇ ਗੁਰੂ ਸਾਹਿਬਾਨਾਂ ਨੂੰ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ, ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ। ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ, ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ, ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ, ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ, ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਸਪਸ਼ਟ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ, ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਧਰਮ ਮੰਨਦੀ ਹੈ, ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਹਿਚਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹੈ, ਉਹਨਾਂ ਨੂੰ ਜੀ ਆਇਆਂ ਨੂੰ ਕਹਾਂਗੇ, ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਸ ਨੂੰ ਵੀ ਪੂਰਨ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ, ਪੁਜਾਰੀ ਵੱਲੋਂ ਦੱਸੇ ਜਾਂਦੇ ਰੱਬ ਤੋਂ, ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋ ਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਹੈ ਅਤੇ ਅੱਗੇ ਕਰਮਾਂ ਦੀ ਸਜ਼ਾ ਦੇਣ ਦਾ ਵੀ ਹੱਕ ਰੱਖਦਾ ਹੈ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਰੱਬ ਨੂੰ ਸਮਝਣਾ ਹੀ ਰੱਬ ਨੂੰ ਪੂਜਣਾ। ਪੁਜਾਰੀ ਦਾ ਦੱਸਿਆ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ ਅਤੇ ਗੁਰਬਾਣੀ ਵਿੱਚ ਦੱਸਿਆ ਰੱਬ ਸਾਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ। ਸੋ ਆਓ ਸਾਰੇ ਵੀਰ ਭੈਣਾਂ ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਟੀਮ ਬਣਾ ਕੇ ਤੁਰੀਏ, ਸਾਥ ਦਈਏ, ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਕੀ ਫਤਿਹ।
ਸੋ ਜਿਹੜੇ ਵੀ ਵੀਰ ਭਰਾ ਸਾਰੇ ਰਲ ਮਿਲ ਕੇ ਦੀਵਾਨ ਸੁਣਦੇ ਰਹਿੰਦੇ ਹੋ ਇੰਟਰਨੈਟ ਦੇ ਉੱਤੇ ਲਾਈਵ, ਘਰਾਂ ਚ ਬੈਠ ਕੇ ਪ੍ਰੋਗਰਾਮ ਵੇਖਦੇ ਰਹਿੰਦੇ ਹੋ, ਜਿਹੜੇ ਲਗਾਤਾਰ ਸੁਣਦੇ ਐ, ਸਾਰਾ ਕੁਝ ਸਮਝਦੇ ਵੀ ਹਨ, ਆਪਣੀ ਜ਼ਿੰਦਗੀ ਵਿੱਚ ਲਾਗੂ ਵੀ ਕਰਦੇ ਐ, ਤੇ ਜਿਵੇਂ ਮੈਂ ਸ਼ੁਰੂ ਵਿੱਚ ਕਿਹਾ ਕਿ ਉਹਦੀ ਆਊਟਪੁੱਟ ਬੜੀ ਕਮਾਲ ਦੀ ਆਉਂਦੀ ਹੈ। ਮੈਂ ਹਮੇਸ਼ਾ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਜ਼ਿਆਦਾ ਮਿਲਦਾ ਸੰਗਤ ਨੂੰ, ਤੇ ਜਦੋਂ ਵੀ ਮੈਂ ਕਿਸੇ ਵੀਰ ਭਰਾ ਨੂੰ ਸਪੈਸ਼ਲ ਇਹ ਕਹਿੰਦੇ ਆ ਸੁਣਦਾ ਕਿ ਭਾਈ ਸਾਹਿਬ ਤੁਹਾਡਾ ਧੰਨਵਾਦ, ਸਾਡੀ ਜ਼ਿੰਦਗੀ ਬੜੀ ਸੋਹਣੀ ਹੋ ਗਈ। ਭਾਵੇਂ ਬੰਦਾ ਦਿਹਾੜੀ ਕਰਦਾ, ਭਾਵੇਂ ਗਰੀਬ ਹੈ, ਭਾਵੇਂ ਵੇਖਣ ਨੂੰ ਰੰਗ ਵੀ ਕਾਲਾ ਹੈ, ਵੇਖਣ ਨੂੰ ਜਾਤ ਵੀ ਨੀਵੀਂ ਹੈ, ਸਮਾਜ ਦੀਆਂ ਬਣਾਈਆਂ ਹੋਈਆਂ ਜਾਤਾਂ ਵਿੱਚ ਜਾਤ ਵੀ ਨੀਵੀਂ ਹੈ, ਸਮਾਜ ਦੇ ਬਣਾਏ ਹੋਏ ਰੰਗਾਂ ਵਿੱਚ ਰੰਗ ਵੀ ਕਾਲਾ, ਸਮਾਜ ਦੇ ਢਾਂਚੇ ਮੁਤਾਬਕ ਵੇਖਣ ਨੂੰ ਵੀ ਗਰੀਬੀ ਜਾਪਦੀ ਹੈ, ਪਰ ਮਨ ਬੜਾ ਚੜ੍ਹਦੀ ਕਲਾ ਵਿੱਚ ਹੈ, ਮਨ ਬੜਾ ਕਾਇਮ ਹੈ। ਇਸ ਗੱਲ ਨੂੰ ਵੇਖ ਕੇ ਚਾਹ ਚੜ੍ਹਦਾ ਹੈ, ਤੇ ਮੈਂ ਅੱਗੇ ਵੀ ਕਿਹਾ ਸੀ ਕਿ ਜਿਵੇਂ ਫਸਲ ਨੂੰ ਵੇਖ ਕੇ ਜ਼ਿਮੀਦਾਰ ਨੂੰ ਖੁਸ਼ੀ ਹੁੰਦੀ ਹੈ, ਤੇ ਮੈਨੂੰ ਹਮੇਸ਼ਾ ਉਹਨਾਂ ਵੀਰਾਂ ਭਰਾਵਾਂ ਨੂੰ ਮਿਲ ਕੇ ਖੁਸ਼ੀ ਹੁੰਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਉਂਦਾ ਹੈ। ਮੈਨੂੰ ਨਹੀਂ ਪਤਾ ਕਿਸੇ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਆ ਰਿਹਾ, ਕੀ ਚੇਂਜ ਆ ਰਹੀ ਹੈ, ਪਰ ਸਾਡੀ ਜ਼ਿੰਦਗੀ 'ਚ ਆਇਆ ਜਿਹੜਾ ਨਜ਼ਾਰਾ ਹੈ ਜ਼ਿੰਦਗੀ ਜੀਣ ਦਾ, ਉਹ ਵੱਖਰਾ। ਆਪਣੇ ਸਿਧਾਂਤ ਹਨ, ਆਪਣੇ ਪ੍ਰੋਟੋਕੋਲ ਹਨ, ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਂਦੇ ਆ, ਉਹਦਾ ਸਵਾਦ ਹੀ ਵੱਖਰਾ, ਉਹਦਾ ਨਜ਼ਾਰਾ ਹੀ ਵੱਖਰਾ। ਬਾਕੀ ਇਹ ਵੀ ਮੈਂ ਨਾਲ ਕਹਿ ਦਿਆਂ, ਧਿਆਨ ਨਾਲ ਸੁਣ ਲੈਣਾ, ਥੋੜੇ ਦਿਨ ਪਹਿਲਾਂ ਨਾ ਇੱਕ ਐਕਟਰ ਦੀ ਮੌਤ ਹੋਈ, ਦਲੀਪ ਕੁਮਾਰ ਉਹਦਾ ਨਾਮ ਸੀ, ਬੜਾ ਮਸ਼ਹੂਰ ਐਕਟਰ ਸੀ, ਵੈਸੇ ਮੁਸਲਮਾਨ ਸੀ, ਮੌਤ ਤੋਂ ਬਾਅਦ ਦਫਨਾਇਆ ਗਿਆ ਨਾ, ਪਰ ਬੰਬੇ ਵਿੱਚ ਆ ਕੇ ਉਹਨੇ ਆਪਣਾ ਨਾਂ ਰੱਖ ਲਿਆ ਦਲੀਪ ਕੁਮਾਰ। ਮੇਰੇ ਖਿਆਲ ਯੂਸਫ ਖਾਨ ਉਹਦਾ ਅਸਲੀ ਨਾਮ ਸੀ, ਯੂਸਫ ਖਾਨ, ਤੇ ਰੱਖ ਲਿਆ ਦਲੀਪ ਕੁਮਾਰ। ਜਿਹੜੀ ਗੱਲ ਕਹਿਣੀ, ਉਹਦੀ ਮੌਤ ਹੋਈ, ਟੀਵੀ ਵਿੱਚ ਨਿਊਜ਼ ਚੱਲਦੀ ਸੀ, ਮੈਂ ਵੇਖਦਾ ਸੀ, ਨੈੱਟ ਦੇ ਉੱਤੇ ਕਾਫੀ ਆ ਰਿਹਾ ਸੀ। 7 ਤਰੀਕ ਨੂੰ ਮੈਂ ਉਹ ਸਾਰਾ ਨੋਟ ਕਰ ਰਿਹਾ ਸੀ, ਤੇ ਮੈਂ ਕੁਦਰਤੀ ਦਿਮਾਗ 'ਚ ਆਇਆ ਕਿ ਉਹਦੀ ਬੜੀ ਸਿਫਤ ਕਰਦੇ ਨੇ ਚੈਨਲਾਂ ਵਾਲੇ, ਐਕਟਰ ਤੇ ਪੁਰਾਣਾ ਸਾਡੀ ਹੋਸ਼ ਤੋਂ, ਤੇ ਪਹਿਲਾਂ ਹੀ ਉਹਦੀਆਂ ਫਿਲਮਾਂ ਫੁਲਮਾਂ ਆਈਆਂ ਹੋਣਗੀਆਂ ਨਾ, ਸਾਡੇ ਜੰਮਣ ਤੋਂ ਪਹਿਲਾਂ ਦਾ ਪੁਰਾਣਾ ਹੈ, ਸੰਨ 55 'ਚ ਕਹਿ ਲਓ, 60 'ਚ ਕਹਿ ਲਓ, 65 'ਚ, 70 'ਚ ਉਹਦੀ ਚੜ੍ਹਾਈ ਸੀ, ਤੇ ਹੁਣ ਤੇ ਬਹੁਤ ਸਾਲ ਗੁਜ਼ਰ ਗਏ ਹਨ ਜਦੋਂ ਬਲੈਕ ਐਂਡ ਵਾਈਟ ਹੁੰਦਾ ਸੀ ਸਿਨੇਮਾ, ਉਸ ਵੇਲੇ ਦਾ ਉਹ ਬੰਦਾ। ਤੇ ਮੈਂ ਦਿਮਾਗ 'ਚ ਆਇਆ ਵੀ ਕਿਉਂ ਨਾ ਵੇਖਾਂ ਭਲਾ ਵੀ ਇਹ ਬੰਦਾ ਕਿਸ ਤਰ੍ਹਾਂ ਦਾ ਸੀ। ਮੈਂ ਉਹਨੂੰ ਮੈਂ ਨੈੱਟ ਦੇ ਉੱਤੇ ਰਿਸਰਚ ਕਰਨ ਲੱਗ ਪਿਆ, ਮੈਂ ਦਲੀਪ ਕੁਮਾਰ ਇੰਟਰਵਿਊ ਭਰਿਆ ਯੂਟਿਊਬ ਦੇ ਉੱਤੇ, ਉਹਦੇ ਉੱਤੇ ਮੇਰੇ ਸਾਹਮਣੇ ਉਹਦੀਆਂ ਇੰਟਰਵਿਊ ਆ ਗਈਆਂ ਤੇ ਇੱਕ ਹਿੰਦੀ ਵਿੱਚ ਬੀਬੀਸੀ ਦੇ ਉੱਤੇ। ਹੁਣ ਬੀਬੀਸੀ ਰੇਡੀਓ ਚੱਲਦਾ ਸੀ ਪੁਰਾਣੇ ਵੇਲਿਆਂ ਚ, ਤੇ ਇਦਾਂ ਇੰਟਰਵਿਊ ਘੱਟ ਹੁੰਦੀਆਂ ਸੀ। ਚੜ੍ਹਾਈ ਦੇ ਦਿਨਾਂ ਵਿੱਚ ਉਸ ਬੰਦੇ ਦੀ ਇੰਟਰਵਿਊ ਬੀਬੀਸੀ ਵਾਲੇ ਲੈ ਰਹੇ ਆ ਰੇਡੀਓ ਤੇ, ਆਡੀਓ ਵੀਡੀਓ ਨਹੀਂ। ਤੇ ਉਹ ਰੇਡੀਓ ਤੇ ਸੁਣ ਰਿਹਾ ਮੈਂ, ਉਹਨੂੰ ਪੱਤਰਕਾਰ ਕੁਐਸਚਨ ਪੁੱਛਦਾ ਦਲੀਪ ਕੁਮਾਰ ਨੂੰ, ਤੁਹਾਨੂੰ ਲੋਕੀ ਸੀਨੀਅਰ ਮੰਨਦੇ ਨੇ, ਤੁਹਾਨੂੰ ਸਿਆਣੇ ਮੰਨਦੇ ਨੇ, ਤੁਹਾਡੇ ਤੋਂ ਕੋਈ ਸਲਾਹ ਲੈਣ ਆ ਜਾਂਦੇ ਨੇ, ਤੁਸੀਂ ਇਹਦੇ ਬਾਰੇ ਦੱਸੋ। ਤੇ ਮੈਂ ਹੈਰਾਨ ਹੋਇਆ, ਸਾਡੇ ਧਾਰਮਿਕ ਬੰਦਿਆਂ ਕੋਲ ਇਦਾਂ ਦੇ ਜਵਾਬ ਨਹੀਂ ਹੁੰਦੇ। ਉਸ ਬੰਦੇ ਨੇ ਉਹਦਾ ਅਨਸਰ ਇਹ ਦਿੱਤਾ, ਉਹ ਕਹਿੰਦਾ ਭਾਈ ਪਹਿਲੀ ਗੱਲ ਤੇ ਇਹ ਹੈ, ਸਾਡੇ ਵਰਗਿਆਂ ਨੂੰ ਸੁਣਨਾ ਚਾਹੀਦਾ, ਵੇਖਣਾ ਚਾਹੀਦਾ, ਪਰ ਤੁਸੀਂ ਸਾਨੂੰ ਆਪਣੇ ਰੋਲ ਮਾਡਲ ਨਾ ਮੰਨੋ ਜਿੰਨਾ ਚਿਰ ਤੁਸੀਂ ਸਾਨੂੰ ਪੂਰੀ ਤਰ੍ਹਾਂ ਜਾਣ ਨਹੀਂ ਲੈਂਦੇ, ਸਾਨੂੰ ਤੁਸੀਂ ਚੰਗੀ ਤਰ੍ਹਾਂ ਜਾਣ ਨਹੀਂ ਨਾ ਜਿੰਨਾ ਚਿਰ ਲੈਂਦੇ, ਉਹਨਾਂ ਚਿਰ ਤੁਸੀਂ ਸਾਨੂੰ ਆਪਣਾ ਰੋਲ ਮਾਡਲ ਨਾ ਮੰਨੋ। ਸਲਾਹ ਦੇਣ ਦਾ ਹੱਕ ਮੈਂ ਨਹੀਂ ਰੱਖਦਾ, ਤੁਸੀਂ ਮੇਰੀ ਐਕਟਿੰਗ ਵੇਖ ਕੇ ਹੀ ਤੁਹਾਨੂੰ ਇਹ ਲੱਗਦਾ ਕਿ ਮੈਂ ਬੜਾ ਕਮਾਲ ਦਾ ਬੰਦਾ, ਐਕਟਿੰਗ ਮੇਰੀ ਵੇਖੀ ਹੈ ਤੇ ਤੁਹਾਨੂੰ ਮੈਂ ਬੜਾ ਕਮਾਲ ਦਾ ਬੰਦਾ ਲੱਗਦਾ, ਪਰ ਜਦੋਂ ਜਿਵੇਂ ਕਹਿੰਦੇ ਜਾਂ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀ, ਤੁਹਾਨੂੰ ਕੀ ਪਤਾ ਮੈਂ ਕਮਾਲ ਦਾ ਹੈਗਾ ਕਿ ਨਹੀਂ। ਮੇਰੇ ਕੋਲ ਆਓਗੇ, ਮੈਨੂੰ ਮਿਲੋਗੇ ਪਰਸਨਲ, ਜਿੰਨਾ ਚਿਰ ਮੈਨੂੰ ਜਾਣ ਨਹੀਂ ਲੈਂਦੇ ਉਹਨਾਂ ਚਿਰ ਤੁਸੀਂ ਕਿਵੇਂ ਮੰਨ ਲਿਆ ਕਿ ਮੇਰੀ ਸਲਾਹ ਤੁਹਾਡੇ ਲਈ ਠੀਕ ਹੋਏਗੀ। ਪਰਸਨਲ ਜਿੰਨਾ ਚਿਰ ਤੁਸੀਂ ਮੈਨੂੰ ਜਾਣ ਨਹੀਂ ਲੈਂਦੇ ਤੁਹਾਨੂੰ ਕੀ ਪਤਾ ਮੈਂ ਠੀਕ ਕਹਿ ਰਿਹਾ। ਇਸ ਗੱਲ ਤੇ ਇਹ ਇੱਕ ਨੁਕਤਾ ਹੈ, ਇੱਕ ਅਨਸਰ ਹੈ। ਤੇ ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਸਾਡੇ ਬੰਦੇ ਕਦੇ, ਸਾਡੇ ਢਾਡੀ, ਸਾਡੇ ਪ੍ਰਚਾਰਕ, ਸਾਡੇ ਜਥੇਦਾਰ ਕਦੇ ਇਹ ਨਹੀਂ ਕਹਿ ਸਕਦੇ ਜਿੰਨਾ ਚਿਰ ਤੁਸੀਂ ਸਾਨੂੰ ਜਾਣ ਨਹੀਂ ਲੈਂਦੇ ਉਹਨਾਂ ਚਿਰ ਸਾਡੀ ਨਾ ਮੰਨੋ, ਸਾਡੀ ਪ੍ਰੈਕਟੀਕਲਿਟੀ ਜਿੰਨਾ ਚਿਰ ਚੈੱਕ ਨਹੀਂ ਕਰ ਲੈਂਦੇ ਉਹਨਾਂ ਚਿਰ ਸਾਡੀ ਨਾ ਮੰਨੋ। ਤੁਸੀਂ ਮੈਨੂੰ ਸੱਚ ਦੱਸਿਓ, ਢਾਡੀਆਂ ਦੀਆਂ ਮੰਨ ਕੇ, ਗਰਮ ਗੱਲਾਂ ਸੁਣ ਕੇ ਕਈ ਬੰਦਿਆਂ ਨੇ ਆਪਣੇ ਟੱਬਰਾਂ ਦੇ ਟੱਬਰ ਮਰਵਾ ਲਏ, ਅਜੇ ਉਹ ਆਪ ਜਿਉਂਦੇ ਹੀ ਤੁਰੇ ਫਿਰਦੇ ਨੇ, ਉਹਨਾਂ ਦੇ ਉੱਤੇ ਅਸਰ ਨਹੀਂ ਕੋਈ ਹੈ ਕਿ ਨਹੀਂ। ਕਈ ਬੰਦੇ ਜੋਸ਼ ਦੀਆਂ ਗੱਲਾਂ ਸੁਣ ਕੇ ਆਪ ਮਰ ਮਿਟਦੇ ਆ, ਤੇ ਜਿਹੜਾ ਬੰਦਾ ਗੱਲਾਂ ਕਰਨ ਵਾਲਾ ਹੁੰਦਾ ਉਹ ਉਦਾਂ ਦਾ ਉਦਾਂ ਹੀ ਹੁੰਦਾ, ਉਹਨੂੰ ਕੁਛ ਵੀ ਨਹੀਂ ਹੁੰਦਾ। ਹੁਣ ਜੇ ਗੁਰੂ ਗੋਬਿੰਦ ਸਿੰਘ ਕਹਿਣ ਯਾਰ ਕੁਰਬਾਨ ਹੋਣਾ ਪੈਣਾ ਹੈ, ਤੇ ਲੱਗਣਾ ਵੀ ਹੈ ਵੀ ਚਾਰ ਪੁੱਤ ਅਗਲੇ ਨੇ ਵਾਰੇ ਨੇ, ਤੇ ਕੁਰਬਾਨ ਹੋਣ ਦੇ ਵਿੱਚ ਕੋਈ ਗੱਲ ਦੇ ਵਿੱਚ ਕੋਈ ਵਜਨ ਵੀ ਹੈਗਾ। ਜੇ ਕੁਰਬਾਨੀ ਦੀ ਗੱਲ ਕੀਤੀ ਜਾ ਰਹੀ ਹੈ ਤੇ ਅਗਲੇ ਦਾ ਪੜਦਾਦਾ ਸ਼ਹੀਦ ਹੋ ਰਿਹਾ, ਅਗਲੇ ਦਾ ਦਾਦਾ ਚਾਰ ਜੁਗਾਂ ਦੇ ਵਿੱਚ ਜਿੱਦਾਂ ਸ਼ਹੀਦ ਰਿਹਾ, ਚਾਰ ਜੰਗਾਂ ਹੋਈਆਂ ਨੇ, ਚਾਰ ਜੰਗਾਂ, ਜਿੰਦਾ ਸ਼ਹੀਦ ਸੀ, ਚਾਰ ਵਾਰੀ ਅਗਲੇ ਚੜ ਕੇ ਆਏ ਨੇ, ਫਿਰ ਅਗਲੇ ਦਾ ਪਿਤਾ ਉਹ ਵੀ ਸ਼ਹੀਦ ਹੋਇਆ, ਫਿਰ ਆਨੰਦਪੁਰ ਸਾਹਿਬ ਛੱਡਿਆ ਗਿਆ ਤੇ ਬੱਚੇ ਵੱਡੇ ਸ਼ਹੀਦ ਹੋ ਗਏ ਆ, ਛੋਟੇ ਸ਼ਹੀਦ ਹੋ ਗਏ ਆ। ਜੇ ਸ਼ਹੀਦੀ ਦੀ ਗੱਲ ਕਰਦਾ ਤੇ ਇਹਦੀ ਗੱਲ ਵਿੱਚ ਕੋਈ ਵਜਨ, ਇਹਦੀ ਗੱਲ ਵਿੱਚ ਕੋਈ ਵਜਨ ਹੈ, ਕੀਮਤ ਹੈ ਉਸ ਗੱਲ ਦੀ ਕੋਈ? ਏਦਾਂ ਹੀ ਨਹੀਂ। ਤੇ ਮੈਂ ਉਸ ਬੰਦੇ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ, ਮੈਂ ਕਿਹਾ ਸਾਡੇ ਲੋਕਾਂ ਨੇ ਸਾਡੇ ਵਰਗਿਆਂ ਨੂੰ ਵੇਖ ਸੁਣ ਲਿਆ, ਬੱਲੇ 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 ਨਹੀਂ, ਗੱਲ ਚੰਗੀ ਲੱਗਦੀ ਹੈ ਜ਼ਿੰਦਗੀ 'ਚ ਲਾਗੂ ਕਰ ਲੈ, ਪਰ ਜੇ ਤੂੰ ਕਿਸੇ ਬੰਦੇ ਨੂੰ ਐਂ ਮੰਨਦਾ ਨਾ, ਉਹਨੂੰ ਚੰਗੀ ਤਰ੍ਹਾਂ ਵੇਖ ਲਓ, ਪਰਖ ਲਓ, ਸਾਲ ਦੋ ਸਾਲ ਚਾਰ ਸਾਲ ਜਾਣ ਲਓ, ਨਹੀਂ ਤੇ ਸਟੇਟਮੈਂਟਾਂ ਬੜੀਆਂ ਦਿੰਦੇ ਆ ਬੰਦੇ। ਆ ਜਦੋਂ ਕਿਸਾਨਾਂ ਦਾ ਮੋਰਚਾ ਚੱਲਿਆ, ਆਪਾਂ ਇੱਥੇ ਬਹਿ ਕੇ ਗੱਲ ਕਰਦੇ ਰਹੇ, ਅੱਜ ਵੀ ਕਰਦੇ ਹਾਂ, ਪਰ ਕਈ ਬੰਦੇ ਕਿਵੇਂ ਬਾਹਾਂ ਪਸਾਰ ਪਸਾਰ ਕੇ ਵੱਡੇ ਵੱਡੇ ਢਾਡੀ ਜਾ ਕੇ ਐਂ ਕਰ ਦਿਆਂਗੇ, ਐਂ ਕਰ ਦਿਆਂਗੇ, ਉਹ 15 ਕੁ ਦਿਨ ਗਏ ਮੀਡੀਏ ਸਾਹਮਣੇ ਬੋਲ ਬਾਲ ਕੇ, ਮੁੜ ਕੇ ਘਰ ਆ ਬੜੇ, ਹੁਣ ਜਾਂਦਾ ਕੋਈ? ਹੁਣ ਹੈਗਾ ਕੋਈ ਉੱਥੇ ਜੋਸ਼? ਕਰਤੀ ਗੱਲ, ਮੁੜ ਕੇ ਘਰ, ਕਿਹੜਾ ਗ੍ਰਿਫਤਾਰ ਹੋ ਗਿਆ, ਕਿਹੜੇ ਬੰਦੇ ਜੇਲ੍ਹਾਂ ਚ ਗਏ, ਕਿਹੜੇ ਬੰਦਿਆਂ ਤੇ ਪਰਚੇ ਪੈ ਗਏ, ਮੁੜ ਕੇ ਕਿਸੇ ਨੇ ਕਿਸੇ ਦੀ ਸਾਰ ਨਹੀਂ ਲਈ। ਸੋ ਜਦੋਂ ਵੀ ਅਸੀਂ ਇਹਨਾਂ ਗੱਲਾਂ ਨੂੰ ਹੌਲੀ ਹੌਲੀ ਸਮਝ ਗਏ ਤੇ ਉਹ ਦਲੀਪ ਕੁਮਾਰ ਇੰਟਰਵਿਊ ਵਿੱਚ ਕਹਿ ਰਿਹਾ ਜਦੋਂ ਉਹਦੀ ਫੁੱਲ ਚੜ੍ਹਾਈ ਸੀ, ਫੁੱਲ ਚੜ੍ਹਾਈ ਵਿੱਚ ਉਹ ਇਹ ਗੱਲ ਕਹਿੰਦਾ ਹੈ ਕਿ ਭਾਈ ਤੁਸੀਂ ਸੁਣ ਲਓ, ਵੇਖ ਲਓ, ਮੇਰੀ ਐਕਟਿੰਗ ਵੇਖ ਲਓ, ਪਰ ਇਹ ਨਾ ਸਮਝ ਲੈਣਾ ਵੀ ਮੈਂ ਤੁਹਾਨੂੰ ਸਲਾਹ ਦੇਣ ਵਾਲਾ ਬਣ ਗਿਆ, ਮੈਂ ਤੇ ਆਪ ਸਿੱਖ ਰਿਹਾ। ਇੱਕ ਗੱਲ ਇਹ ਹੋ ਗਈ, ਇੱਥੇ ਤੱਕ ਹੋ ਗਈ ਗੱਲ। ਇੱਕ ਅਗਲਾ ਕੁਐਸਚਨ ਉਹਨੇ ਪੁੱਛਿਆ, ਉਹਨੇ ਪੁੱਛਿਆ ਕਿ ਤੁਸੀਂ ਕਈ ਤਰ੍ਹਾਂ ਦੇ ਰੋਲ ਕਰਦੇ ਹੋ, ਕਦੇ ਰੋਣ ਵਾਲੇ, ਕਦੇ ਹੱਸਣ ਵਾਲੇ, ਕਦੇ ਵਿਛੋੜੇ ਦੇ, ਕਦੇ ਦੁਖੀ, ਕਦੇ ਸੁਖੀ, ਕਿਵੇਂ ਲੱਗਦਾ ਤੁਹਾਨੂੰ? ਇਦਾਂ ਲੱਗਦਾ ਜਿਵੇਂ ਤੁਸੀਂ ਆਪਣੇ ਰੋਲ ਨੂੰ ਜੀ ਰਹੇ ਹੋ, ਇਦਾਂ ਲੱਗਦਾ ਕਿ ਬੰਦਾ ਬਿਲਕੁਲ ਹੀ ਓਰਿਜਨਲ ਐਕਟਿੰਗ ਕਰਦਾ, ਇਹ ਲੱਗਦਾ ਵੀ ਐਕਟਿੰਗ ਨਹੀਂ ਇਹ ਸੱਚਾਈ ਹੈ, ਇਦਾਂ ਲੱਗਦਾ ਐਕਟਿੰਗ ਨਹੀਂ ਲੱਗਦੀ, ਇੰਨਾ ਵਧੀਆ ਐਕਟਰ ਹੈ ਤੂੰ। ਉਹਨੂੰ ਦੂਜਾ ਸਵਾਲ ਪੁੱਛਿਆ ਤੁਹਾਨੂੰ ਕਿਵੇਂ ਲੱਗਦਾ, ਉਹ ਕਹਿੰਦਾ ਮੇਰੇ ਵਾਸਤੇ ਔਖਾ ਬੜਾ ਹੁੰਦਾ। ਕਿਵੇਂ? ਕਹਿੰਦਾ ਮੈਨੂੰ ਪਤਾ ਹੁੰਦਾ ਵੀ ਆਹ ਜਿਹੜੀ ਔਰਤ ਹੈ ਇਹ ਮਰੀ ਨਹੀਂ, ਇਹ ਜਿਹੜੀ ਔਰਤ ਹੈ ਜਿਹੜੀ ਫਿਲਮ ਦੇ ਵਿੱਚ ਮੇਰੀ ਮਾਂ ਬਣੀ ਹੈ, ਪੰਜ ਸੱਤ ਰੋਟੀਆਂ ਖਾ ਕੇ ਇਹ ਲੰਮੀ ਪਈ ਹੈ, ਚਾਦਰ ਲੈ ਕੇ ਉੱਤੇ ਇਹਦੇ ਹਾਰ ਹੂਰ ਪਾਤੇ ਹੈ, ਚੰਗੀ ਭਲੀ ਜਾਗਦੀ ਹੈ, ਮੈਂ ਰੋ ਰਿਹਾ ਮੇਰੀ ਮਾਂ ਮਰ ਗਈ, ਐਕਟਿੰਗ ਕਰਨੀ ਪੈਂਦੀ ਹੈ, ਕੈਮਰਾ ਚੱਲ ਰਿਹਾ ਹੁੰਦਾ, ਤੇ ਇਹਨੇ ਉੱਠਣਾ, ਉੱਠ ਕੇ ਦੋ ਗਲਾਸ ਚ ਦੋ ਕੱਪ ਚਾਹ ਦੇ ਪੀਊਏ, ਇਹ ਚੰਗੀ ਭਲੀ ਹੈਗੀ ਹੈ, ਤੇ ਮੈਨੂੰ ਜਦੋਂ ਇਹ ਜੀਣਾ ਪੈਂਦਾ ਉਦੋਂ ਫਿਰ ਮੇਰੇ ਤੇ ਪ੍ਰੈਸ਼ਰ ਬਹੁਤ ਪੈਂਦਾ, ਫੀਲ ਇਹ ਕਰਨਾ ਵੀ ਮੇਰੀ ਮਾਂ ਤੇ ਮਰ ਚੁੱਕੀ ਹੈ, ਹੈਗਾ ਨਕਲੀ ਹੈ, ਠੀਕ ਹੈ, ਤੇ ਮੇਰੇ ਦਿਮਾਗ ਤੇ ਕਹਿੰਦਾ ਬੜਾ ਪ੍ਰੈਸ਼ਰ ਪੈਂਦਾ ਜਦੋਂ ਮੈਂ ਇਹ ਕਰਦਾ। ਉਹ ਆਪਣੀ ਗੱਲ ਕਰਦਾ ਸੀ ਤੇ ਮੈਂ ਇਹ ਸੋਚ ਰਿਹਾ ਸੀ ਉਦੋਂ ਕਿ ਜਦੋਂ ਵੀ ਤੁਸੀਂ ਐਕਟਿੰਗ ਕਰਦੇ ਹੋ ਨਾ, ਰੀਅਲ ਨਹੀਂ ਹੁੰਦਾ, ਉਦੋਂ ਸਾਡੇ ਦਿਮਾਗ ਦੇ ਉੱਤੇ, ਸਾਡੇ ਨਰਵ ਸਿਸਟਮ ਦੇ ਉੱਤੇ, ਸਾਡੇ ਬ੍ਰੇਨ ਦੇ ਤੰਤੂਆਂ ਦੇ ਉੱਤੇ ਇੰਨਾ ਕੁ ਪ੍ਰੈਸ਼ਰ ਪੈਂਦਾ ਹੈ, ਇੰਨਾ ਕੁ ਥੱਕਦੇ ਹਾਂ ਜਿੰਨਾ ਅਸੀਂ ਫਿਜੀਕਲੀ ਕੰਮ ਕਰਕੇ ਜ਼ੋਰ ਲਾ ਕੇ ਨਹੀਂ ਥੱਕਦੇ, ਇੰਨਾ ਕੁ ਥੱਕ ਜਾਂਦੇ ਹਾਂ। ਧਿਆਨ ਨਾਲ ਗੱਲ ਸਮਝੋ, ਜਦੋਂ ਰਿਐਲਿਟੀ ਨਹੀਂ ਹੁੰਦੀ, ਜਦੋਂ ਅਸੀਂ ਐਕਟਿੰਗ ਕਰਦੇ ਹਾਂ, ਜਦੋਂ ਫੇਕ ਜ਼ਿੰਦਗੀ ਜੀਂਦੇ ਹਾਂ ਨਕਲੀ, ਉਦੋਂ ਸਾਡੇ ਦਿਮਾਗ ਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਹਮੇਸ਼ਾ। ਨੋਟ ਕਰਨਾ, ਮੈਂ ਅੱਗੇ ਵੀ ਗੱਲ ਕੀਤੀ, ਫਿਰ ਸਮਝਾਉਣਾ, ਵੇਖਿਓ ਤੁਸੀਂ ਕੰਮ ਤੇ ਜਾਣਾ ਸੀ, ਕੰਮ ਤੇ ਜਾਣਾ ਸੀ, ਤੁਸੀਂ ਕਿਹਾ ਅੱਜ ਛੁੱਟੀ ਕਰ ਲਈ, ਛੁੱਟੀ ਕਰ ਲਈ, ਹੁਣ ਕੀ ਕੀਤਾ ਘਰੇ ਬੈਠੇ ਰਹੇ, ਪਰ ਦਿਮਾਗ ਚ ਚੱਲਦਾ ਵੀ ਕੱਲ ਨੂੰ ਬਹਾਨਾ ਕੀ ਲਾਉਣਾ, ਦਿਮਾਗ ਚੱਲੀ ਜਾਣਾ ਵੀ ਕੱਲ ਕਹਿਣਾ ਕੀ ਹੈ, ਜਾ ਕੇ ਪੁੱਛਣਗੇ ਵੀ ਕੱਲ ਆਇਆ ਨੀ, ਦਿਮਾਗ ਚੱਲੀ ਜਾਣਾ। ਜਦੋਂ ਅਗਲੇ ਦਿਨ ਅੱਖਾਂ ਚ ਅੱਖਾਂ ਪਾ ਕੇ ਜਦੋਂ ਤੁਸੀਂ ਝੂਠ ਬੋਲਣਾ ਹੈ, ਤੁਹਾਡੇ ਦਿਮਾਗ ਦਾ ਜ਼ੋਰ ਕੰਮ ਕਰਨ ਨਾਲੋਂ ਵੀ ਜ਼ਿਆਦਾ ਲੱਗ ਜਾਣਾ, ਤੁਹਾਡੇ ਸਰੀਰ ਦਾ ਜ਼ੋਰ ਡਬਲ ਲੱਗ ਗਿਆ। ਉਹਦੇ ਨਾਲੋਂ ਚੰਗਾ ਸੀ ਕਿ ਜਾ ਕੇ ਕੰਮ ਹੀ ਕਰ ਲੈਂਦੇ, ਸਰੀਰ ਦਾ ਸਗੋਂ ਜ਼ੋਰ ਜ਼ਿਆਦਾ ਲੱਗਦਾ ਹੈ ਜਦੋਂ ਅਸੀਂ ਫੇਕ ਬਣ ਜਾਂਦੇ ਹਾਂ, ਝੂਠੇ ਬਣ ਜਾਂਦੇ ਹਾਂ, ਸਾਨੂੰ ਲੱਗਦਾ ਕਿ ਮੈਂ ਤੇ ਝੂਠ ਬੋਲ ਰਿਹਾ, ਮੇਰਾ ਕਿਹੜਾ ਪਤਾ ਲੱਗਦਾ, ਪਰ ਦਿਮਾਗ ਦਾ ਆ ਨਰਵ ਸਿਸਟਮ ਬ੍ਰੇਨ ਦਾ ਉਹ ਜ਼ਿਆਦਾ ਸਟ੍ਰੈਸ ਵਿੱਚ ਚਲਿਆ ਜਾਂਦਾ, ਦੁਖੀ ਹੋ ਜਾਂਦਾ, ਅੰਦਰ ਨਾ ਗੰਢਾਂ ਬਣਦੀਆਂ ਰਹਿੰਦੀਆਂ। ਨੋਟ ਕਰਿਓ ਵੀਰੋ, ਵੇਖਿਓ ਤੁਹਾਡੇ ਅੰਦਰ ਤੇ ਗੁੱਸਾ ਚੜਿਆ ਹੋਇਆ, ਗੁੱਸਾ ਅੰਦਰ ਪਤਾ ਕੀ ਚੱਲਦਾ ਕਿ ਬੰਦੇ ਤੇ ਮੁੱਕਾ ਮਾਰ ਕੇ ਇਹਨਾਂ ਦੇ ਦੰਦ ਬਾਹਰ ਕੱਢਦੇ, ਗੁੱਸਾ ਐ, ਠੀਕ ਹੈ। ਹੁਣ ਜਿਹੜੀ ਬੋਡੀ ਆ ਉਹ ਵੇਖ ਰਹੀ ਹੈ ਵੀ ਅੰਦਰ ਵਾਲਾ ਕਹਿ ਰਿਹਾ ਗੁੱਸਾ ਚੜਿਆ ਬੰਦੇ ਦੇ ਉੱਤੇ ਸਾਹਮਣੇ, ਵੇਖਿਓ ਕਚੀਚੀਆਂ ਲੈ ਰਿਹਾ, ਪਰ ਡਰ ਇਹ ਮਾਰਦਾ ਵੀ ਜੇ ਮੁੱਕਾ ਮਾਰਿਆ ਲੋਕ ਕੀ ਕਹਿਣਗੇ, ਬੰਦਾ ਮੇਰੀ ਜਾਣ ਪਛਾਣ ਵਾਲਾ, ਲੜ ਮੈਂ ਇਹਦੇ ਨਾਲ ਸਕਦਾ ਨਹੀਂ, ਜਾਂ ਇਹ ਕਹਿ ਲਓ ਵੀ ਰਿਸ਼ਤੇਦਾਰ ਹੈ ਫਿਰ ਕਰੀਏ ਕੀ, ਕਲੇਸ਼ ਪਾ ਨਹੀਂ ਸਕਦੇ, ਫਿਰ ਬੰਦਾ ਉੱਤੋਂ ਉੱਤੋਂ ਹੱਥ ਜੋੜੀ ਜਾਂਦਾ, ਨਹੀਂ ਜੀ ਅਸੀਂ ਬਹੁਤ ਪਿਆਰ ਕਰਦੇ ਹਾਂ ਤੁਹਾਨੂੰ, ਤੁਹਾਡੇ ਬਿਨਾਂ ਅਸੀਂ ਰਹਿ ਨਹੀਂ ਸਕਦੇ, ਆਉਂਦੇ ਜਾਂਦੇ ਰਿਹਾ ਕਰੋ, ਅੰਦਰ ਕਚੀਚੀਆਂ ਲੈ ਰਿਹਾ ਉੱਤੋਂ ਹੱਥ ਜੋੜਿਆ, ਤੇ ਬਾਡੀ ਕਨਫਿਊਜ਼ ਹੋ ਜਾਂਦੀ ਹੈ ਵੀ ਇਹ ਸੱਚ ਹੈ ਕਿ ਜੋ ਅੰਦਰ ਚੱਲਦਾ ਉਹ ਸੱਚ ਹੈ, ਜਿਹੜੀ ਸਾਡੀ ਦੇਹ ਹੈ ਉਹ ਕਨਫਿਊਜ਼ ਹੋ ਜਾਂਦੀ, ਫਿਰ ਸਾਡੇ ਅੰਦਰ ਗੰਢਾਂ ਬਣਦੀਆਂ, ਪ੍ਰੈਸ਼ਰ ਬਣਦਾ, ਬ੍ਰੇਨ ਹੈ ਜਿਹੜਾ ਸਟ੍ਰੈਸ ਵਿੱਚ ਜਾਂਦਾ, ਜਿੰਨਾ ਚਿਰ ਉਹ ਰਿਲੀਜ਼ ਨਹੀਂ ਕਰਦੇ ਸਟ੍ਰੈਸ ਤੋਂ ਮੁਕਤ ਨਹੀਂ ਹੋ ਸਕਦੇ, ਸਟ੍ਰੈਸ ਤੋਂ ਮੁਕਤ ਨਹੀਂ ਹੋ ਸਕਦੇ। ਮੇਰਾ ਤਜਰਬਾ ਹੈ, ਪਰਸੋਂ ਨਾ ਮੈਂ ਨੋਟ ਕਰਦਾ ਸੀ, ਵਿਰਸਾ ਸਿੰਘ ਬਲਟੋਆ ਬੋਲਿਆ, ਮੈਂ ਸੁਣ ਲਿਆ, ਮੈਂ ਸੱਚ ਦੱਸ ਰਿਹਾ, ਮੈਂ ਸੁਣ ਲਿਆ, ਰਿਲੈਕਸ ਰਿਹਾ, ਚਲੋ ਠੀਕ ਆ ਕੱਲ ਗੱਲ ਕਰਾਂਗੇ। ਮੈਂ ਕੱਲ ਸ਼ਾਮ ਨੂੰ 7 ਵਜੇ ਉਹ ਵੀਡੀਓ ਬਣਾਈ ਹੋਣੀ ਹੈ, ਉਹ ਜਦੋਂ ਮੈਂ ਵੀਡੀਓ ਬਣਾਈ ਉਦੋਂ ਮੇਰਾ ਮਾਇੰਡ ਪੂਰੀ ਤਰ੍ਹਾਂ ਰਿਲੈਕਸ ਹੋ ਗਿਆ, ਕਿਉਂਕਿ ਜੋ ਮੇਰੇ ਅੰਦਰ ਸੀ ਉਹ ਮੈਂ ਘੜ। ਅੱਛਾ ਜੇ ਅੰਦਰ ਰਵੇ ਫਿਰ ਕਿੰਨੀ ਸਟ੍ਰੈਸ ਬਣਨੀ ਹੈ, ਉਹਨੇ ਗੰਢਾਂ ਬਣਨੀਆਂ। ਹੁਣ ਸਾਡੀ ਜ਼ਿੰਦਗੀ ਦੇ ਵਿੱਚ ਇਹ ਆਮ ਹੀ ਹੁੰਦਾ, ਇਸੇ ਕਰਕੇ ਅਸੀਂ ਪਰੇਸ਼ਾਨ ਪਰੇਸ਼ਾਨ। ਤੁਹਾਨੂੰ ਆ ਬੀਬੀਆਂ ਨੂੰ ਪਤਾ ਹੈ, ਜਿਹੜੀਆਂ ਭੈਣਾਂ ਬੈਠੀਆਂ, ਕਿਸੇ ਦੇ ਘਰ ਕੋਈ ਮੌਤ ਹੋ ਜਾਏ, ਬੀਬੀ ਰੋਵੇ ਨਾ, ਉਹਨੂੰ ਧੱਕੇ ਨਾਲ ਨਹੀਂ ਰਵਾਉਂਦੀਆਂ ਵੀ ਰੋ, ਜੇ ਨਹੀਂ ਰੋਏਗੀ ਤੇ ਪਾਗਲ ਹੋ ਜਾਏਗੀ, ਰੋਣਾ ਪੈਣਾ ਤੈਨੂੰ, ਤੂੰ ਰੋ, ਕਿਉਂਕਿ ਤੇਰੇ ਅੰਦਰ ਰਹਿ ਜਾਣਾ ਰੋਣਾ, ਜੇ ਤੂੰ ਨਾ ਰੋਈ ਤੇ ਦਿਮਾਗ ਤੇ ਅਸਰ ਪੈ ਜਾਣਾ, ਇਹਨੂੰ ਬਾਹਰ ਕੱਢ, ਜੇ ਤੈਨੂੰ ਰੋਣਾ ਆ ਰਿਹਾ ਇਹਨੂੰ ਬਾਹਰ ਕੱਢ। ਏਦਾਂ ਹੀ ਆ ਵੀਰੋ ਭੈਣੋ, ਰੋਣਾ ਆ ਰਿਹਾ ਤੇ ਰੱਜ ਕੇ ਰੋ ਲੈਣਾ ਚਾਹੀਦਾ, ਜੇ ਹਾਸਾ ਵੀ ਆ ਰਿਹਾ ਹੋਵੇ ਤੇ ਖਿੜ ਖੜਾ ਕੇ ਹੱਸ ਲੈਣਾ ਚਾਹੀਦਾ, ਗੰਢਾਂ ਨਹੀਂ ਬੰਨ ਦੇਣੀ। ਸੌਖੇ ਰਾਗ, ਬੜੇ ਸੌਖੇ ਰਾਗ। ਦਲੀਪ ਕੁਮਾਰ ਕਹਿੰਦਾ ਮੈਂ ਐਕਟਿੰਗ ਕਰਦਾ, ਬੜਾ ਪ੍ਰੈਸ਼ਰ ਦਿਮਾਗ ਤੇ ਹੁੰਦਾ, ਬੀਬੀ ਮਰੀ ਨਹੀਂ ਹੁੰਦੀ ਉਹਨੂੰ ਮਰੀ ਰੋਣਾ ਪੈਂਦਾ ਉਹਦੇ ਸਾਹਮਣੇ ਜਾ ਕੇ, ਤੇ ਮੈਂ ਸੋਚ ਇਹ ਰਿਹਾ ਸੀ, ਮੈਂ ਕਿਹਾ ਸਾਡੇ ਤੇ ਸਾਰੇ ਐਕਟਿੰਗ ਕਰਦੇ ਆ, ਜਦੋਂ ਬੰਦਾ ਰੀਅਲ ਨਹੀਂ ਹੁੰਦਾ ਫੇਕ ਹੁੰਦਾ ਐਕਟਿੰਗ ਕਰਦਾ ਉਦੋਂ ਉਹਦੇ ਦਿਮਾਗ ਤੇ ਬਹੁਤ ਪ੍ਰੈਸ਼ਰ ਪੈਂਦਾ। ਇਸੇ ਕਰਕੇ ਤੁਸੀਂ ਨੋਟ ਕਰਨਾ, ਆਮ ਲੋਕਾਂ ਨਾਲੋਂ ਜ਼ਿਆਦਾ ਜਿਹੜੇ ਸਾਡੇ ਵਰਗੇ ਲੋਕ ਹੈ ਬਾਬੇ ਹੋਣਗੇ, ਉਹ ਜ਼ਿਆਦਾ ਸ਼ੂਗਰ ਦੇ ਮਰੀਜ਼ ਹੋਣਗੇ, ਜ਼ਿਆਦਾ ਸਟ੍ਰੈਸ ਹੋਣਗੇ, ਜ਼ਿਆਦਾ ਬਿਮਾਰ ਹੋਣਗੇ। ਕਾਰਨ ਉਹਦਾ ਕੀ ਹੁੰਦਾ, ਕਿਉਂਕਿ ਬਾਡੀ ਹੈ ਨਾ ਜਿਹੜੀ ਉਹ ਪਰੇਸ਼ਾਨ ਹੋ ਜਾਂਦੀ ਹੈ ਵੀ ਇਹ ਸੱਚ ਕਿ ਉਹ ਸੱਚ, ਰੀਅਲ ਕੀ ਹੈ, ਓਰਿਜਿਨਲ ਕੀ ਹੈ। ਤੇ ਜਿੰਨੇ ਅਸੀਂ ਅੰਦਰੋਂ ਬਾਹਰੋਂ ਇੱਕ ਹੋਈ ਜਾਵਾਂਗੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਅਸੀਂ ਕੋਸ਼ਿਸ਼ ਕਰਨੀ ਹੈ ਕਿ ਜਿੰਨਾ ਅਸੀਂ ਰੀਅਲ ਹੋਵਾਂਗੇ, ਸੱਚ ਹੋਏਗਾ, ਓਨੇ ਸੌਖੇ ਹੋਵਾਂਗੇ। ਬਾਹਰਲਿਆਂ ਦੇਸ਼ਾਂ ਵਿੱਚ ਵੇਖੀਦਾ, ਉੱਥੋਂ ਦੇ ਬੱਚਿਆਂ ਨੂੰ, ਉੱਥੋਂ ਦੇ ਯੂਥ ਨੂੰ, ਉੱਥੋਂ ਦੇ ਨਿਆਣਿਆਂ ਨੂੰ, ਜਦੋਂ ਨਾ ਉਹ ਖੁੱਲ ਕੇ ਗੱਲ ਕਰਦੇ ਆ, ਜੋ ਅੰਦਰ ਹੈ ਉਹ ਬਾਹਰ, ਇਸੇ ਕਰਕੇ ਰਿਲੈਕਸ। ਤੇ ਜਿੰਨਾ ਅਸੀਂ ਫੇਕ ਫੇਕ ਜ਼ਿੰਦਗੀ ਜਿਉਂਦੇ ਹਾਂ ਉਨੇ ਔਖੇ ਹੁੰਦੇ ਆ, ਹੋ ਰਹੇ ਆ, ਹੋਰ ਹੋਵਾਂਗੇ। ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਦਾ ਸ਼ਬਦ ਆਪਾਂ ਪੜ੍ਹਦੇ ਸੀ ਨਾ, ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ। ਅਸੀਂ ਕੋਸ਼ਿਸ਼ ਕਰੀਏ ਰੀਅਲ ਹੋ, ਸਾਨੂੰ ਕਿਸੇ ਤੇ ਗੁੱਸਾ ਹੈ ਉਹਨੂੰ ਬਿਠਾ ਕੇ ਕਹੀਏ ਵੀ ਤੇਰੇ ਤੇ ਮੈਨੂੰ ਆ ਗੁੱਸਾ, ਆ ਗੱਲ ਠੀਕ ਨਹੀਂ। ਜੇ ਕਿਸੇ ਨੂੰ ਪਿਆਰ ਕਰਦੇ ਹੋ ਖੁੱਲ ਕੇ ਕਹੋ, ਜਿੱਥੇ ਅਗਲੇ ਚ ਗਲਤੀ ਲੱਗਦੀ ਹੈ ਉਹ ਵੀ ਖੁੱਲ ਕੇ ਕਹਿ ਦੋ, ਦੋਨੇ ਗੱਲ। ਤੇ ਸਾਡੇ ਚ ਦੋਨੇ ਹੀ ਘਾਟਾ ਨੇ, ਪਿਆਰ ਕਰਦੇ ਆ ਸਾਰੀ ਜ਼ਿੰਦਗੀ ਨਹੀਂ ਕਹਿਣਾ, ਘਰ ਵਾਲਾ ਘਰ ਵਾਲੀ ਕੀ ਸਾਡੇ ਪੰਜਾਬੀਆਂ ਚ ਪਿਆਰ ਨਹੀਂ ਕਰਦੇ, ਬੋਲਿਓ ਜਰਾ, ਕਰਦੇ ਨੇ ਕਿ ਨਹੀਂ ਕਰਦੇ? ਕਰਦੇ ਨੇ, ਕਰਦੇ ਹੀ ਨੇ, ਮਤਲਬ 40-40 ਸਾਲ ਦੇ ਇਕੱਠੇ ਨੇ, 4-4 ਨਿਆਣੇ ਨੇ, ਗਾਂ ਵਿਆਹੇ ਵੀ, ਉਮਰਾਂ ਲੰਘ ਗਈਆਂ ਸਾਰੀਆਂ, ਪਿਆਰ ਤੇ ਕਰਦੇ ਹੀ ਹੈ, ਇੱਕ ਮਰਜੇ ਫਿਰ ਵੇਖੋ ਦੂਜਾ ਉਦੋਂ ਹੀ ਲੜਖੜਾ ਆ ਜਾਂਦਾ। ਤੇ ਕਈ ਤੇ ਏਦਾਂ ਦੇ ਹੈ ਘਰ ਵਾਲੀ ਮਰੀ ਪਈ ਹੁੰਦੀ ਹੈ, ਲਾਸ਼ ਵਿਹੜੇ ਚ ਪਈ ਹੈ, ਸਵੇਰੇ ਸੰਸਕਾਰ ਕਰਨਾ, ਏਦਾਂ ਬੈਠਾ ਹੁੰਦਾ ਹੈ ਵੀ ਮੈਂ ਤੇ ਤੈਨੂੰ ਕਿਹਾ ਹੀ ਨੀ ਸਾਰੀ ਜ਼ਿੰਦਗੀ ਵੀ ਤੈਨੂੰ ਪਿਆਰ ਕਰਦਾ, ਤੂੰ ਤੇ ਮਰ ਵੀ ਗਈ, ਮੈਂ ਤੇ ਅਜੇ ਕਹਿਣਾ ਸੀ ਤੈਨੂੰ, ਕਦੋਂ ਕਹਿਣਾ ਸੀ, ਹੁਣ ਮੜੀਆਂ ਚ ਕਹੇਗਾ ਜਾ ਕੇ। ਸਾਡੀ ਸਾਰੀ ਜ਼ਿੰਦਗੀ ਏਦਾਂ ਹੀ ਗੁਜ਼ਰਦੀ ਹੈ, ਖਾਸ ਕਰਕੇ ਪੰਜਾਬੀਆਂ, ਮੈਂ ਆਪਣੀ ਗੱਲ ਕਰਦਾ, ਪੰਜਾਬੀ ਲੋਕ ਅਸੀਂ ਏਦਾਂ ਕਹਿਣਾ ਨਹੀਂ, ਆਪਣੇ ਜਜ਼ਬਾਤਾਂ ਨੂੰ ਪ੍ਰਗਟ ਨਹੀਂ ਕਰਨਾ। ਜਜ਼ਬਾਤ ਕੀ ਹੁੰਦਾ ਹੈ? ਇਮੋਸ਼ਨ ਨਹੀਂ ਹੈ, ਇੱਕ ਇੱਕ ਥੌਟ ਹੈ, ਰੋਣਾ ਇੱਕ ਜਜ਼ਬਾਤ ਹੀ ਤੇ ਹੈ, ਹਾਸਾ ਇੱਕ ਜਜ਼ਬਾਤ ਹੀ ਤੇ ਹੈ, ਤੇ ਆਪਣੇ ਜਜ਼ਬਾਤ ਨੂੰ ਇਮੋਸ਼ਨ ਨੂੰ ਕਹਿ ਦੇਣਾ ਕੀ ਫਰਕ ਪੈਂਦਾ? ਸਾਡੀ ਧੀ ਹੈ, ਸਾਡੀ ਬੱਚੀ ਹੈ, ਮੇਰੀ ਧੀ ਹੈ, ਸਾਡੀ ਧੀ ਸੋਹਣੀ ਲੱਗਦੀ ਹੈ, ਮੇਰੀ ਬੱਚੀ ਹੈ, ਕੱਪੜੇ ਪਾ ਕੇ ਤਿਆਰ ਹੋ ਕੇ 18 ਸਾਲ ਦੀ ਬਾਹਰ ਆਈ ਹੈ ਤੇ ਕੱਪੜੇ ਸੋਹਣੇ ਲੱਗਦੇ, ਸਾਨੂੰ ਪਿਓ ਨੂੰ ਕਹਿਣ ਚ ਕੀ ਹਰਜ ਹੈ? ਬੇਟੀ ਇਹ ਧੀਏ ਬਹੁਤ ਥੱਬਦੀ ਹੈ ਅੱਜ, ਕੀ ਫਰਕ ਹੈ? ਘਰ ਵਾਲੀ ਨੂੰ ਕਹਿ ਸਕਦਾ, ਆਪਣੀ ਧੀ ਨੂੰ ਕਹਿ ਸਕਦਾ, ਧੀ ਆਪਣੇ ਪਿਓ ਨੂੰ ਕਹਿ ਸਕਦੀ ਹੈ, ਪਰ ਕਹਿਣਾ ਨਹੀਂ। ਤੇ ਕੋਈ ਬਾਹਰਲਾ ਸੱਤ ਬਗਾਨਾ ਕਹਿ ਦਿੰਦਾ, ਫਿਰ ਜਿਹੜਾ ਕਹਿੰਦਾ ਚੰਗਾ ਕਿਹੜਾ ਲੱਗਣਾ ਉਹਨੂੰ, ਜਿਹੜਾ ਕਹਿੰਦਾ ਕੰਪਲੀਮੈਂਟ ਦੇ ਰਿਹਾ, ਉਹਨੇ ਕੱਪੜੇ ਪਾਏ ਹੈ, ਸੋਹਣੀ ਹੈ, ਤੇਰੀ ਆਪਣੀ ਬੱਚੀ ਹੈ, ਤੂੰ ਕਹਿ ਵੀ ਧੀਏ ਬੜੀ ਪਿਆਰੀ ਲੱਗਦੀ, ਕੱਪੜੇ ਬੜੇ ਫੱਬਦੇ ਤੇਰੇ, ਮੇਰੀ ਬੱਚੀ, ਕਹਿ ਦੇ, ਇਮੋਸ਼ਨ ਅੰਦਰ ਨਾ ਰੱਖ। ਉਹ ਸੱਤ ਬਗਾਨੇ ਨੇ, ਕਿਸੇ ਗਵਾਂਢੀ ਨੇ, ਕਿਸੇ ਵੱਡੀ ਉਮਰ ਦੇ ਨੇ, ਉਹਨੂੰ 3-4 ਵਾਰੀ ਕਹਿਤਾ, ਉਹਨੂੰ ਫਿਰ ਆਪਣਾ ਕੌਣ ਲੱਗਣਾ? ਉਹ ਲੱਗਣਾ ਘਰ ਵਾਲੀ ਤੇਰੀ ਹੈ, ਤੂੰ ਕਹਿ ਦੇ। ਅੱਜ ਦਾ ਯੁੱਗ ਹੈ, ਅੱਜ ਦਾ ਸਮਾਂ ਹੈ, ਜੇ ਤੂੰ ਨਹੀਂ ਕਹੇਗਾ ਕਿਸੇ ਬਗਾਨੇ ਨੇ ਕਹਿਣ ਲੱਗ ਜਾਣਾ, ਤੇ ਉਹ ਬਗਾਨਾ ਉਹਨੂੰ ਆਪਣਾ ਲੱਗਣ ਲੱਗ ਜਾਣਾ, ਤੂੰ ਉਹਨੂੰ ਬਗਾਨਾ ਲੱਗਣ ਲੱਗ ਜਾਣਾ, ਤੂੰ ਕਿਹਾ ਹੀ ਕੀ ਫਰਕ ਪੈਣਾ ਸੀ? ਇਮੋਸ਼ਨ ਨੇ ਜਿਹੜੇ ਇਹ ਕਹਿਣੇ, ਇਹ ਗੱਲ ਕਹਿਣੀ ਬੜੀ ਔਖੀ ਲੱਗਦੀ ਹੈ, ਕਿਸੇ ਨੂੰ ਕੰਪਲੀਮੈਂਟ ਦੇਣਾ, ਕਿਸੇ ਦੀ ਸਿਫਤ ਕਰਨੀ, ਸਾਨੂੰ ਆਉਂਦੀ ਹੋਈ ਨਹੀਂ। ਖੁੱਲ ਕੇ ਨਾ ਸੌਰੀ ਕਹਿਣਾ ਆਉਂਦਾ, ਨਾ ਥੈਂਕ ਯੂ ਕਹਿਣਾ ਆਉਂਦਾ, ਨਾ ਚੰਗਾ ਹੀ ਕਹਿਣਾ ਆਉਂਦਾ, ਨਾ ਮਾੜਾ ਹੀ ਕਹਿਣਾ ਆਉਂਦਾ, ਬਸ ਉਲਟ ਖਿੱਚ ਕੇ ਰੋਬ ਰੱਖਣਾ। ਸਾਡੇ ਵਾਲੇ, ਸਾਡੇ ਸਮਾਜ ਨੇ ਸਿਖਾਇਆ ਇਹ ਹੈ, ਘਰ ਵਾਲੀ ਹੈ ਤੇਰੀ, ਰੋਬ ਰੱਖ ਮਾੜਾ ਜਿਹਾ, ਬੰਦੇ ਦੀ ਲੱਤ ਉੱਤੇ ਚਾਹੀਦੀ, ਇਹਨਾਂ ਚੱਕਰਾਂ ਚ ਪੈ ਗਈ ਸਾਰੀ ਜ਼ਿੰਦਗੀ ਦੀ, ਵੀ ਕਿਤੇ ਐਵੇਂ ਇਹਨੂੰ ਆਕੜ ਹੀ ਨਾ ਆ ਜੇ, ਹੋਮੇ ਹੀ ਨਾ ਆ ਜੇ, ਕਿਤੇ ਐਵੇਂ ਹੀ ਨਾ ਆਕੜ, ਏਦਾਂ ਹੀ ਸੋਚੀ ਜਾਂਦਾ ਸਾਰੀ, ਏਦਾਂ ਸੋਚਦਿਆਂ ਸੋਚਦਿਆਂ ਜ਼ਿੰਦਗੀ ਲੰਘ ਜਾਂਦੀ ਹੈ, ਬਸ ਬੈਠਾ ਬੈਠਾ ਫਿਰ ਮੁੜ ਕੇ ਫੋਟੋ ਦੇ ਉੱਤੇ ਹਾਰ ਪਾਇਆ ਹੁੰਦਾ, ਫਿਰ ਉਹਦੇ ਕੰਨੀ ਵੇਖੀ ਜਾਂਦਾ ਵੀ ਤੈਨੂੰ ਤੇ ਮੈਂ ਕੀ ਆਈ, ਏਦਾਂ ਹੀ ਲੰਘ ਜਾਂਦਾ ਸਾ। ਸੋ ਸੁਣਨਾ ਗਾ, ਨੋਟ ਕਰਨਾ, ਆਪਣੇ ਇਮੋਸ਼ਨ ਜਿਹੜੇ ਹਨ, ਆਪਣੇ ਜਜ਼ਬਾਤ ਜਿਹੜੇ ਹਨ, ਉਹਨਾਂ ਨੂੰ ਪ੍ਰਗਟ ਕਰਨਾ ਸਿੱਖੋ, ਉਹਨਾਂ ਨੂੰ ਬਾਹਰ ਕੱਢਣਾ ਸਿੱਖ ਲੋ, ਉਲਟ ਨਾ ਚੱਲ, ਅੰਦਰ ਰਹਿਣਾ ਚਾਹੀਦਾ। ਹਾਂ ਠੀਕ ਹੈ, ਕਿਸੇ ਨੂੰ ਬਗਾਨੇ ਨੂੰ ਨਹੀਂ ਕਹਿ ਸਕਦਾ, ਪਰ ਬਾਹਰਲੇ ਦੇਸ਼ਾਂ ਵਿੱਚ ਮੈਂ ਵੇਖਿਆ ਖੁੱਲ ਕੇ ਉਹ ਕੰਪਲੀਮੈਂਟ ਦਿੰਦੇ ਆ, ਉਹ ਆਪਣੀ ਗੱਲ ਕਹਿੰਦੇ ਆ, ਤੁਰਿਆ ਜਾਂਦਾ ਬੰਦਾ ਵਧੀਆ ਲੱਗਦਾ, ਉਹਨੂੰ ਕਹਿਣਾ ਵੀ ਵਧੀਆ ਲੱਗਦਾ, ਖਾਣਾ ਵਧੀਆ ਬਣਿਆ ਤੇ ਸਰਜ ਕੇ ਸਿਫਤ ਕਰੇ, ਠੀਕ ਕਹਿਣਾ ਇੱਕ ਸਿਸਟਮ ਹੈ। ਸੋ ਇਸ ਕਰਕੇ ਸੱਚ ਨਾਲ ਖੜੀਏ, ਸੱਚ ਆਪਣੀ ਜ਼ਿੰਦਗੀ ਵਿੱਚ ਲਿਆਈਏ, ਤੇ ਸੱਚ ਨੂੰ ਜੀਵੀਏ, ਸੱਚ ਬੋਲੀਏ, ਸੱਚ ਜੀਵੀਏ ਬਸ, ਨਹੀਂ ਤੇ ਸਮਾਂ ਤੇ ਲੰਘਦਾ ਜਾਂਦਾ, ਕਿਹੜਾ ਲਿਹਾਜ਼ ਕਰਦਾ ਕਿਸੇ ਦੀ। ਬਾਬਾ ਫਰੀਦ ਸਾਹਿਬ ਦਾ ਜਿਹੜਾ ਸ਼ਬਦ ਹੈ ਹੁਣ ਆਪਾਂ ਇਹ ਸਮਝਾਂਗੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਹੁਣ ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਰਹਾਉ ਦੀ ਪੰਕਤੀ ਹੈ, ਆਜ ਮਲਾਵਾ ਸੇਖ ਫਰੀਦ ਟੱਕ ਮਕੂੰਜੜੀਆਂ ਮਨਹੋ ਮਚਿੰਦੜੀ। ਬਾਬਾ ਫਰੀਦ ਸਾਹਿਬ ਕਹਿੰਦੇ ਆ ਕਿ ਭਾਈ ਅੱਜ ਮਲਾਪ ਹੋ ਸਕਦਾ, ਹੁਣੇ ਤੂੰ ਰੱਬ ਨੂੰ ਮਿਲ ਸਕਦਾ, ਪਰ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਲੈ। ਜਿਵੇਂ ਅੱਖੀਂ ਵੇਖ ਲੈ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਭਾਸੇ, ਪੀਰ ਮਰੀਦਾਂ ਬਿਰਹੜੀ ਸੱਚੀ ਰਹਿ ਰਾਸੇ। ਰੰਗ ਤਮਾਸ਼ੇ ਦੁਨੀਆਂ ਦੇ ਵੇਖ ਵੇਖ ਕੇ ਅੱਖਾਂ ਰੱਜਦੀਆਂ ਨੇ, ਉੱਥੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਈ ਆਪਣੀਆਂ ਗਿਆਨ ਇੰਦਰੀਆਂ ਤੇ ਕਾਬੂ ਪਾ ਕੇ ਰੱਖ,
ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਤੀਰਦੀਆਂ, ਰੰਗ ਤਮਾਸ਼ੇ ਵੇਖੇ ਅੱਖੀਆਂ ਤੀਰਦੀਆਂ, ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਰੰਗ ਤਮਾਸ਼ੇ ਵੇਖੇ ਅੱਖੀਆਂ ਰੰਗੀਆਂ, ਵੇਖੇ ਅੱਖੀਆਂ ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਰੰਗੀਆਂ, ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੰਗੀਆਂ, ਰੰਗ ਤਮਾਸ਼ੇ ਵੇਖੇ ਭਾਈ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ, ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ, ਵੇਖੇ ਅੱਖੀਆਂ ਬੜੋ ਰੰਗ ਰੰਗ ਤਮਾਸ਼ੇ ਵੇਖੇ ਬੜੇ ਰੰਗ ਤਮਾਸ਼ੇ ਵੇਖੇ, ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ, ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਕੀ ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਅਜੇ ਨਹੀਂ ਰੱਜੀਆਂ, ਅੱਖੀਆਂ ਅਜੇ ਨਹੀਂ ਰੱਜੀਆਂ, ਅੱਖੀਆਂ ਅਜੇ ਨਹੀਂ ਰੱਜੀਆਂ, ਤਮਾਸ਼ੇ ਵੇਖੇ ਨੇ ਬੜੇ ਰੰਗ ਤਮਾਸ਼ੇ ਵੇਖੇ ਨੇ, ਰੰਗ ਤਮਾਸ਼ੇ ਵੇਖੇ ਨੇ ਬੜਾ ਰੰਗ ਤਮਾਸ਼ੇ ਵੇਖੇ ਨੇ, ਓ ਵੇਖੇ ਜੀ ਰੰਗ ਤਮਾਸ਼ੇ ਵੇਖੇ ਨੇ, ਅੱਖੀਆਂ ਅਜੇ ਨਹੀਂ
ਰੱਖੀਆਂ ਅਜੇ ਨਹੀਂ ਰੱਖੀਆਂ।
ਕਹਿੰਦੇ ਭਾਈ ਆਪਣੇ ਆਪ ਤੇ ਕਾਬੂ ਪਾ ਮਾੜਾ ਜਿਹਾ, ਆਪਣੇ ਵਿਚਾਰਾਂ ਦੇ ਉੱਤੇ ਕਾਬੂ ਪਾ ਕੇ ਅਵੇਅਰ ਹੋ, ਜਰਾ ਜਾਗ, ਕਿਸੇ ਵੀ ਇੱਕ ਇਮੋਸ਼ਨ ਨੂੰ ਹਾਵੀ ਨਾ ਹੋਣ ਦੇ। ਧਿਆਨ ਨਾਲ ਸਮਝੋ, ਇੱਕ ਇਮੋਸ਼ਨ ਕਈ ਵਾਰੀ ਹਾਵੀ ਹੋ ਜਾਂਦਾ, ਬਾਕੀ ਸਾਰਾ ਕੁਝ ਹੀ ਚੇਤਾ ਭੁੱਲ ਜਾਂਦਾ। ਜਿਵੇਂ ਜਿਹੜੇ ਬੱਚੇ ਪਿਆਰ ਚ ਪੈ ਜਾਂਦੇ ਆ, ਉਹਨਾਂ ਨੂੰ ਫਿਰ ਮਾੜੀ ਚੰਗੀ ਗਲਤ ਠੀਕ ਬਾਕੀ ਵੇਖੋ ਉਹਦੇ ਅੰਦਰ ਨਾ, ਇੱਕ ਧਿਆਨ ਨਾਲ ਸੁਣਨਾ, ਇੱਕ ਇਮੋਸ਼ਨ ਹੈ ਮਾਂ, ਇੱਕ ਜਜ਼ਬਾਤ ਹੈ ਪਿਤਾ ਜੀ, ਇੱਕ ਜਜ਼ਬਾਤ ਹੈ ਭੈਣ ਭਰਾ, ਇੱਕ ਜਜ਼ਬਾਤ ਹੈ ਰਿਸ਼ਤੇਦਾਰ, ਇੱਕ ਜਜ਼ਬਾਤ ਹੈ ਦੋਸਤ। ਹੋਇਆ ਕੀ, ਪਿਆਰ ਪੈ ਗਿਆ ਕਿਤੇ, ਇੱਕ ਜਜ਼ਬਾਤ ਹੈ ਜਿੱਥੇ ਪਿਆਰ ਪੈ ਗਿਆ। ਹੁਣ ਕੀ ਹੋਇਆ, ਇੱਕ ਰੰਗ ਇੰਨਾ ਗੂੜਾ ਹੋ ਗਿਆ, ਇੰਨਾ ਹਾਵੀ ਹੋ ਗਿਆ, ਸਾਰੇ ਬ੍ਰੇਨ ਦੇ ਉੱਤੇ ਕਬਜ਼ਾ ਹੋ ਗਿਆ, ਇੱਕ ਜਜ਼ਬਾਤ ਵੱਡਾ ਹੋ ਗਿਆ, ਬਾਕੀ ਸਾਰੇ ਛੋਟੇ ਰਹਿ ਗਏ, ਇੱਕ ਜਜ਼ਬਾਤ ਦਿਮਾਗ ਦੇ ਉੱਤੇ ਕਬਜ਼ਾ ਕਰ ਰਿਹਾ, ਕਰ ਲਿਆ, ਹੁਣ ਉੱਠਦਾ ਹੈ ਤਾਂ ਵੀ ਉਸੇ ਦਾ ਚੇਤਾ, ਜਾਗਦਾ ਹੈ ਤਾਂ ਵੀ ਉਸੇ ਦਾ ਚੇਤਾ, ਸੌਂਦਾ ਹੈ, ਜਾਗਦਾ ਹੈ, ਖਾਂਦਾ ਹੈ, ਪੀਂਦਾ ਹੈ, ਹੋਰ ਕੁਛ ਵੀ ਆਲੇ ਦੁਆਲੇ ਦਿਸ ਨਹੀਂ ਰਿਹਾ, ਉਹ ਖੁਸ਼ ਤੇ ਦੁਨੀਆ ਖੁਸ਼, ਉਹ ਦੁਖੀ ਤੇ ਦੁਨੀਆ ਦੁਖੀ, ਉਹ ਛੱਡ ਗਈ, ਜੀ ਕਰਦਾ ਮੈਂ ਮਰ ਜਾਵਾਂ, ਸਾਰਾ ਕੁਝ ਇੱਕੋ ਚੀਜ਼ ਹਾਵੀ ਹੋ ਗਈ, ਹਾਵੀ ਹੋ ਗਈ, ਹਾਵੀ ਹੋ ਗਈ, ਇੱਕ ਜਜ਼ਬਾਤ ਐਡਾ ਵੱਡਾ ਕਰ ਲਿਆ, ਬਾਕੀ ਸਾਰੇ ਛੋਟੇ ਰਹਿ ਗਏ। ਜਿਹੜਾ ਬੰਦਾ ਕਾਬੂ ਨਹੀਂ ਪਾ ਸਕਦਾ, ਕੋਈ ਵੀ ਇੱਕ ਹਾਵੀ ਹੋ ਸਕਦਾ, ਪਰ ਜਿਹੜਾ ਬੰਦਾ ਅਵੇਅਰ ਹੈ ਉਹ ਸਾਰੇ ਨੂੰ ਸਮੁੱਚਤਾ ਨੂੰ ਸੋਚ ਕੇ ਚੱਲਦਾ। ਮਾਂ ਵੀ ਹੈ ਮੇਰੀ ਜ਼ਿੰਦਗੀ ਦਾ, ਇੱਕ ਰੰਗ ਮੇਰੀ ਮਾਂ ਵੀ ਹੈ, ਇੱਕ ਰੰਗ ਮੇਰੀ ਘਰਵਾਲੀ ਵੀ ਹੈ, ਇੱਕ ਰੰਗ ਮੇਰੀ ਭੈਣ ਵੀ ਹੈ, ਇੱਕ ਰੰਗ ਮੇਰਾ ਬੱਚਾ ਵੀ ਹੈ, ਇੱਕ ਰੰਗ ਮੇਰਾ ਦੋਸਤ ਵੀ ਹੈ, ਕਈ ਰੰਗ ਨੇ, ਇੱਕ ਰੰਗ ਥੋੜਾ, ਬਹੁ ਰੰਗੀ ਹੈ ਦੁਨੀਆ, ਜ਼ਿੰਦਗੀ ਬਹੁ ਰੰਗੀ ਹੈ। ਇੱਕ ਇਮੋਸ਼ਨ ਹਾਵੀ ਨਹੀਂ ਹੋਣ ਦਿੰਦਾ, ਉਹ ਕੰਟਰੋਲ ਰੱਖਦਾ। ਤੇ ਕਈ ਬੰਦੇ ਇੰਨੇ ਹਾਵੀ ਹੋ ਗਏ, ਵੇਖੋ ਪੈਸਾ ਕਮਾਉਣ ਵਾਲਾ ਇਮੋਸ਼ਨ ਇੰਨਾ ਹਾਵੀ ਹੋ ਗਿਆ, ਬੈਲੈਂਸ ਵਿਗੜ ਗਿਆ, ਇੱਕ ਜਜ਼ਬਾਤ ਪੈਸਾ ਕਮਾਉਣਾ, ਹੋਰ ਕਮਾਉਣਾ, ਹੋਰ ਕਮਾਉਣਾ, ਹੋਰ ਕਮਾਉਣਾ, ਹੋਰ ਕਮਾਉਣਾ, ਹੋਰ ਕਮਾਉਣਾ, ਹੋਰ ਕਮਾਉਣਾ, ਜਦੋਂ 20 ਸਾਲ ਦਾ ਟਰੱਕ ਚਲਾਉਣ ਲੱਗਿਆ, 30 ਸਾਲ ਦਾ ਹੋ ਗਿਆ, ਐਡਾ ਵੱਡਾ ਢਿੱਡ ਹੈ, ਡਾਕਟਰ ਕਹਿੰਦੇ ਨੇ ਪਿੱਤਾ ਵੀ ਕੱਢਣਾ ਪੈਣਾ, ਅੱਛਾ ਕਿਡਨੀਆਂ ਦੇ ਵਿੱਚ ਵੀ ਪੱਥਰੀਆਂ ਬਹੁਤ ਨੇ, ਅੱਛਾ ਸ਼ੂਗਰ ਵੀ ਹੋ ਗਈ, ਅੱਛਾ ਸਾਰਾ ਸਿਸਟਮ ਹੀ ਖਰਾਬ ਹੋ ਗਿਆ, ਪੇਟ ਦਾ ਸਾਰਾ ਢਾਂਚਾ ਹੀ ਹਿੱਲ ਗਿਆ, ਇਹਦਾ ਕੀ ਹਾਵੀ ਹੋਇਆ ਹੋਇਆ ਸੀ, ਇੱਕ ਵਿਚਾਰ ਇੰਨਾ ਹਾਵੀ ਕਰ ਲਿਆ ਸੀ, ਪੈਸਾ ਕਮਾਉਣਾ, ਪੈਸਾ ਕਮਾਉਣਾ, ਬਾਕੀ ਬੈਲੈਂਸ ਰੱਖਿਆ ਹੀ, ਸਿਹਤ ਗਈ, ਬਾਡੀ ਗਈ, ਇੱਕ ਹਾਵੀ ਹੋ ਗਿਆ। ਇਹਨੂੰ ਕਹਿੰਦੇ ਨੇ ਮਾਇਆ ਪੈ ਗਈ। ਜਦੋਂ ਤੁਹਾਡੇ ਉੱਤੇ ਇੱਕ ਇਮੋਸ਼ਨ ਹਾਵੀ ਹੋ ਗਿਆ, ਮੰਨ ਲਓ ਇੱਕ ਔਰਤ ਦੇ ਕਿਸੇ ਕੁੜੀ ਪਿੱਛੇ ਲੱਗ ਗਿਆ ਜਾਂ ਕੁੜੀ ਮੁੰਡੇ ਪਿੱਛੇ ਲੱਗ ਗਈ, ਇੱਕੋ ਹੀ ਗੱਲ ਦਿਮਾਗ ਤੇ ਚੜੀ ਪਈ ਹੈ, ਮਤਲਬ ਇਹਦੇ ਤੇ ਮਾਇਆ ਪੈ ਗਈ, ਇਹਨੂੰ ਕਹਿੰਦੇ ਨੇ ਮਾਇਆ। ਜਦੋਂ ਇੱਕ ਇਮੋਸ਼ਨ ਵੱਧ ਜਾਂਦਾ ਇਹਨੂੰ ਮਾਇਆ ਪਾਉਣੀ, ਮਾਇਆ ਪੈਣੀ ਕਹਿੰਦੇ, ਵੱਧ ਜੇ ਉਦਾਂ ਮਾੜਾ ਥੋੜਾ। ਜਿਵੇਂ ਨਾ ਕੋਈ ਵੀ ਭੋਜਨ ਚੰਗਾ ਜਾਂ ਮਾੜਾ ਨਹੀਂ ਹੁੰਦਾ, ਜਿਵੇਂ ਆਪਾਂ ਕਹਿੰਦੇ ਹੈਲਦੀ ਅਨਹੈਲਦੀ, ਇਹਦਾ ਹੀ ਹੁੰਦਾ, ਆਹ ਭੋਜਨ ਜਿਹੜਾ ਇਹ ਹੈਲਦੀ ਹੈ, ਆਹ ਅਨਹੈਲਦੀ ਹੈ, ਆਹ ਖਾਣਾ ਠੀਕ ਹੈ, ਆਹ ਖਾਣਾ ਮਾੜਾ, ਇੱਦਾਂ ਕਹਿੰਦੇ ਆ ਨਾ। ਨੋਟ ਕਰਿਓ ਗੱਲ, ਮਾੜਾ ਜਾਂ ਚੰਗਾ ਖਾਣਾ ਨਹੀਂ ਹੁੰਦਾ, ਹੈਲਦੀ ਅਨਹੈਲਦੀ ਹੁੰਦਾ ਹੀ, ਹੈਲਦੀ ਅਨਹੈਲਦੀ ਹੁੰਦਾ ਹੀ ਨਹੀਂ। ਤੁਸੀਂ ਕਹੋਗੇ ਵੀ ਇਹ ਗੱਲ ਕਿਵੇਂ ਦੀ ਹੋ ਗਈ, ਵੀ ਹੁੰਦਾ ਹੀ ਨਹੀਂ, ਵੀ ਆਹ ਖਾਣਾ ਠੀਕ ਹੈ, ਆਹ ਖਾਣਾ ਗਲਤ, ਇੱਦਾਂ ਤੇ ਹੁੰਦਾ ਨਹੀਂ ਹੁੰਦਾ, ਹੈਲਦੀ ਅਨਹੈਲਦੀ ਕੁਛ ਵੀ ਨਹੀਂ ਹੁੰਦਾ, ਮਾਤਰਾ ਤੇ ਡਿਪੈਂਡ ਕਰਦਾ, ਕਿੰਨੀ ਮਾਤਰਾ ਵਿੱਚ ਖਾ ਰਿਹਾ, ਜੇ ਤੂੰ ਵੱਡੀ ਮਾਤਰਾ ਵਿੱਚ ਖਾ ਰਿਹਾ ਜਿਹੜਾ ਹੈਲਦੀ ਸੀ ਉਹ ਵੀ ਅਨਹੈਲਦੀ ਹੋ ਜਾਣਾ, ਕੋਈ ਵੀ ਭੋਜਨ ਤੁਸੀਂ ਕਹੋ ਵੀ ਆ ਆ ਤੁਸੀਂ ਤੁਸੀਂ ਕਹਿੰਦਾ ਮੈਂ ਤੇ ਜੀ ਚਿਕਨ ਖਾਂਦਾ ਤੇ ਖਾਈ ਜਾ ਤੂੰ ਖਾ ਰਿਹਾ ਚਿਕਨ ਤੂੰ ਚਿਕਨ ਖਾਂਦਾ ਵੀ ਤੇਰੀ ਬੋਡੀ ਦਾ ਹਿਸਾਬ ਕਿਤਾਬ ਕੀ ਹੈ ਤੂੰ ਪਾਈਆ ਖਾ ਸਕਦਾ ਸੀ ਪਰ ਤੂੰ ਡੰਗਰਾ ਜਿਹਾ ਦੋ ਮੁਰਗੇ ਰਗੜ ਗਿਆ ਫਿਰ ਅਨਹੈਲਦੀ ਹੋ ਗਿਆ ਕਿ ਨਹੀਂ ਉਹਨੇ ਬਿਮਾਰੀਆਂ ਲਾਉਣੀਆਂ ਕਿ ਨਹੀਂ ਲਾਉਣੀਆਂ ਕਿਉਂ ਬਈ ਤੂੰ ਦੁੱਧ ਪੀ ਸਕਦਾ ਤੂੰ ਦੁੱਧ ਪੀ ਸਕਦਾ ਸਾਰਾ ਦਿਨ ਕਹੀ ਚਲਾਈ ਹੈ ਸਾਰਾ ਦਿਨ ਕੰਮ ਕੀਤਾ ਤੂੰ ਦੋ ਗਲਾਸ ਦੁੱਧ ਤੇ ਪੀ ਲੈ ਤਿੰਨ ਗਲਾਸ ਦੁੱਧ ਤੇ ਪੀ ਲੈ ਬਾਖੜ ਮੱਝ ਦਾ ਦੁੱਧ ਤੂੰ ਚਾਰ ਗਲਾਸ ਡੀਕ ਗਿਆ ਤੇ ਮੁੜ ਕੇ ਲੰਮਾ ਪਿਆ ਰਿਹਾ ਫਿਰ ਇਹ ਅਨਹੈਲਦੀ ਕਿ ਹੈਲਦੀ ਹੈਲਦੀ ਅਨਹੈਲਦੀ ਕੁਛ ਨਹੀਂ ਹੁੰਦਾ ਮਾਤਰਾ ਕਿੰਨੀ ਵਿੱਚ ਖਾ ਰਿਹਾ ਕਿੰਨੀ ਮਾਤਰਾ ਚ ਤੁਹਾਡੇ ਸਰੀਰ ਮੁਤਾਬਕ ਵਰਕਆਊਟ ਕਰਦੇ ਹੋ ਸਿਹਤ ਦਾ ਖਿਆਲ ਰੱਖਦੇ ਹੋ ਉਹਦੇ ਮੁਤਾਬਕ ਤੁਸੀਂ ਭੋਜਨ ਖਾ ਰਹੇ ਹੋ ਤੇ ਹੈਲਦੀ ਹੈ ਜੇ ਤੁਸੀਂ ਨਹੀਂ ਉਹਦੇ ਮੁਤਾਬਕ ਖਾਂਦੇ ਤੇ ਅਨਹੈਲਦੀ ਇਹ ਸਮਝਣ ਵਾਲੀ ਗੱਲ ਹੈ ਹੁਣ ਇਸੇ ਤਰ੍ਹਾਂ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਜਿਹੜੇ ਸਾਡੇ ਜਜ਼ਬਾਤ ਨੇ ਜਦੋਂ ਇਹ ਮਾਤਰਾ ਚ ਵੱਧ ਘੱਟ ਜਾਂਦੇ ਨੇ ਨਾ ਉਦੋਂ ਇਹ ਨੁਕਸਾਨਦੇਹ ਬਣ ਜਾਂਦੇ ਐ ਇੱਕ ਚੀਜ਼ ਵੱਧ ਗਈ ਉਹਨੂੰ ਕਹਿੰਦੇ ਨੇ ਮਾਇਆ ਪੈ ਗਈ ਉਦਾਂ ਤੇ ਵੇਖੋ ਮਾਂ ਨਾਲ ਵੀ ਪਿਆਰ ਹੈ ਪਿਓ ਨਾਲ ਵੀ ਪਿਆਰ ਹੈ ਘਰ ਵਾਲੀ ਨਾਲ ਵੀ ਪਿਆਰ ਹੈ ਬੱਚਿਆਂ ਨਾਲ ਵੀ ਪਿਆਰ ਹੈ ਪੈਸਾ ਵੀ ਕਮਾਉਣਾ ਹੈ ਸਿਹਤ ਦਾ ਵੀ ਧਿਆਨ ਰੱਖਣਾ ਹੈ ਇਹਨੂੰ ਬੈਲੈਂਸ ਰੱਖਣਾ ਤੇ ਜਦੋਂ ਇੱਕ ਇਮੋਸ਼ਨ ਇੰਨਾ ਹਾਵੀ ਹੋ ਗਿਆ ਮੇਰੀ ਸਿਹਤ ਮੇਰੀ ਸਿਹਤ ਮੇਰੀ ਸਿਹਤ ਮੇਰੀ ਸਿਹਤ ਮੈਂ ਡੋਲੇ ਬਣਾਉਣੇ ਨੇ ਮੈਂ ਆਹ ਕਰਨਾ ਬੱਚਿਆਂ ਦਾ ਦੁੱਧ ਵੀ ਆਪ ਹੀ ਪੀ ਜਾਂਦਾ ਇੱਕ ਇਮੋਸ਼ਨ ਹਾਵੀ ਹੋ ਗਿਆ ਨਿਆਣਿਆਂ ਨੂੰ ਵੀ ਦੁੱਧ ਨਹੀਂ ਛੱਡਦਾ ਜਿੱਥੇ ਪਨੀਰ ਮਿਲਦਾ ਚੱਕ ਕੇ ਕਹਿੰਦੀ ਸਬਜ਼ੀ ਬਣਾਉਣੀ ਸੀ ਬੱਚੇ ਪਨੀਰ ਮੰਗਦੇ ਸੀ ਅੱਜ ਪਨੀਰ ਦੀ ਭੁਰਜੀ ਖਾਣੀ ਹੈ ਇਹ ਇਕੱਲਾ ਹੀ ਉੱਠਿਆ ਚੱਕਿਆ ਤੇ ਕੱਚਾ ਹੀ ਲਾ ਕੇ ਨਮਕ ਦੇ ਸਾਰਾ ਹੀ ਝੁਲਸ ਗਿਆ ਕਹਿੰਦਾ ਮੈਂ ਡੋਲੇ ਬਣਾਵਾਂਗਾ ਕੱਲਾ ਹੀ ਖਾਈ ਜਾਂਦਾ ਕਹਿੰਦਾ ਮੈਂ ਹੈਲਦੀ ਮੇਰੀ ਸਿਹਤ ਇਹ ਇਮੋਸ਼ਨ ਇਹਦਾ ਹਾਵੀ ਹੋ ਗਿਆ ਨੁਕਸਾਨ ਕਰੇਗਾ ਨੁਕਸਾਨ ਕਰੇਗਾ ਬੈਲੈਂਸ ਵਿੱਚ ਨਹੀਂ ਰਿਹਾ ਹੁਣ ਜਦੋਂ ਤੁਸੀਂ ਕੋਈ ਵੀ ਇੱਕ ਇਮੋਸ਼ਨ ਹਾਵੀ ਕਰ ਲੈਂਦੇ ਹੋ ਚਾਹੇ ਉਹ ਕਿਸੇ ਦਾ ਵੀ ਹੋਵੇ ਬਾਕੀ ਸਾਰਾ ਬ੍ਰੇਨ ਹੈ ਨਾ ਜਿਹੜਾ ਉਹਦਾ ਸਾਰਾ ਜ਼ੋਰ ਇੱਕ ਪਾਸੇ ਨਾ ਲਵਾਓ ਬ੍ਰੇਨ ਦਾ ਜ਼ੋਰ ਇੱਕ ਪਾਸੇ ਨੂੰ ਲੱਗ ਗਿਆ ਥੱਕ ਜਾਏਗਾ ਇਹਨੂੰ ਬੈਲੈਂਸ ਕਰਕੇ ਰੱਖਣਾ ਪੈਣਾ ਹੁਣ ਸਾਡੀ ਪ੍ਰੋਬਲਮ ਇਹ ਹੈ ਸਾਡੀ ਜ਼ਿੰਦਗੀ ਦੀ ਇਸੇ ਨੂੰ ਮਾਇਆ ਪੈਣੀ ਕਹਿੰਦੇ ਆ ਉਹੀ ਚੀਜ਼ ਜਿਹੜੀ ਚੰਗੀ ਭਲੀ ਸੀ ਨੁਕਸਾਨ ਕਰਨ ਲੱਗ ਜਾਂਦੀ ਹੈ ਜਦੋਂ ਹਾਵੀ ਹੋ ਜਾਂਦੀ ਹੈ ਤਾਂ ਕਰਕੇ ਤਾਂ ਕਹਿੰਦਾ ਹੁਣ ਪੰਜ ਵਿਕਾਰ ਨੇ ਗਿਆਨੀਆਂ ਦੇ ਗੁਣ ਨੇ ਤੇ ਮੂਰਖਾਂ ਦੇ ਔਗਣ ਨੇ ਗੁਣ ਔਗਣ ਕੁਛ ਨਹੀਂ ਹੁੰਦਾ ਗੁਣ ਔਗਣ ਕੁਛ ਨਹੀਂ ਹੁੰਦਾ ਐਨਰਜੀ ਹੈ ਪੰਜ ਨੇ ਗਿਆਨੀਆਂ ਵਾਸਤੇ ਇਹ ਸੇਵਾਦਾਰ ਨੇ ਪੰਜ ਦੂਤ ਤੁਧ ਵਸ ਕੀਤੇ ਕੰਟਰੋਲ ਚ ਤੇਰੀ ਸ਼ਰਨ ਤੇਰੇ ਪ੍ਰਭਾਸੇ ਪੰਜ ਦੁਸ਼ਟ ਲੈ ਸਾਧੇ ਸਾਧੇ ਹੋਏ ਨੇ ਗਿਆਨੀਆਂ ਦੇ ਗੁਣ ਨੇ ਤੇ ਅਗਿਆਨੀਆਂ ਲਈ ਮੂਰਖਾਂ ਲਈ ਇਹ ਔਗਣ ਬਣ ਜਾਂਦੇ ਨੇ ਵੱਧ ਜਾਂਦੇ ਨੇ ਜਦੋਂ ਤੁਹਾਡੇ ਜਜ਼ਬਾਤ ਤੁਹਾਡੇ ਇਮੋਸ਼ਨ ਔਗਣ ਬਣ ਜਾਣਗੇ ਮਾਇਆ ਬਣ ਜਾਏਗੀ ਜਦੋਂ ਵੱਧ ਜਾਣਗੇ ਤੇ ਕੰਟਰੋਲ ਚ ਰੱਖੋ ਬਾਬਾ ਫਰੀਦ ਸਾਹਿਬ ਕਹਿੰਦੇ ਹੈ ਅੱਜ ਕਹਿੰਦੇ ਨਜ਼ਾਰੇ ਚ ਆ ਸਕਦਾ ਹੈ ਜੇ ਆਪਣੇ ਜਜ਼ਬਾਤਾਂ ਤੇ ਕਾਬੂ ਰੱਖੇ ਆਜ ਮਲਾਵਾ ਸਿੱਖ ਪ੍ਰੀਤ ਟਾਕਿਮ ਗੂੰਜੜੀਆਂ ਮਨਹੋਂ ਮਚਿੰਦੜੀਆਂ ਅੱਜ ਗੱਲ ਬਣ ਜਾਏ ਹੁਣੇ ਹੀ ਬਣ ਜਾਏ ਬਸ ਆਪਣੇ ਵਿਚਾਰਾਂ ਤੇ ਆਪਣੇ ਇਮੋਸ਼ਨ ਜਿਹੜੇ ਨੇ ਉਹਨਾਂ ਤੇ ਕਾਬੂ ਰੱਖੋ ਇੱਕ ਹਾਵੀ ਨਾ ਹੋ ਜਾਵੇ ਪੁੱਤ ਨਾਲ ਪਿਆਰ ਕਰ ਪਰ ਪੁੱਤ 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 ਲੈ ਮਾਇਆ ਪਿਆਰ ਧੀ ਨਾਲ ਪਿਆਰ ਕਰ ਧੀ 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 ਲੈ ਸਿਹਤ ਦਾ ਖਿਆਲ ਰੱਖ ਬਸ ਸਿਹਤ 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 ਲੈ ਪੈਸਾ ਚਾਹੀਦਾ ਬਸ ਪੈਸਾ 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 ਲੈ ਦੱਸ ਪਾਗਲ ਹੋ ਗਿਆ ਹਾਵੀ ਹੋ ਗਿਆ ਮਾਤਰਾ ਵੱਧ ਘੱਟ ਗਈ ਅਨਹੈਲਦੀ ਹੋ ਜਾਣੀ ਹੈ ਚੀਜ਼ ਸਾਰੀ ਸਭ ਨੁਕਸਾਨਦੇਹ ਹੋ ਜਾਣਾ ਫਾਇਦਾ ਕੋਈ ਨਹੀਂ ਹੋਣਾ ਕਿਉਂਕਿ ਵੀਰਾ ਮੇਰਿਆ ਜਿੱਦਣ ਹਾਵੀ ਕਰ ਲਿਆ ਜਿਹੜੀ ਚੀਜ਼ ਨੂੰ ਜਿੱਦਣ ਉਹ ਚੀਜ਼ ਨੇ ਤੇਰੇ ਤੋਂ ਦੂਰ ਜਾਣਾ ਤੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਫਿਰ ਇੰਨਾ ਅਟੈਚ ਹੋਈ ਜਾਂਦਾ ਹੋਈ ਜਾਂਦਾ ਹੋਈ ਜਾਂਦਾ, ਡਿਟੈਚ ਨਹੀਂ ਹੋਇਆ ਜਾਣਾ, ਛੱਡਿਆ ਨਹੀਂ ਜਾਣਾ। ਫਿਰ ਹੋ ਸਕਦਾ ਕੱਲ ਨੂੰ ਪੁੱਤ ਛੱਡ ਕੇ ਚੱਲਿਆ ਜਾਵੇ, ਫਿਰ ਦੁਖੀ ਹੋਏਗਾ। ਹੋ ਸਕਦਾ ਕੋਈ ਵੀ ਛੱਡ ਸਕਦਾ, ਪੈਸੇ ਨਾਲ ਇੰਨਾ ਪਿਆਰ ਪਾ ਲਿਆ ਜੇ ਪੈਸਾ ਸਾਰਾ ਹੀ ਗੰਦਾ ਲੱਗਿਆ, ਫਿਰ ਸਿਹਤ ਨਾਲ ਇੰਨਾ ਪਿਆਰ ਪਾ ਲਿਆ ਜੇ ਕੈਂਸਰ ਹੋ ਗਿਆ, ਫਿਰ ਹਾਵੀ ਨਾ ਹੋਣ ਦੇਈ, ਬੈਲੈਂਸ ਰੱਖ। ਬੱਚਿਆਂ ਦਾ ਕਿਆ ਪਤਾ ਯਾਰ, ਅੱਜ ਕੱਲ੍ਹ ਤੇ ਵਿਰਲੇ ਹੀ ਨਿਆਣੇ ਆ ਜਿਹੜੇ ਮਾਂ ਪਿਓ ਦੀ ਕੇਅਰ ਕਰਦੇ ਨੇ, ਤੇ ਕਹਿੰਦੇ ਚਲੋ ਜੀ ਸਾਡੇ ਕੀ ਲੱਗਦੇ ਹੋ ਤੁਸੀਂ, ਕੀ ਪਤਾ ਲੱਗਦਾ ਕੱਲ ਨੂੰ ਕਿੱਦਾਂ ਦਾ ਸਮਾਂ ਆ ਜਾਣਾ। ਹਾਵੀ ਨਾ ਹੋਣ ਦਿਓ, ਕੰਟਰੋਲ ਰੱਖੋ ਪਹਿਲੇ ਦਿਨ ਤੋਂ ਹੀ। ਠੀਕ ਹੈ ਬੱਚਿਆਂ ਵਰਗਾ ਬੱਚਾ ਪਾਲ ਰਹੇ ਹਾਂ, ਪਤਾ ਨੀ ਕੱਲ ਨੂੰ ਕਿੱਦਾਂ ਦਾ ਹੋਣਾ, ਨਿਆਣਿਆਂ ਵਰਗੇ ਨਿਆਣੇ ਨੇ ਪਾਲ ਰਹੇ ਹਾਂ, ਪੈਸਾ ਕਮਾ ਰਹੇ ਹਾਂ, ਪਤਾ ਨੀ ਭਾਈ ਰਹਿਣਾ ਕਿ ਨਹੀਂ ਟਿਕਣਾ ਕਿ ਨਹੀਂ ਟਿਕਣਾ, ਸਿਹਤ ਹੈ ਸਾਂਭ ਸੰਭਾਲ ਰੱਖਦੇ ਹਾਂ, ਪਤਾ ਨੀ ਕਦੋਂ ਕੈਂਸਰ ਆ ਜਾਣਾ, ਕਿਆ ਪਤਾ ਕਿਹੜਾ ਰੋਗ ਇਹਦੇ ਚ ਪੈਦਾ ਹੋ ਜਾਣਾ, ਕਿਆ ਪਤਾ। ਪਹਿਲਾਂ ਹੀ ਤਿਆਰੀ ਰੱਖੋ ਆਪਣੇ ਮਾਇੰਡ ਦੀ, ਆਪਣੇ ਆਪ ਨੂੰ ਇਹ ਚੀਜ਼ਾਂ ਸੋਚ ਕੇ ਰੱਖੀ। ਹੁਣ ਵੇਖੋ ਜਦੋਂ ਅਸੀਂ ਆਪਣੇ ਇਹਨਾਂ ਵਿਚਾਰਾਂ ਨੂੰ ਕੰਟਰੋਲ ਚ ਰੱਖਾਂਗੇ, ਕਹਿੰਦੇ ਨਜ਼ਾਰਾ ਹੀ ਫੇਰ ਆਉਣਾ। ਫਿਰ ਸ਼ੁਰੂ ਵਾਲੀਆਂ ਪੰਕਤੀਆਂ ਕਹਿੰਦੇ ਲੈ ਸੁਣ ਲਓ।
ਬੋਲੇ ਸ਼ੇਖ ਫਰੀ ਪਿਆਰੇ ਅੱਲਾ ਲਗੇ,
ਬਾਬਾ ਫਰੀਦ ਸਾਹਿਬ ਕਹਿੰਦੇ ਉਹ ਅੱਲਾ ਵਾਲੇ ਪਾਸੇ ਲੱਗੋ, ਪਿਆਰੇ ਅੱਲਾ ਲੱਗੇ, ਰੱਬ ਨੂੰ ਸਮਝੋ, ਰੱਬ ਵਾਲੇ ਪਾਸੇ ਲੱਗੋ। ਉਹ ਰੱਬ ਜਿਹੜਾ ਸਰਵ ਵਿਆਪੀ ਹੈ, ਕੁਦਰਤ ਦਾ ਸਿਸਟਮ, ਲਾਅ ਆਫ ਨੇਚਰ, ਇਹਨੂੰ ਸਮਝੋ ਜਰਾ। ਹਾਂਜੀ,
ਇਹ ਤਨ ਹੋ ਸੀ ਖਾਕ ਨਿਮਾਣੀ ਗੌਰ ਕਰੇ,
ਇੱਕ ਦਿਨ ਸਰੀਰ ਨੇ ਖਾਕ ਹੋ ਜਾਣਾ। ਬਾਬਾ ਫਰੀਦ ਸਾਹਿਬ ਇਸਲਾਮ ਧਰਮ ਨਾਲ ਸੰਬੰਧਿਤ ਹਨ। ਇਸਲਾਮ, ਮੈਂ ਇੱਦਾਂ ਨਾ ਕਹਾਂਗੇ, ਇਸਲਾਮ ਧਰਮ ਨਾਲ ਸੰਬੰਧਿਤ ਸੀ, ਪਰ ਪੈਦਾ ਉਸ ਇੱਕ ਸਿਸਟਮ ਦੇ ਵਿੱਚ ਹੋਏ ਹੈ, ਜਿਵੇਂ ਹਿੰਦੂਆਂ ਘਰ ਕੋਈ ਪੈਦਾ ਹੋਇਆ, ਕੋਈ ਮੁਸਲਮਾਨਾਂ ਘਰ ਪੈਦਾ ਹੋਇਆ, ਪਰ ਉਹ ਆਪਣੀ ਉਹਨਾਂ ਦੀ ਇੱਕ ਵੱਖਰੀ ਸੋਚ ਹੈ। ਪਰ ਵੱਡੇ ਵਡੇਰਿਆਂ ਨੂੰ ਦਫਨਾਇਆ ਜਾਂਦਾ ਹੈ, ਕਹਿੰਦੇ ਇੱਕ ਦਿਨ ਇਹ ਸਰੀਰ ਨੇ ਖਾਕ ਬਣ ਜਾਣਾ, ਇਹਨੂੰ ਸੰਭਾਲ ਲੈ ਇਸ ਵੇਲੇ ਨੂੰ। ਅਗਲੀ ਪੰਕਤੀ ਆਜ ਮਿਲਾ,
ਆਜ ਮਿਲਾਵਾ ਸ਼ੇਖ ਫਰੀਦ ਦਾ ਤੁਮ ਕੁੰਜੜੀਆਂ ਮਨੋ ਮਚਿੰਦੜੀਆਂ।
ਅੱਜ ਦੀ ਗੱਲ ਕਰਦੇ ਆ, ਪ੍ਰੈਜੈਂਟ ਮੂਵਮੈਂਟ, ਅੱਜ ਦੇ ਸਮੇਂ ਨੂੰ ਸੰਭਾਲ ਲੈ। ਐਵੇਂ ਨਾ ਸੋਚੀ ਜਾਇਆ ਕਰ ਐ ਕਰਨਾ ਐ ਕਰਨਾ, ਕੋਈ ਪਤਾ ਨੀ ਕਦੋਂ ਕੀ ਹੋ ਜਾਣਾ, ਅੱਜ ਦੀ ਗੱਲ ਕਰਦੇ ਆ ਕਹਿੰਦੇ। ਹਾਂਜੀ,
ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ।
ਉਹ ਕਹਿੰਦੇ ਜੇ ਤੈਨੂੰ ਪਤਾ ਹੈ, ਜੇ ਤੂੰ ਜਾਣਦਾ ਹੈ ਵੀ ਮੁੜ ਕੇ ਦੁਨੀਆਂ ਉੱਤੇ ਨਹੀਂ ਆਉਣਾ, ਜੇ ਤੈਨੂੰ ਪਤਾ ਵੀ ਘੁੰਮ ਕੇ ਆਉਣਾ ਨੀ, ਤਾਂ ਵੇਖੋ ਨਾ ਬੰਦਾ ਨਿਕਲਦਾ ਘਰੋਂ ਪਟਿਆਲਾ ਘੁੰਮ ਕੇ ਫਿਰ ਵਾਪਸ, ਸਮਾਣਾ ਘੁੰਮ ਕੇ ਫਿਰ ਵਾਪਸ, ਭਵਾਨੀਗੜ੍ਹ ਘੁੰਮ ਕੇ ਫਿਰ ਵਾਪਸ, ਫਤਿਹਗੜ੍ਹ ਸਾਹਿਬ ਘੁੰਮ ਕੇ ਫਿਰ ਵਾਪਸ, ਲੁਧਿਆਣਾ ਘੁੰਮ ਕੇ ਫਿਰ ਵਾਪਸ, ਦਿੱਲੀ ਘੁੰਮ ਕੇ ਫਿਰ ਵਾਪਸ, ਅਮਰੀਕਾ ਘੁੰਮ ਕੇ ਫਿਰ ਵਾਪਸ। ਪਰ ਇੱਕ ਚੱਕਰ ਇਹੋ ਜਿਹਾ ਲਾਉਂਦਾ, ਚਾਰ ਜਣਿਆਂ ਦੇ ਮੋਢੇ ਤੇ ਚੜ੍ਹ ਕੇ ਜਾਂਦਾ, ਮੁੜ ਕੇ ਘੁੰਮ ਕੇ ਆਉਂਦਾ, ਮੁੜਦਾ ਥੋੜਾ, ਐਸਾ ਨਿਕਲਦਾ ਵਾਪਸ ਥੋੜਾ ਆਉਂਦਾ, ਐਸੀ ਯਾਤਰਾ ਜਿਹਦੇ ਤੋਂ ਮੁੜ ਕੇ ਨਹੀਂ ਆਉਂਦਾ। ਹੁਣ ਤੇ ਨੀ ਘੁੰਮ ਕੇ ਆਉਣਾ, ਗੇੜੀ ਦੇ ਕੇ, ਉਹਦੀ ਕਹਿੰਦਾ ਮੈਂ ਆਇਆ ਗੇੜਾ ਦੇ ਕੇ, ਘਰ ਵਾਲੀ ਨੂੰ ਕਹਿੰਦਾ ਮੈਂ ਆਇਆ ਗੇੜਾ ਦੇ ਕੇ, ਪਰ ਇੱਕ ਯਾਤਰਾ ਤੂੰ ਐਸੀ ਨਿਕਲੇਗਾ ਤੂੰ ਮੁੜਨਾ ਨਹੀਂ। ਤੈਨੂੰ ਪਤਾ ਹੈ ਵੀ ਜਦੋਂ ਐਸੇ ਰਾਹ ਤੁਰਨਾ ਹੈ ਤੂੰ ਮੁੜ ਕੇ ਨਹੀਂ ਆਉਣਾ, ਫਿਰ ਖਿਆਲ ਰੱਖਣਾ।
ਉਹ ਜਿਹੜੇ ਤੁਰ ਗਏ ਦੁਨੀਆ ਤੋਂ ਪਿਆਰੇ, ਉਹ ਮੁੜ ਕੇ ਕਦੇ ਨਹੀਂ ਆਏ, ਤੁਰ ਗਏ ਦੁਨੀਆ ਤੋਂ ਮੁੜ ਕੇ ਕਦੇ ਨਹੀਂ ਆਏ, ਦੁਨੀਆ ਤੋਂ ਪਿਆਰੇ ਮੁੜ ਕੇ ਕਦੇ ਨਹੀਂ ਆਏ, ਜਿਹੜੇ ਤੁਰ ਗਏ ਦੁਨੀਆ ਤੋਂ ਪਿਆਰੇ ਮੁੜ ਕੇ ਕਦੇ ਨਹੀਂ ਆਏ, ਤੁਰ ਗਏ ਦੁਨੀਆ ਤੋਂ ਮੁੜ ਕੇ ਰੱਜ ਕੇ, ਜਿਹੜੇ ਤੁਰ ਗਏ ਦੁਨੀਆ ਤੋਂ ਮੁੜ ਕੇ ਕਦੇ ਨਹੀਂ ਆਏ, ਮੁੜ ਮੁੜ ਆਉਣ ਗਿਆ
ਤਾਂ ਮੁੜ ਮੁੜ ਆਉਣਗੀਆਂ, ਮੁੜ ਮੁੜ ਆਉਣਗੀਆਂ, ਰੁੱਤਾਂ ਮੁੜ ਮੁੜ ਆਉਣਗੀਆਂ, ਜੀ ਰੁੱਤਾਂ ਮੁੜ ਮੁੜ ਆਉਣਗੀਆਂ, ਰੁੱਤਾਂ ਮੁੜ ਮੁੜ ਆਉਣਗੀਆਂ, ਜੀ ਰੁੱਤਾਂ ਮੁੜ ਆਉਣਗੀਆਂ, ਰੁੱਤਾਂ ਮੁੜ ਮੁੜ ਆਉਣਗੀਆਂ, ਫਤਿਹ ਤੂੰ ਮੁੜ ਕੇ ਨਹੀਂ ਆਉਣਾ, ਰੁੱਤਾਂ ਮੁੜ ਮੁੜ ਆਉਣਗੀਆਂ, ਫਤਿਹ ਤੂੰ ਮੁੜ ਕੇ ਨਹੀਂ ਆਉਣਾ, ਰੱਜ ਕੇ
ਤਾਂ ਮੁੜ ਮੁੜ ਆਉਣਗੀਆਂ, ਤੂੰ ਮੁੜ ਕੇ ਨਹੀਂ ਆਉਣਾ,
ਰੁੱਤਾਂ ਮੁੜ ਮੁੜ ਆਉਣਗੀਆਂ, ਫਤਿਹ ਰੁੱਤਾਂ ਮੁੜ ਮੁੜ
ਆਉਣਗੀਆਂ,
ਜਿਹੜੇ ਦੁਨੀਆਂ ਤੋਂ ਇੱਕ ਵਾਰ ਚਲੇ ਗਏ ਮੁੜ ਕੇ ਨੀ ਆਏ, ਜੇ ਤੈਨੂੰ ਪਤਾ ਹੈ ਜੇ ਜਾਣਾ ਮਰ ਜਾਈਏ ਘੁੰਮਣਾ ਆਈਏ, ਫਿਰ ਝੂਠੀ ਦੁਨੀਆਂ ਲੱਗ ਨਾ ਆਪ ਵਜਾਈ, ਇਹਦੇ ਫਿਰ ਕਾਹਦੇ ਵਾਸਤੇ ਪਾਗਲ ਹੋਇਆ ਫਿਰਦਾ। ਸਿਹਤ ਦਾ ਧਿਆਨ ਰੱਖਣਾ ਪਰ ਸਿਹਤ ਸਦਾ ਨਹੀਂ ਰਹਿਣੀ, ਬੱਚੇ ਪਾਲਣੇ ਹੈ ਪਰ ਬੱਚਿਆਂ ਦੇ ਨਾਲ ਸਦਾ ਥੋੜਾ ਰਹਿਣਾ, ਘਰ ਬਣਾਉਣਾ ਪਰ ਘਰ ਨਾਲ ਇੰਨਾ ਨਾ ਜੁੜ ਜੀ ਸਦਾ ਨਹੀਂ ਰਹਿਣਾ, ਫਿਰ ਆਪਣਾ ਆਪ ਕਿਉਂ ਖਤਮ ਕਰੀ ਜਾਂਦਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਦਿਮਾਗ ਤੋਂ ਕੰਮ ਲੈ ਲੈ ਮਾੜਾ ਜਿਹਾ। ਹਾਂਜੀ,
ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਰ ਮੁਰੀਦਾਂ ਜੁਨੀਏ,
ਸਦਾ ਸੱਚ ਬੋਲੀਏ, ਆਦਤ ਪਾਈਏ ਸੱਚ ਬੋਲਣ ਦੀ, ਤੇ ਜੋ ਗੁਰੂ ਜੀ ਨੇ ਰਾਹ ਦੱਸਿਆ ਉਹਦੇ ਮੁਤਾਬਕ ਚੱਲੀਏ, ਜੋ ਸਹੀ ਰਸਤਾ ਹੈ ਗਿਆਨ ਵਾਲਾ ਰਸਤਾ ਉਹ ਰਸਤਾ ਅਖਤਿਆਰ ਕਰੀਏ, ਉਹ ਰਾਹ ਤੇ ਤੁਰੀਏ। ਹਾਂਜੀ,
ਸ਼ੈਲ ਲੰਘਦੇ ਪਾਰ ਗੋਰੀ ਮਨ ਧੀਰੇ, ਕੰਚਨ ਬੰਨੇ ਪਾਸੇ ਕਲਵਤ ਚੀਰਿਆ।
ਕਹਿੰਦੇ ਨੌਜਵਾਨਾਂ ਨੂੰ ਪਾਰ ਲੰਘਦਿਆਂ ਵੇਖ ਕੇ ਕਿਸੇ ਕਮਜ਼ੋਰ ਜਿਹੀ ਇਸਤਰੀ ਦੇ ਮਨ ਵਿੱਚ ਵੀ ਆਉਂਦਾ ਹੈ ਵੀ ਆਹ ਲੰਘ ਗਿਆ, ਆਹ ਲੰਘ ਗਿਆ, ਆਹ ਲੰਘ ਗਿਆ। ਕਈ ਲੰਘਦਿਆਂ ਵੱਲ ਵੇਖ ਕੇ ਕਮਜ਼ੋਰ ਜੇ ਬੰਦਾ ਵੀ ਉਹ ਵੀ ਨਾਲ ਲੰਘ ਜਾਂਦਾ ਹੈ। ਹੁਣ ਵੇਖੋ, ਸੁਣੋ, ਧਿਆਨ ਨਾਲ ਸਮਝਾ। ਇੱਥੇ ਆਪਾਂ ਸ਼ਬਦ ਵਿੱਚ ਬੋਲਦੇ ਹਾਂ, ਗੁਰਬਾਣੀ ਦਾ ਸ਼ਬਦ ਗਾਉਂਦੇ ਹਾਂ, ਮੈਂ ਧਾਰਨਾ ਬੋਲਦਾ, ਲੋ ਬਈ ਸਾਰੇ ਗੱਜ ਕੇ ਬੋਲੋ, ਤੁਸੀਂ ਸਾਰੇ ਬੋਲਦੇ ਹਾਂ, ਪਰ ਤੁਸੀਂ ਵੇਖਦੇ ਆ ਵੀ ਆਹ 15-20 ਜਣੇ ਬੋਲ ਰਹੇ ਆ ਉੱਚੀ ਉੱਚੀ, ਮਤਲਬ ਪੂਰਾ ਸੰਘ ਪਾੜ ਕੇ ਬੋਲਦੇ ਜ਼ੋਰ ਲਾ ਕੇ, ਫਿਰ ਕਈ ਬੰਦੇ ਉਹਨਾਂ ਵੱਲ ਵੇਖ ਕੇ ਵਿੱਚ ਆਪਣੀ ਆਵਾਜ਼ ਵੀ ਕੱਢ ਦਿੰਦੇ ਆ, ਤੇ ਜੇ ਮੈਂ ਕਹਾਂ ਵੀ ਅੱਛਾ ਸਾਰੇ ਚੁੱਪ ਕਰੋ ਤੂੰ ਇਕੱਲਾ ਬੋਲ, ਦੱਸੋ ਜੇ ਕਹੀਏ ਵੀ ਲੈ ਵੀ ਹੁਣ ਬੋਲ ਇਕੱਲਾ ਹੀ ਬੋਲ, ਤੇ ਕਿੰਨੀ ਸੰਗਤ ਇਕੱਲਾ ਦੇ ਬੋਲਦਾ, ਅੱਛਾ ਜੇ ਸਾਰੇ ਬੋਲਣਗੇ ਫਿਰ ਬੰਦਾ ਬੋਲਦਿਆਂ ਵੱਲ ਵੇਖ ਕੇ ਬੋਲ ਲੈਂਦਾ, ਬਾਕੀ ਵੀ ਬੋਲ ਰਹੇ ਨੇ ਚੱਲ ਮੈਂ ਵੀ ਬੋਲ ਲੈਂਦਾ ਹੁੰਦਾ ਨਾ, ਇਹ ਸਾਡਾ ਸੁਭਾਅ ਹੈ, ਅਸੀਂ ਰੀਸ ਕਰਦੇ ਹਾਂ, ਸਾਰੇ ਖੂਹ ਚ ਡਿੱਗਣ ਲੱਗੇ ਨੇ ਚੱਲ ਫਿਰ ਮੈਂ ਵੀ ਡਿੱਗ ਜਾਂਦਾ, ਜਦੋਂ ਲੋਕੀ ਸੁਧਰਨ ਲੱਗ ਜਾਣ ਫਿਰ ਕਹਿੰਦੇ ਨੇ ਅੱਛਾ ਉਹ ਵੀ ਸੁਧਰ ਗਿਆ ਚੱਲ ਫਿਰ ਮੈਂ ਵੇਖ ਕੇ ਚੱਲ ਫਿਰ, ਤਾਂ ਹੀ ਮੈਂ ਕਹਿੰਦਾ ਹੁੰਦਾ ਵੀ ਸੰਗਤ ਕਰੀਏ ਵੇਖੀਏ, ਜਦੋਂ ਨਾ ਵੇਖਿਓ ਮੈਂ ਕਹਿੰਦਾ ਨਾ ਮੰਥਲੀ ਪ੍ਰੋਗਰਾਮ ਕਰਿਆ ਕਰੀਏ, ਮੰਥਲੀ ਪ੍ਰੋਗਰਾਮ ਤੇ ਸਾਰੇ ਰਲਿਆ ਕਰੀਏ, ਜਦੋਂ ਵੇਖਣਾ ਅੱਛਾ ਅੱਛਾ 10,000 ਬੰਦਾ ਬੈਠਾ ਇੰਨੇ ਆਪਾਂ, ਫਿਰ ਬੰਦਾ ਤੁਰ ਪੈਂਦਾ, ਜ਼ਿਆਦਾਤਰ ਲੋਕੀ ਆਲੇ ਦੁਆਲੇ ਵੇਖ ਕੇ ਫਿਰ ਤੁਰਦੇ ਆ, ਕਈ ਬੰਦੇ ਬੋਲਣ ਤੋਂ ਪਹਿਲਾਂ ਆਲੇ ਦੁਆਲੇ ਵੇਖਦੇ ਵੀ ਮੈਂ ਇਕੱਲੇ ਹੀ ਨਹੀਂ ਬੋਲੀ ਜਾਂਦਾ ਵੀ ਬੋਲ ਰਹੇ ਨੇ ਕਿ ਨਹੀਂ, ਆਲੇ ਦੁਆਲੇ ਬੋਲਣ ਤੋਂ ਪਹਿਲਾਂ ਆਲੇ ਦੁਆਲੇ ਵੇਖਦੇ ਵੀ ਜੇ ਇਹ ਬੋਲ ਰਿਹਾ ਤਾਂ ਬੋਲੂ, ਸਹੀ ਗੱਲ ਹੈ, ਠੀਕ ਰਾਹ ਤੁਰਨ ਵੇਲੇ ਵੀ ਲੋਕ ਵੇਖਦੇ ਵੀ ਬਾਕੀ ਵੀ ਤੁਰਦੇ ਹੈ ਕਿ ਨਹੀਂ, ਕਿਤੇ ਮੈਂ ਇਕੱਲਾ ਹੀ ਨਾ ਅੱਗੇ ਲੰਘ ਜਾ ਕਿਤੇ, ਇਹ ਸੋਚਦੇ ਆ ਜਦੋਂ ਵੇਖਦੇ ਆ ਵੀ ਅੱਛਾ ਆਪਾਂ ਤੇ ਵਾਹਵਾ ਆ, ਫਿਰ ਬੰਦਾ ਤੁਰ ਪੈਂਦਾ। ਹਾਂ ਫਿਰ ਕੋਈ ਤਕੜਾ ਹੀ ਹਿੰਮਤੀ ਹੋਵੇ ਤੁਹਾਡੇ ਚ ਬੈਠਾ, ਜ਼ਿਆਦਾ ਹੀ ਉਹਨੂੰ ਐਂ ਹੋਵੇ ਵੀ ਸੁਰ ਪੱਕੀ ਹੈ ਕੋਈ ਪਰਵਾਹ ਨਹੀਂ, ਉਹ ਫਿਰ ਨਹੀਂ ਡਰੇਗਾ, ਉਹ ਕੋਲ ਭਰੋਸਾ ਹੋਵੇ ਉਹਨੇ ਕੱਲੇ ਨੇ ਬੋਲਣਾ, ਕੱਲਾ ਹੀ ਜ਼ੋਰ ਲਾ ਕੇ ਬੋਲ ਦੂ ਨਾ। ਤਾਂ ਕਰਕੇ ਇਹ ਇਹਦਾ ਅਰਥ ਇਹ ਹੈ ਵੀ ਸ਼ੈਲ ਲੰਘੇਂਦੇ ਪਾਰ ਗੋਰੀ ਮਨ ਧੀਰਿਆ, ਕੰਚਨ ਬੰਨੇ ਪਾਸੇ ਕਲਵਤ ਚੀਰਿਆ। ਨੌਜਵਾਨਾਂ ਨੂੰ ਵੇਖ ਕੇ, ਹਿੰਮਤੀਆਂ ਨੂੰ ਵੇਖ ਕੇ, ਗੁਰਮੁਖਾਂ ਨੂੰ ਵੇਖ ਕੇ ਕਈ ਵਿਗੜੇ ਹੋਏ ਸੁਧਰ ਜਾਂਦੇ ਆ, ਉਹ ਵੀ ਵੇਖ ਉਹਦਾ ਜੀਵਨ ਕਿੰਨਾ ਵਧੀਆ ਬਣ ਗਿਆ, ਉਹਨਾਂ ਦੇ ਘਰਾਂ ਚ ਹਾਸੇ ਖੁਸ਼ੀਆਂ ਖੇਡ ਆ ਗਏ, ਉਹਦੀ ਜ਼ਿੰਦਗੀ ਵਿੱਚ ਕਿੰਨਾ ਬਦਲਾਵ ਆ ਗਿਆ, ਕਿੰਨਾ ਵਧੀਆ ਹੋ ਗਿਆ। ਕਈ ਖੜੇ ਰਹਿ ਗਏ ਮਾਇਆ ਵਾਲੇ ਪਾਸੇ, ਉਹਨਾਂ ਦੇ ਦਿਮਾਗ ਤੇ ਉਹੀ ਚੀਜ਼ਾਂ ਪੁੱਠੀਆਂ ਸਿੱਧੀਆਂ ਹਾਵੀ ਰਹੀਆਂ, ਸੁਣੋ ਹਾਵੀ ਰਹਿ ਗਈਆਂ, ਇਮੋਸ਼ਨ ਇੱਕ ਹਾਵੀ ਰਹਿ ਜਾਂਦਾ, ਇੱਕ ਇਮੋਸ਼ਨ ਦਾ ਦਬਦਬਾ ਰਹਿ ਗਿਆ ਦਿਮਾਗ ਦੇ ਉੱਤੇ, ਉਹ ਕਹਿੰਦੇ ਰਹਿ ਗਏ ਖਾਲੀ। ਪਰ ਜਿਹੜੇ ਬੰਦੇ ਸਮਝਦਾਰਾਂ ਮਗਰ ਲੱਗ ਕੇ ਸਮਝਦਾਰ ਬਣ ਗਏ, ਪਾਰ ਲੰਘ ਗਏ। ਫਿਰ ਕਹਿ ਰਿਹਾ ਛੈਲ ਲੰਘੇਂਦੇ ਪਾਰ ਗੋਰੀ ਮਨ, ਸੁਣੋ ਦੋਨੇ ਪੰਕਤੀਆਂ ਕੱਢੀਆਂ।
ਛੈਲ ਲੰਘੇਂਦੇ ਪਾਰ ਗੋਰੀ ਮਨ ਧੀਰੇ, ਕੰਚਨ ਬੰਨੇ ਪਾਸੇ ਕਲਵਤ ਚੀਰਿਆ।
ਕਈ ਕੰਚਨ ਵਾਲੇ ਪਾਸੇ, ਮਤਲਬ ਸੋਨੇ ਵਾਲੇ ਪਾਸੇ, ਮਤਲਬ ਮਾਇਆ ਵਾਲੇ ਪਾਸੇ ਲੱਗੇ ਰਹੇ, ਚੀਰੇ ਗਏ, ਹਾਵੀ ਰਹੀਆਂ ਜਿਨ੍ਹਾਂ ਦੇ ਚੀਜ਼ਾਂ। ਉਹ ਨਹੀਂ 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 ਨਹੀਂ, ਬੱਚੇ 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 ਬੱਚੇ, ਬਸ ਪੈਸਾ ਹੀ ਪੈਸਾ, ਪੈਸਾ ਹੀ ਪੈਸਾ, ਪੈਸਾ ਹੀ ਪੈਸਾ, ਹਾਵੀ ਹੋ ਗਿਆ, ਚੀਰੇ ਗਏ, ਕੱਖ ਨਹੀਂ ਖੱਟਿਆ ਜ਼ਿੰਦਗੀ ਵਿੱਚ। ਪਰ ਕਈ ਬੰਦੇ ਵੇਖਿਆ ਸਮਝਦਾਰ ਬਣ ਗਏ, ਚੱਲ ਮੈਂ ਵੀ ਚੜ ਜਾ ਵੇੜੇ, ਉਹਦੇ ਵੱਲ ਵੇਖ ਕੇ ਚੱਲ ਮਨਾ, ਉਹ ਵੀ ਤਾਂ ਤੁਰਿਆ ਹੀ ਹੈ, ਇੱਕ ਦੂਜੇ ਦੀ ਰੀਸ ਵਿੱਚ ਚੱਲਦੇ ਚੱਲਦੇ ਪਹੁੰਚ ਗਏ, ਇੱਕ ਦੂਜੇ ਵੱਲ ਵੇਖ ਕੇ ਅਸਰ ਹੋ ਰਿਹਾ। ਤਾਂ ਕਰਕੇ ਵੇਖ ਆਲੇ ਦੁਆਲੇ ਕਹਿੰਦੇ ਜਿਹੜੇ ਤੁਰ ਰਹੇ ਨੇ ਉਹਨਾਂ ਵੱਲ ਵੇਖ ਕੇ, ਹਾਂਜੀ
ਸ਼ੇਖ ਹੋਇਆ ਤੀ ਜਗ ਨਾ ਕੋਈ ਫਿਰ ਰਹਿਆ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਏ।
ਵਾਹ ਵਾਹ, ਸਮਝ ਸਿੱਧੀ ਆ ਰਹੀ ਹੈ, ਇੱਥੇ ਸਦਾ ਕੋਈ ਬੈਠ ਨਹੀਂ ਰਿਹਾ, ਜਿਹੜੇ ਆਸਣ ਤੇ ਅਸੀਂ ਬੈਠੇ ਹਾਂ ਇਸ ਆਸਣ ਤੇ ਬੜੇ ਬੈਠ ਗਏ, ਜਿਹੜੇ ਰੁਤਬਿਆਂ ਤੇ ਅਸੀਂ ਬੈਠੇ ਹਾਂ ਰੁਤਬਿਆਂ ਤੇ ਪਹਿਲਾਂ ਵੀ ਕੋਈ ਬੈਠ ਚੁੱਕਿਆ ਹੈ। ਬਹੁਤ ਕੁਛ ਇੱਥੇ ਬੜੇ ਬੜੇ ਰਾਜੇ ਮਹਾਰਾਜੇ ਆਏ ਹੈ, ਸਭ ਚਲੇ ਗਏ, ਇਹ ਆਸਣਾਂ ਦੇ ਉੱਤੇ ਕੱਲ ਕਿਸੇ ਹੋਰ ਨੇ ਬੈਠਣਾ, ਇਹ ਆਉਂਦਾ ਜਾਂਦਾ ਰਹਿੰਦਾ। ਜਦੋਂ ਵੇਖੋ ਇੱਕ ਟਾਈਮ ਹੁੰਦਾ ਹੈ ਨਾ, ਇੱਕ ਸਮਾਂ, ਹੁਣ ਭਾਦਰੋਂ ਚੱਲ ਰਹੀ ਹੈ ਜੀ, ਹੁਣ ਸਾਵਣ ਚੜ੍ਹਨਾ ਹੈ ਨਾ, ਸਾਉਣ ਦਾ ਮਹੀਨਾ ਚੜ੍ਹਨਾ, ਤੇ ਸਾਵਣ ਵਿੱਚ ਬਰਸਾਤਾਂ ਹੁੰਦੀਆਂ, ਅੱਸੂ ਦੇ ਵਿੱਚ ਮੌਸਮ ਠੰਡਾ ਹੋ ਜਾਂਦਾ, ਪੋਹ ਵਿੱਚ ਪਾਲਾ ਪੈਂਦਾ, ਕੱਕਰ ਪੈਂਦਾ, ਹਰ ਚੀਜ਼ ਆਉਂਦੀ ਜਾਂਦੀ ਰਹਿੰਦੀ ਹੈ, ਮੌਸਮ ਆਉਂਦੇ ਨੇ ਜਾਂਦੇ ਨੇ, ਮੌਸਮ ਬਦਲਦੇ ਨੇ। ਇੱਥੇ ਫਿਰ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਕੱਤਕ ਦੇ ਮਹੀਨੇ ਵਿੱਚ, ਸੁਣਿਓ ਧਿਆਨ ਨਾਲ, ਕੱਤਕ ਦੇ ਮਹੀਨੇ ਵਿੱਚ ਕੂੰਜਾਂ ਆਉਂਦੀਆਂ ਨੇ, ਕੂੰਜਾਂ ਕੱਤਕ ਦੇ ਮਹੀਨੇ ਵਿੱਚ ਆਉਂਦੀਆਂ ਨੇ, ਕੱਤਕ ਦੇ ਮਹੀਨੇ ਵਿੱਚ ਆਂਡੇ ਦੇ ਕੇ ਆਉਂਦੀਆਂ ਨੇ, ਜ਼ਿਆਦਾ ਕੂੰਜਾਂ ਕੱਤਕ ਦੇ ਮਹੀਨੇ ਚ ਦਿਸਣਗੀਆਂ। ਪੂਰੀਆਂ ਪੰਕਤੀਆਂ ਸੁਣ ਲਿਓ, ਹਾਂਜੀ
ਕੱਤਕ ਕੂੰਜਾਂ ਚੇਤ ਦਾ ਸਾਵਣ ਬਿਜਲੀਆਂ, ਸਿਆਲੇ ਸੋਹੰਦੀਆਂ ਫਿਰ ਗੱਲ ਬਾਹੜੀਆਂ।
ਕਹਿੰਦੇ ਕੱਤਕ ਦੇ ਮਹੀਨੇ ਵਿੱਚ ਕੂੰਜਾਂ ਆਉਂਦੀਆਂ ਨੇ, ਚੇਤ ਦੇ ਮਹੀਨੇ ਵਿੱਚ ਜੰਗਲਾਂ ਚ ਅੱਗ ਲੱਗਦੀ ਹੈ, ਚੇਤ ਦੋ ਕਹਿੰਦੇ ਅੱਗ ਲੱਗਦੀ ਹੈ, ਸਾਵਣ ਬਿਜਲੀਆਂ, ਸੌਣ ਦਾ ਮਹੀਨਾ ਜਦੋਂ ਬਿਜਲੀਆਂ ਲਿਸ਼ਕਦੀਆਂ ਨੇ, ਸਿਆਲੇ ਸੋਹੰਦੀਆਂ ਫਿਰ ਗੱਲ ਬਾਹੜੀਆਂ। ਪਤੀ ਪਤਨੀ ਉਹ ਵੀ ਇੱਕ ਟਾਈਮ ਹੈ, ਇੱਕ ਸਿਆਲ ਹੈ, ਇੱਕ ਮੌਸਮ ਹੈ, ਉਹ ਬਾਹਾਂ ਦੀ ਗੱਲ ਜਿੱਥੇ ਉਹ ਕਰਦੇ ਆ, ਕਹਿੰਦੇ ਉਹ ਵੀ ਇੱਕ ਸਮਾਂ ਹੀ ਹੈ ਨਾ, ਇੱਕ ਟਾਈਮ ਹੀ ਹੈ, ਸਦਾ ਹੀ ਥੋੜਾ, ਸਦਾ ਹੀ ਬਿਜਲੀਆਂ ਨਹੀਂ ਲਿਸ਼ਕਦੀਆਂ, ਸਦਾ ਹੀ ਕੂੰਜਾਂ ਨਹੀਂ ਆਉਂਦੀਆਂ, ਸਦਾ ਹੀ ਅੱਗਾਂ ਨਹੀਂ ਲੱਗਦੀਆਂ, ਤੇ ਸਦਾ ਹੀ ਗਲ ਵਿੱਚ ਬਾਹਾਂ ਨਹੀਂ ਪਾਈ ਰੱਖਦੀਆਂ। ਉਹ ਵੀ ਇੱਕ ਟਾਈਮ, ਇੱਕ ਸਮਾਂ। ਸਿਆਲੇ ਸਿਆਲ ਵਿੱਚ ਸਿਆਲੇ ਸੋਹਦੀਆਂ, ਫਿਰ ਗੱਲ ਬਾਹਣੀ। ਟਾਈਮ ਹੁੰਦਾ, ਇੱਕ ਸਮਾਂ ਹੁੰਦਾ। ਅੱਗੇ
ਚੱਲੇ ਚੱਲਣ ਹਾਰ ਵਿਚਾਰਾ ਨੇ ਮਨੋ ਗੰਢਿੰਦਿਆਂ ਛੇਵਾਂ ਤੋੜਦਿਆਂ ਇੱਕ ਖਿਨੋ।
ਸਾਰੇ ਚੱਲ ਰਹੇ ਨੇ ਵਾਰੀ ਵਾਰੀ ਸਿਰ, ਤੇ ਸਰੀਰ ਨੂੰ ਗੰਢਦਿਆਂ, ਸਰੀਰ ਨੂੰ ਬਣਾਉਂਦਿਆਂ 6 ਮਹੀਨੇ ਲੱਗਦੇ ਆ। 6 ਮਹੀਨੇ ਵਿੱਚ ਸਰੀਰ ਮਾਂ ਦੇ ਢਿੱਡ ਵਿੱਚ ਕੰਪਲੀਟ ਹੋ ਜਾਂਦਾ, ਬਣ ਜਾਂਦਾ। 6 ਮਹੀਨੇ ਇਸ ਸਰੀਰ ਨੂੰ ਘੜਨ ਤੇ ਕੁਦਰਤ ਨੂੰ ਲੱਗਦੇ ਆ 6 ਮਹੀਨੇ, ਪਰ ਟੁੱਟਣ ਤੇ ਕਿੰਨਾ ਟਾਈਮ ਲੱਗਦਾ? ਇੱਕ ਖਿੰਨ ਲੱਗਦਾ, ਇੱਕ ਖੈਨ। ਤਾਂ ਕਰਕੇ ਕਹਿੰਦੇ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ, ਕਹਿੰਦੇ ਤੂੰ ਤਿਆਰੀ ਰੱਖ। ਬੜੇ ਆਏ ਆ, ਬੜੇ ਗਏ ਆ, ਤੇਰੇ ਨਾਲ ਦੇ ਬੜੇ ਤੁਰ ਗਏ। ਲਓ ਗੱਜ ਕੇ ਇੱਕ ਵਾਰ ਬੋਲ ਲੈਣਾ ਸੰਗਿਓ, ਨਾ ਸਾਰੇ ਬੋਲ ਰਹੇ ਨੇ, ਨਾਲ ਹੀ ਬੋਲ ਲਿਓ।
ਤੇਰੇ ਤੁਰ ਗਏ ਨੇ ਨਾਲ ਦੇ ਸਾਥੀ, ਤੂੰ ਵੀ ਮਨਾ ਕਰ ਲੈ ਤਿਆਰੀਆਂ। ਤੇਰੇ ਤੁਰ ਗਏ ਨੇ ਨਾਲ ਦੇ, ਤੂੰ ਵੀ ਮਨਾ ਕਰ ਲੈ ਤਿਆਰੀਆਂ। ਲੱਗ ਗਏ ਜਿੱਤੇ ਦੀ ਤੇਰੇ ਸੱਚੀ ਸਾਥੀ ਨਾਲ ਦੇ, ਲੱਗ ਗਏ ਜਿੱਤੇ ਤੇਰੇ ਸੱਚੀ ਸਾਥੀ ਨਾਲ ਦੇ, ਲੱਗ ਗਏ ਜਿੱਤੇ ਤੇਰੇ ਸੱਚੀ ਸਾਥੀ ਨਾਲ
ਬੜੇ ਹੋਏ।
ਲੱਗ ਗਏ ਜਿੱਤੇ
ਜਾਣਾ ਸਭ ਨੂੰ ਪੈਣਾ। 6 ਮਹੀਨੇ ਜਿਸ ਸਰੀਰ ਨੂੰ ਲੱਗਦੇ ਆ ਬਣਾਉਣ ਤੇ, ਟੁੱਟਣ ਤੇ ਖਿੰਨ ਨਹੀਂ ਲੱਗਦਾ। ਅਗਲੀ ਪੰਕਤੀ ਲਾਸਟ।
ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸਹੇ।
ਕਹਿੰਦੇ ਜ਼ਮੀਨ ਅਸਮਾਨ ਨੂੰ ਪੁੱਛਦੀ ਹੈ ਕਿੱਧਰ ਗਏ ਉਹ ਮਲਾਹ ਖੇਵਟ ਕਿੱਧਰ ਗਏ, ਕਿੱਧਰ ਗਏ ਮਲਾਹ ਜਿਹੜੇ ਸੈਂਕੜਿਆਂ ਨੂੰ ਹਜ਼ਾਰਾਂ ਨੂੰ ਪਾਰ ਲਾਉਂਦੇ ਸੀ, ਕਿੱਧਰ ਗਏ ਉਹ ਚੌਧਰੀ ਜਿਹੜੇ ਕਹਿੰਦੇ ਸੀ ਸਾਡੇ ਸਿਰ ਤੇ ਇੰਨੀ ਦੁਨੀਆ ਤੁਰੀ ਫਿਰਦੀ ਹੈ। ਮਲਾਹ ਕਹੀਏ ਚੌਧਰੀ ਆਗੂ ਜਿਨ੍ਹਾਂ ਨੂੰ ਲੱਗਦਾ ਸੀ ਕਿ ਮੈਂ ਨਾ ਹੋਵਾਂ ਤੇ ਦੁਨੀਆ ਖਤਮ ਹੋ ਜਾਏਗੀ, ਕਹਿੰਦੇ ਜ਼ਮੀਨ ਅਸਮਾਨ ਨੂੰ ਪੁੱਛਦੀ ਹੈ ਕਿੱਥੇ ਗਏ ਭਲਾ। ਸੋਚੋ ਜਰਾ ਆਪਣੇ ਦਾਦਿਆਂ ਵੇਲੇ ਜਿੰਨੇ ਆਪਣੇ ਦਾਦੇ ਪੜਦਾਦੇ ਸੀ ਲਾ ਲਓ, ਪੜਦਾਦਿਆਂ ਚ ਜਾਓ, ਕਈਆਂ ਦੇ ਦਾਦੇ ਹੋਣਗੇ ਪੜਦਾਦੇ ਨਹੀਂ ਹੋਣੇ, ਕਈਆਂ ਦੇ ਪੜਦਾਦੇ ਹੋਣਗੇ ਉਹਨਾਂ ਦੇ ਗਾਂ ਦਾਦੇ ਨਹੀਂ ਹੋਣੇ, ਸਭ ਚਲੇ ਗਏ। ਤੇ ਜਿਹੜਾ ਉਹ ਸਮਾਂ ਸੀ ਉਦੋਂ ਜ਼ਮੀਨ ਵੀ ਆਹੀ ਸੀ ਤੇ ਆਸਮਾਨ ਵੀ ਆਹੀ ਸੀ। ਜ਼ਮੀਨ ਵੀ ਉਹੀ ਹੈ, ਅਸਮਾਨ ਵੀ, ਆਸਮਾਨ ਵੀ ਉਹੀ ਹੈ, ਪਰ ਵਿੱਚ ਬੰਦੇ ਬਦਲ ਗਏ। ਆਪਾਂ ਇੱਥੇ ਫਿਰਦੇ ਹਾਂ, ਮੰਨ ਲਓ ਮੈਂ ਉਧਰੋਂ ਆਇਆ, ਹੁਣ ਮੈਂ ਆਪਾਂ ਜਾਵਾਂਗੇ, ਇੱਥੇ ਆਪਾਂ ਚੌੜੇ ਹੋ ਕੇ ਫਿਰਦੇ ਹਾਂ ਨਾ, ਤੇ ਜਦੋਂ ਆਪਾਂ ਨਾ ਹੋਏ ਤੇ ਫਿਰ ਜ਼ਮੀਨ ਤੇ ਅਸਮਾਨ ਨੂੰ ਪੁੱਛਣਾ ਵੀ ਕਿੱਧਰ ਗਏ, ਆਪਾਂ ਦੋਵੇਂ ਤੇ ਇੱਥੇ ਹੀ ਆ, ਚਲੇ ਗਏ ਕਿ ਨਹੀਂ। ਬੜੇ ਬੜੇ ਚੌਧਰੀ, ਵੱਡੇ ਵੱਡੇ ਰਾਜੇ, ਮਹਾਰਾਜੇ, ਬਾਦਸ਼ਾਹ ਇੱਥੇ ਆਏ ਤੇ ਚਲੇ, ਦੋਵੇਂ ਪੰਗਤੀਆਂ ਫਿਰ।
ਜਿੰਨੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ।
ਇੱਥੇ ਕਿੰਨੇ ਹੀ ਆਏ ਤੇ ਕਿੰਨੇ ਹੀ ਚਲੇ ਗਏ, ਪੂਰਾਂ ਦੇ ਪੂਰ ਆਏ ਤੇ ਪੂਰਾਂ ਦੇ ਪੂਰ ਇੱਥੋਂ ਚਲੇ ਗਏ, ਇੱਕ ਨਾ ਇੱਕ ਦਿਨ ਸਾੜ ਦਿੱਤੇ ਗਏ, ਕਿਸੇ ਨੂੰ ਸਾੜ ਦਿੱਤਾ ਗਿਆ, ਕਿਸੇ ਨੂੰ ਦੱਬ ਦਿੱਤਾ ਗਿਆ। ਮੁਸਲਮਾਨਾਂ ਨੇ ਦੱਬ ਦਿੱਤੇ ਤੇ ਹਿੰਦੂ ਮਤ ਵਿੱਚ ਸਾੜ ਦਿੱਤਾ ਜਾਂਦਾ, ਸਾੜ ਦਿਓ ਦੱਬ ਦਿਓ, ਸਿੱਖ ਧਰਮ ਵਿੱਚ ਸਾੜਿਆ ਜਾਂਦਾ ਕਿ ਦੱਬਿਆ ਜਾਂਦਾ, ਸਾੜਿਆ ਜਾਂਦਾ ਹੈ। ਸਾਡੇ ਤੇ ਹਿੰਦੂ ਧਰਮ ਦਾ ਜ਼ਿਆਦਾ ਪ੍ਰਭਾਵ ਹੈ ਸਿੱਖਾਂ ਵਿੱਚ, ਪਰ ਗੁਰੂ ਸਾਹਿਬ ਨੂੰ ਪੁੱਛ ਕੇ ਵੇਖੋ, ਕਹਿੰਦੇ ਤੁਹਾਡੀ ਮਰਜ਼ੀ ਹੈ, ਭਾਵੇਂ ਸਾੜ ਦਿਓ ਭਾਵੇਂ ਦੱਬ ਦਿਓ ਕੋਈ ਫਰਕ ਨਹੀਂ ਪੈਂਦਾ। ਜਦੋਂ ਸਰੀਰ 'ਚ ਜਿੰਦ ਨਹੀਂ ਰਹੀ ਫਿਰ ਸਾੜਤਾ ਦੱਬਤਾ ਕੋਈ ਫਰਕ ਨਹੀਂ, ਤੁਹਾਡੀ ਕੀ ਮਰਿਆਦਾ ਤੁਸੀਂ ਦੇਖਦੇ। ਏਦਾਂ ਨਹੀਂ ਸਪਸ਼ਟ ਲਿਖਿਆ ਵੀ ਬੰਦੇ ਨੂੰ ਸਾੜਨਾ ਹੀ ਚਾਹੀਦਾ ਕਿ ਦੱਬਣਾ ਚਾਹੀਦਾ, ਇਹ ਕਿਤੇ ਨਹੀਂ ਲਿਖਿਆ ਵੀ ਦੱਬਣਾ ਹੀ ਚਾੜਨਾ ਚਾਹੀਦਾ ਜਾਂ ਸਾੜਨਾ ਹੀ ਚਾਹੀਦਾ, ਇਹ ਗੁਰਬਾਣੀ 'ਚ ਕਿਤੇ ਨਹੀਂ ਆਉਂਦਾ। ਉਹ ਕਹਿੰਦੇ ਸਰੀਰ ਨੂੰ ਭਾਵੇਂ ਦੱਬ ਦਿਓ ਭਾਵੇਂ ਸਾੜ ਦਿਓ ਕੋਈ ਫਰਕ ਨਹੀਂ ਪੈਂਦਾ। ਤਾਂ ਕਰਕੇ ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ, ਇੱਕ ਦਿਨ ਸਰੀਰ ਨੇ ਸੜ ਜਾਣਾ ਤੇ ਜਿੰਦ ਉਲਾਮੇ ਹੀ ਖੱਟਦੀ ਹੈ ਪੁੱਠੇ ਸਿੱਧੇ ਕੰਮ ਕਰਕੇ। ਸੌ ਉਲਾਮੇ ਦਿਨ ਹੈਗੇ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇ। ਸਾਰੀ ਜ਼ਿੰਦਗੀ ਉਲਾਮੇ ਨਾ ਖੱਟੀਏ, ਲਾਹ ਲਈਏ ਆਪਣੇ ਵਿਚਾਰਾਂ ਤੇ ਕਾਬੂ ਰੱਖੀਏ, ਹਾਵੀ ਨਾ ਹੋਣ ਦਈਏ, ਅਵੇਅਰ ਹੋ ਕੇ ਜਾਗ ਕੇ ਅੱਖਾਂ ਖੋਲ ਕੇ ਜ਼ਿੰਦਗੀ ਜੀਵੀਏ, ਅੱਖਾਂ ਖੋਲੀਏ ਬਾੜੀਆਂ ਜੀਆਂ ਕੈਮ ਹੋਈ। ਬਾਬਾ ਫਰੀਦ ਸਾਹਿਬ ਜੀ ਦਾ ਇਹ ਸੁਨੇਹਾ ਹੈ, ਸਦਾ ਕੰਮ ਆਉਣ ਵਾਲਾ ਹੈ ਸ਼ਬਦ, 12ਵੀਂ ਸਦੀ ਵਿੱਚ ਬਾਬਾ ਫਰੀਦ ਸਾਹਿਬ ਹੋਏ। ਵੇਖੋ 800 ਸਾਲ 900 ਸਾਲ ਬੀਤਣ ਤੋਂ ਬਾਅਦ ਵੀ ਅੱਜ ਵੀ ਇਹ ਸ਼ਬਦ ਉਵੇਂ ਦੇ ਉਵੇਂ ਸੱਚ ਨੇ, ਸੱਚ ਤੇ ਸਦਾ ਹੀ ਸੱਚ ਰਹਿੰਦਾ, ਕਈ ਯੁੱਗਾਂ ਬਾਅਦ ਵੀ ਸੱਚ ਹੀ ਰਹੇ। ਤਾਂ ਕਰਕੇ ਆਪਣੇ ਵਿਚਾਰਾਂ ਤੇ ਕਾਬੂ ਪਾ ਲਓ। ਆਜ ਮਲਾਵਾ ਸੇਖ ਫਰੀਦ, ਟੱਕ ਗੁੰਜਣੀਆਂ ਮਨੋ ਅਨਚਿੰਤ।
ਕੱਲ ਦਾ ਦੀਵਾਨ ਹੋਏਗਾ, ਐਤਵਾਰ ਹੈ ਤੇ ਜਿਹੜੀ ਸੰਗਤ ਆਈ ਹੋਈ ਹੈ ਠਹਿਰੇ ਹੋਏ ਨੇ, ਬੜੇ ਵੀਰ ਸ਼ੁੱਕਰਵਾਰ ਸ਼ਨੀਵਾਰ ਆ ਜਾਂਦੇ ਠਹਿਰਦੇ, ਐਤਵਾਰ ਦਾ ਦੀਵਾਨ ਸੁਣ ਕੇ ਫਿਰ ਉਹ ਚਾਲਾ ਪਾਉਂਦੇ। ਸਭ ਨੂੰ ਬੇਨਤੀ ਹੈ ਕੱਲ ਦੁਪਹਿਰ ਦਾ ਦੀਵਾਨ ਹੋਏਗਾ, ਸਾਰਿਆਂ ਨੇ ਆਨੰਦ ਲੈਣਾ। ਅੱਜ ਕੱਲ ਵੈਦਰ ਬਦਲਦਾ ਰਹਿੰਦਾ, ਥੋੜੀ ਜਿਹੀ ਸਿਹਤ ਡਾਵਾਂ ਡੋਲ ਜੀ ਸੀ ਕੱਲ ਅੱਜ ਵੀ, ਪਰ ਆਪਾਂ ਆਪਣੇ ਆਪ ਨੂੰ ਕਾਇਮ ਰੱਖਣਾ ਹੀ ਹੈ। ਮੈਂ ਸਟੇਜ ਤੇ ਗੱਲ ਹਮੇਸ਼ਾ ਕਰਦਾ ਹੁੰਦਾ ਵੀ ਜਦੋਂ ਕਾਇਮ ਰੱਖਣਾ ਹੈ ਬਸ ਚੜ੍ਹਦੀ ਕਲਾ ਚ ਰਹਿਣਾ। ਅੱਜ ਇੱਦਾਂ ਕੱਲ ਇੱਦਾਂ ਪਰਸੋਂ ਇੱਦਾਂ, ਉਤਰਾ ਚੜਾ ਚੱਲਦੇ ਰਹਿੰਦੇ ਜ਼ਿੰਦਗੀ ਵਿੱਚ। ਆਪਣੇ ਆਪ ਨੂੰ ਹੌਸਲੇ ਚ ਰੱਖੀਏ, ਕਾਇਮ ਹਮੇਸ਼ਾ ਇਸ ਗੱਲ ਨੂੰ ਰਿਪੀਟ ਕਰੀਦਾ, ਬਾਰ 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 ਰਿਪੀਟ ਕਰਦਾ ਰਹਿੰਦਾ ਕਰਦਾ ਰਹਿੰਦਾ ਕਰਦਾ ਰਹਿੰਦਾ ਵੀ ਅਸਰ ਹੋ ਜਾਏ ਸਾਡੇ ਮਨ। ਨਸ਼ਾ ਬਣ ਗਿਆ ਨਸ਼ਾ ਨਸ਼ਾ, ਜਿਹੜੀ ਗੱਲ ਦੁਹਰਾਈ ਜਾਂਦੀ ਹੈ ਉਹ ਮੰਤਰ ਬਣ ਜਾਂਦੀ ਹੈ। ਨੋਟ ਕਰਿਓ, ਦੁਹਰਾ ਦੇ ਨਾਲ ਮੰਤਰ ਬਣ ਜਾਂਦੀ ਹੈ ਗੱਲ। ਕਿਵੇਂ? ਚਾਹ 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 ਤਿੰਨ ਵਾਰੀ ਪੀਤੀ, ਤਿੰਨ ਵਾਰੀ ਚਾਹ, ਤਿੰਨ ਵਾਰੀ ਚਾਹ, ਤਿੰਨ ਵਾਰੀ ਚਾਹ, ਤਿੰਨ ਵਾਰੀ ਚਾਹ, ਉਹ ਤਿੰਨ ਵਾਰੀ ਪੀਣ ਕਰਕੇ ਮੰਤਰ ਬਣ ਗਈ, ਦੁਹਰਾਉਣ ਕਰਕੇ ਛੱਡਣੀ ਔਖੀ ਹੋ ਗਈ। ਦੁਹਰਾਉਂਦੇ ਰਹੇ ਨੇ, ਸਿਗਰਟ ਬੰਦੇ ਨੇ ਸਿਗਰਟ ਉਦੋਂ ਵੀ ਉਹ ਛੱਡਣੀ ਔਖੀ ਹੈ, ਕਿਉਂਕਿ ਸਿਗਰਟ ਦਿਨ ਵਿੱਚ ਦਸ ਦਸ ਪੀਤੀਆਂ, ਬਾਰਾਂ ਬਾਰਾਂ ਪੀਤੀਆਂ, ਚੌਵੀ ਚੌਵੀ ਪੀਤੀਆਂ, ਉਹ ਸਿਗਰਟ ਜਿਹੜੀ ਦੁਹਰਾ ਦੁਹਰਾ ਕੇ ਦਿਮਾਗ ਦੇ ਵਿੱਚ ਉਹਦਾ ਅਸਰ ਹੋ ਗਿਆ, ਛੱਡਣੀ ਔਖੀ ਹੋ ਜਾਂਦੀ। ਜਿਹੜੀ ਚੀਜ਼ ਅਸੀਂ ਦੁਹਰਾਉਂਦੇ ਰਹਿੰਦੇ ਹਾਂ ਦੁਹਰਾਉਂਦੇ ਰਹਿੰਦੇ ਹਾਂ, ਉਹ ਮੰਤਰ ਬਣ ਜਾਂਦੀ ਹੈ, ਸਾਡਾ ਮਨ ਲੱਗ ਜਾਂਦਾ ਉਸ ਚੀਜ਼ ਦੁਹਰਾਉਣੀ ਹੈ ਜਿਹੜੀ। ਤਾਂ ਤਾਂ ਕਰਕੇ ਆਪਾਂ ਇੱਕ ਗੱਲ ਰਿਪੀਟ ਕਰਦਾ ਮੈਂ, ਕਾਇਮ ਰਹਿਣਾ ਚੜ੍ਹਦੀ ਕਲਾ ਚ, ਹਮੇਸ਼ਾ ਕਾਇਮ ਰਹਿਣਾ। ਮੈਂ ਦੁਹਰਾ ਰਿਹਾ ਬਾਰ 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 ਵੀ ਸਾਡੇ ਦਿਮਾਗ ਲਈ ਇਹ ਮੰਤਰ ਬਣ ਜਾਏ, ਅਸੀਂ ਚੜ੍ਹਦੀ ਕਲਾ ਚ ਰਹੀਏ, ਹਮੇਸ਼ਾ ਕਾਇਮ ਰਹੀਏ। ਦੁੱਖ ਹੋਵੇ, ਸੁੱਖ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਆਪਣੇ ਆਪ ਨੂੰ ਕਾਇਮ ਰੱਖੀਏ। ਅੱਜ ਕੱਲ੍ਹ ਵੇਖੋ ਕਿੰਨੀ ਗਰਮੀ ਪਈ, ਅਜੇ ਇੱਧਰਲੇ ਪਾਸੇ ਬਰਸਾਤ ਨਹੀਂ ਹੋਈ, ਦਿੱਲੀ ਵਾਲੇ ਪਾਸੇ ਸੁਣਿਆ ਮੀਂਹ ਪੈ ਗਿਆ, ਕਈ ਪਾਸੇ ਬੜਾ ਮੀਂਹ ਪਿਆ, ਪਰ ਸਾਡੇ ਅਜੇ ਇੱਧਰਲੇ ਪਾਸੇ ਬਰਸਾਤ ਨਹੀਂ ਹੋਈ। ਕੱਲ੍ਹ ਤੋਂ ਲਿਖਿਆ ਹੈ ਮੀਂਹ ਪੈਣਾ ਹੈ, ਮੌਨਸੂਨ ਆ ਜਾਣੀ ਹੈ, ਆਉਣ ਵਾਲੇ ਹਫ਼ਤੇ ਦੇ ਵਿੱਚ ਕਾਫ਼ੀ ਬਰਸਾਤਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਲਿਖੀਆਂ ਹਨ, ਕਾਫ਼ੀ ਹੱਦ ਤੱਕ ਠੀਕ ਵੀ ਹੁੰਦਾ, ਨੈੱਟ ਦੇ ਉੱਤੇ ਦੱਸਦੇ ਆ ਤੇ ਕਾਫ਼ੀ ਹੱਦ ਤੱਕ ਠੀਕ ਹੁੰਦਾ। ਹੁਣ ਅਗਲੇ ਹਫ਼ਤੇ 'ਚ ਬੱਦਲ ਰਹਿਣਗੇ ਤੇ ਇਹਦਾ ਮਤਲਬ ਰਹਿਣਗੇ, ਆਪਾਂ ਪੜ੍ਹ ਰਹੇ ਸੀ ਨਾ ਵੀ ਸ਼ਨੀਵਾਰ ਨੂੰ ਘਟੇਗਾ ਪਾਰਾ, ਘਟ ਜਾਏਗਾ ਤੇ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ, ਵੇਖ ਰਹੇ ਹਾਂ ਚੱਲ ਰਹੀਆਂ। ਸਾਇੰਸ ਨੇ ਕਿੰਨਾ ਕੁਝ ਦੱਸਦਾ, ਕਈਆਂ ਨੇ ਫਸਲਾਂ ਸਾਂਭ ਲੈਣੀਆਂ ਨੇ, ਆਹ ਚੀਜ਼ ਅੰਦਰ ਰੱਖ ਲਓ ਵੀ ਮੀਂਹ ਨਾ ਪੈ ਜਾਏ। ਹੁਣ ਮੈਂ ਕੱਲ ਅੰਦਰ ਵੜਨ ਲੱਗਿਆ, ਹੁਣ ਮੈਂ ਅੱਜ ਜੇ ਅੰਦਰ ਵੜੂੰ ਤਾਂ ਮੈਂ ਪਹਿਲਾਂ ਜੁੱਤੇ ਪੈ ਕਹੂੰਗਾ, ਜੁੱਤੇ ਚੱਕੋ ਇੱਥੋਂ, ਇਹ ਸਵੇਰੇ ਭਿੱਜ ਨਾ ਜਾਣ ਕਿਤੇ, ਬਚ ਗਏ ਕਿ ਨਹੀਂ ਜੁੱਤੇ, ਤੇ ਜੇ ਬਾਹਰ ਪਏ ਰਹਿ ਗਏ ਮੀਂਹ ਪੈ ਗਿਆ ਸਵੇਰ ਤੱਕ ਗਿੱਲੇ ਹੋ ਜਾਣਗੇ, ਏਦਾਂ ਹੁੰਦਾ ਹੈ ਨਾ। ਫਸਲਾਂ ਬਚ ਗਈਆਂ ਕਿ ਨਹੀਂ ਬਚ ਗਈਆਂ, ਸੌਖੇ ਹੋ ਗਏ ਕਿ ਨਹੀਂ ਹੋ ਗਏ, ਇਹ ਸਾਇੰਸ ਨੇ ਕਿੰਨੇ ਸੌਖੇ ਕਰ ਦਿੱਤੇ, ਅੰਦਾਜ਼ਾ ਲੱਗ ਗਿਆ, ਕੈਮਰੇ ਲੱਗੇ ਆ, ਦਿਸ ਰਹੇ ਨੇ ਵੀ ਆਹ ਬੱਦਲ ਨੇ ਇਸ ਸਪੀਡ ਨਾਲ ਆ ਰਹੇ ਨੇ, ਮੌਨਸੂਨ ਇੱਥੇ ਹੈ, ਇੰਨੀ ਸਪੀਡ ਨਾਲ ਚੱਲਦੀ ਹੈ, ਇਹਦਾ ਮਤਲਬ ਪੰਜਾਬ ਵਿੱਚ ਆਉਣ ਤੇ ਇੰਨਾ ਟਾਈਮ ਲੱਗੂ, ਇੱਥੇ ਵਰੂ, ਇੱਥੇ ਐ ਹੋ, ਇੱਥੇ ਪੂਰਾ ਹਿਸਾਬ ਲੱਗ ਜਾਂਦਾ ਕਿ ਨਹੀਂ ਲੱਗ ਜਾਂਦਾ। ਇਹਨੂੰ ਕਹਿੰਦੇ ਨੇ ਰੱਬ ਨੂੰ ਸਮਝਣਾ, ਕੁਦਰਤ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ, ਤੇ ਸਮਝ ਕੇ ਸੌਖੇ ਹੋਣਾ। ਸੁਣੋ, ਸਮਝਿਓ, ਨਾਮ ਜਪ ਕੇ ਜਾਨ ਸੌਖੀ ਕਰ ਲਓ, ਨਿਜਮਾਂ ਨੂੰ ਸਮਝ ਕੇ ਜਾਨ ਸੌਖੀ ਕਰ ਲਓ, ਕੁਦਰਤ ਦੇ ਨਿਜਮਾਂ ਨੂੰ ਸਮਝੋ, ਜਪੋ ਮਤਲਬ ਜਾਣੋ। ਹੁਣ ਸਾਨੂੰ ਜਾਣ ਸਮਝ ਆ ਗਈ ਵੀ ਬੱਦਲ ਨੇ ਜਿਹੜੇ ਇੰਨੇ ਟਾਈਮ ਦੇ ਵਿੱਚ ਇੱਥੇ ਪਹੁੰਚ ਜਾਣਗੇ, ਮੀਂਹ ਪੈਣਾ, ਇਹਨੂੰ ਸਮਝ ਲਿਆ, ਨਿਜਮਾਂ ਨੂੰ, ਬੱਦਲਾਂ ਦੇ ਨਿਜਮਾਂ ਨੂੰ, ਲਾਅ ਆਫ ਨੇਚਰ ਨੂੰ, ਬੱਦਲ ਵਰਨੇ ਨੇ, ਇਸ ਨਿਜਮ ਨੂੰ ਅਸੀਂ ਸਮਝ ਲਿਆ, ਤੇ ਕਣਕ ਦੀ ਟਰਾਲੀ ਅੰਦਰ ਕਰ ਲਈ, ਫਸਲ ਨੂੰ ਸਾਂਭ ਲਿਆ, ਜੋੜੇ ਜੁੱਤੀਆਂ ਸਾਂਭ ਲਏ, ਤੇ ਮੀਂਹ ਪਿਆ, ਅੱਜ ਸਾਡੇ ਮਾਲੀ ਪਾਣੀ ਲਾ ਰਹੇ ਸੀ,
ਤੇ ਸਾਡੇ ਮੁੰਡੇ ਆਵਾਜ਼ ਮਾਰ ਕੇ ਉਹਨਾਂ ਗੱਲ ਕਰਦੇ, ਕਹਿੰਦੇ ਭਾਈ ਪਾਣੀ ਨਾ ਲਾਓ। ਕਹਿੰਦੇ ਕਿਉਂ? ਕਹਿੰਦੇ ਪਾਣੀ ਲਾਈ ਜਾਂਦੇ ਆ ਮੀਂਹ ਗੱਲ ਨੂੰ ਆ ਜਾਣਾ, ਜੇ ਬਰਸਾਤ ਪੈ ਗਈ ਤੇ ਇੱਥੇ ਪਾਣੀ ਪਾਣੀ ਹੋ ਜਾਣਾ, ਅੱਜ ਪਾਣੀ ਨਾ ਦਿਓ। ਹੁਣ ਜੇ ਕੱਲ ਨੂੰ ਮੀਂਹ ਪੈ ਗਿਆ ਤੇ ਇਹਦਾ ਮਤਲਬ ਬਚਾ ਕਰ ਲਿਆ ਕਿ ਨਹੀਂ ਕਰ ਲਿਆ? ਇਹਨੂੰ ਕਹਿੰਦੇ ਨੇ ਸਮਝਣਾ, ਨਿਜਮਾਂ ਨੂੰ ਸਮਝੋ, ਨਾਮ ਜਪੋ, ਨਿਜਮਾਂ ਨੂੰ ਜਾਣੋ, ਸਮਝੋ ਤੇ ਸਮਝ ਕੇ ਸੌਖੇ ਹੋ ਜਾਓ। ਨਿਜਮਾਂ ਨੂੰ ਸਮਝ ਸਮਝ ਕੇ ਸੌਖੇ ਹੋ ਜਾਓ। ਹੁਣ ਜਿੰਨਾ ਕੁਦਰਤ ਦੇ ਨਿਜਮਾਂ ਦੀ ਸਮਝ ਆ ਰਹੀ ਹੈ, ਆਪਾਂ ਸੌਖੇ ਹੋ ਰਹੇ, ਓਨੀ ਜਾਨ ਸੌਖੀ ਹੋ ਰਹੀ ਕਿ ਨਹੀਂ? ਇਹਨੂੰ ਹੀ ਨਾਮ ਜਪਣਾ ਕਹਿੰਦੇ। ਨਾਮ ਜਪਣਾ ਕੁਦਰਤ ਦੇ ਨਿਜਮਾਂ ਨੂੰ ਜਾਣਨਾ, ਤਾਂ ਕਰਕੇ ਆਪਣੇ ਆਪ ਨੂੰ ਸੌਖਿਆ ਕਰੀਏ। ਬਹੁਤ ਗਰਮੀ ਪੈਂਦੀ ਹੈ ਬਾਹਰ, ਪਰ ਮਨ ਆਪਣੇ ਠੰਡੇ ਠਾਰ ਰੱਖੀਏ, ਚੜ੍ਹਦੀ ਕਲਾ ਵਿੱਚ ਰਹੀਏ, ਕਾਇਮ ਰਹੀਏ। ਗੱਜ ਕੇ ਆਨੰਦ ਸਾਹਿਬ ਚ ਬੋਲਣਾ ਹੈ, ਅਰਦਾਸ ਚ ਜੁੜਨਾ ਹੈ, ਹੁਕਮਨਾਮੇ ਸੁਣਨੇ ਹਨ, ਫਿਰ ਲੰਗਰ ਚ ਬਹਿ ਕੇ ਪ੍ਰਸ਼ਾਦਾ ਛਕਣਾ ਹੈ, ਫਿਰ ਘਰੋ ਘਰੀ ਚਾਲਾ ਪਾਉਣਾ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ। ਸਤਿਗੁਰ ਜੀ ਨਿਜ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ, ਫਿਰ ਸਾਰੇ ਚਾਲਾ ਪਾਇਓ। ਸਾਰੇ ਵੀਰਾਂ ਭਰਾਵਾਂ ਭੈਣਾਂ ਦਾ, ਜਿੰਨੇ ਵੀ ਵੀਰ ਭਰਾ ਆਏ ਆ ਤੁਸੀਂ ਸਭ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਮੌਕੇ ਤੇ ਆ ਕੇ ਹਾਜ਼ਰੀਆਂ ਭਰੀਆਂ। ਗੱਜ ਕੇ ਸਾਰੇ ਬੋਲਿਓ, ਕੋਈ ਰਸਨਾ ਹੁਣ ਬਾਜੀ ਨਾ ਰਵੇ, ਇੱਕ ਵਾਰੀ ਸਾਰੇ ਪੜ੍ਹ ਲਿਓ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਰਾਮਦਾਸ ਹੈ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਹੈ, ਧੰਨ ਹੈ ਗੁਰੂ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰਜੀ ਹਰ ਰਾਏ ਸਹਿ ਧੰਨ ਹੈ, ਸ੍ਰੀ ਹਰ ਗ੍ਰਿਹ ਸਹਿ ਧੰਨ ਹੈ, ਸ੍ਰੀ ਹਰ ਰਾਏ ਸਹਿ ਧੰਨ ਹੈ ਗੁਰ ਸ੍ਰੀ ਹਰ ਸਿੰਘ ਸਹਿ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਗੁਰ ਤੇਗ ਬਹਾਦਰ ਸਹਿ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਗੁਰ ਤੇਗ ਬਹਾਦਰ ਸਹਿ ਧੰਨ ਹੈ, ਕਲਗੀਆਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਕਲਗੀਆਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਗਿਆਨ ਦਾ ਸਾਗਰ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗਿਆਨ ਦਾ ਸਾਗਰ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਤੇਰਾ ਪੰਥ ਖਾਲਸਾ, ਧੰਨ ਹੈ ਸਾਧ ਸੰਗਤ ਜੀ, ਧੰਨ ਹੈ ਸਾਧ ਸੰਗਤ ਜੀ, ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ।
ਗੱਜ ਕੇ
ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ,
ਪੜੋ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਬੋਲ, ਵਾਹਿਗੁਰੂ ਬੋਲ ਕਦੇ ਨਾ ਬੋਲ, ਵਾਹਿਗੁਰੂ ਬੋਲ ਕਦੇ ਨਾ ਬੋਲ, ਵਾਹਿਗੁਰੂ ਕਦੇ ਨਾ ਬੋਲ, ਵਾਹਿਗੁਰੂ ਕਦੇ ਨਾ ਬੋਲ,
ਅੱਜ ਕੇ
ਵਾਹਿਗੁਰੂ 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 ਜੀ, ਧੰਨ ਵਾਹੇ ਪੜਿਓ, ਵਾਹਿਗੁਰੂ ਧੰਨ ਵਾਹਿਗੁਰੂ ਜੀ, ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਬਹਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਕੇ ਅਰਦਾਸ ਹਮਾਰੀ
ਜੀਓ ਪਿੰਡ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤਿਗ ਬਹਾਦਰ ਸਿਮਰਿਐ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਨ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਤਰਫੇ ਸੀਸ ਦਿੱਤੇ ਵਨ ਬਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਚਰਿਆਈ ਦੇ ਤਿਫਤ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਗੁਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਵੱਲੋਂ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸਭ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਨਾਨਕ ਨਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ
ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਂ ਪਾਵੇ ਹਰ ਕੇ ਦਾਸ ਸੋਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ ਪਰਮ ਪੁਨਾ ਸੈ ਸਾਰਾ ਬਿਨ ਗੁਰ ਬੰਧਨ ਟੁੱਟੇ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰੇ ਗੁਰ ਸ਼ਬਦ ਨਾ ਪਛਾਣੇ ਮਰ ਜਨਮੇ ਵਾਰੋ ਵਾਰਾ ਹਾਂ ਮੇਰਾ ਜਗ ਪਲਚ ਰਹਿਆ ਭਾਈ ਕੋਈ ਨਾ ਕਿਸ ਹੀ ਗੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਇੱਥੇ ਪੂਜੇ ਸੋ ਆਪ ਪਛਾਣੇ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾਂ ਕਿਆ ਪਾਈਏ ਏਕ ਨਦਰ ਕਰ ਵੇਖੇ ਸਭ ਉੱਪਰ ਜਿਹਾ ਪਾਓ ਤਿਹਾਂ ਫਲ ਪਾਈਏ ਨਾਨਕ ਨਾਮ ਵਸੇ ਮਨ ਅੰਦਰ ਵਿੱਚ ਹੋ ਆਪ ਗਵਾਈਏ ਨਾਨਕ ਨਾਮ ਵਸੇ ਮਨ ਅੰਦਰ ਵਿੱਚ ਹੋ ਆਪ ਗਵਾਈਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿ